ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ਼ਾਂਤ ਵਾਤਾਵਰਨ ਹੈ, ਅੰਮ੍ਰਿਤ ਵੇਲਾ, ਸਚਨਾਮ ਵਡਿਆਈ ਵਿਚਾਰ। ਮਨੁੱਖਾ ਸਰੀਰ ਦੇ ਇੱਕ ਇੱਕ ਅਮੋਲਕ ਸਵਾਸ ਜਿਹੜੇ ਨਿਤਾ ਪ੍ਰਤੀ ਹਰ ਸਮੇਂ ਘਟ ਰਹੇ ਹੈ, ਉਹਨਾਂ ਦੇ ਵਿੱਚੋਂ ਮੁੱਕਦੀ ਹੋਈ ਜ਼ਿੰਦਗੀ ਨੂੰ ਕੁਝ ਸਕਾਰਥ ਕਰਨ ਵਾਸਤੇ, ਸਫਲਿਆਂ ਕਰਨ ਵਾਸਤੇ ਜਿਸ ਵਾਹਿਗੁਰੂ ਨੇ ਮਨੁੱਖਾ ਸਰੀਰ ਬਖਸ਼ਿਆ ਹੈ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਉਸੇ ਵਾਹਿਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਨਾਮ ਚਿੰਤਨ ਦੇ ਨਾਲ ਇਹ ਸਵਾਸ ਸਫਲੇ ਕਰਨ ਦਾ ਸਮਾਂ ਮਿਲਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਫੁਨਹੇ ਨਾਮ ਦੇ, ਜੋ ਵਿਆਹ ਦੇ ਸਮੇਂ ਜਦੋਂ ਬੀਬੀਆਂ ਨੇ ਕਿਹਾ ਸੰਤ ਪਰਾਗੇ ਸੁਣਾਓ, ਵਿਆਹ ਦੇ ਵਿਚ ਮਨਮਤ ਦੇ ਗੀਤ ਬੰਦ ਕਰਨ ਵਾਸਤੇ ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਦਾ ਭਲਾ ਕਰਨ ਵਾਸਤੇ, ਜੋ ਮਾਤਾ ਗੰਗਾ ਦੀ ਵੱਡੀ ਭੈਣ ਸੀ ਹਰਹਾਂ, ਤੇ ਦੂਸਰਾ ਇਹ ਜਿਹੜੀ ਛੰਦ ਦੀ ਚਾਲ ਹੈ ਉਹਦੇ ਬਾਰੇ ਸ਼ੁਰੂ ਦੇ ਵਿੱਚ ਕਾਫੀ ਕੁਛ ਆਪ ਜੀ ਨੇ ਸੁਣ ਲਿਆ ਤੇ ਵਿਚਾਰ ਹੁੰਦੇ ਹੁੰਦੇ ਕਿਹਾ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਸੁਣਾਓ। ਇਹਦੇ ਕੁਝ ਅਰਥ ਕੱਲ ਹੋ ਚੁੱਕੇ ਸੀ ਤੇ ਕੁਝ ਅਰਥ ਹੋ ਨਹੀਂ ਸਕੇ, ਅੰਤਰੀਵ ਅਰਥ ਤੇ ਕੁਝ ਵਿਚਾਰਾਂ ਰਹਿ ਗਈਆਂ ਸਨ, ਇਸ ਕਰਕੇ ਇਸੇ ਸ਼ਬਦ ਤੋਂ ਅੱਜ ਕਥਾ ਆਰੰਭ ਹੁੰਦੀ ਹੈ। ਸੁਣੋ ਜੀ।
ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ।
ਮਹਾਰਾਜ ਸਾਹਿਬ ਜੀ ਹਰਿਆਂ ਦਾ ਉੱਤਰ ਦਿੰਦੇ ਹੋਏ ਆਪਣੀ ਬਿਰਤੀ ਜਿਹੜੀ ਹੈ ਪਰਮੇਸ਼ਰ ਦੇ ਸਨਮੁਖ ਕਰਕੇ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕਰਦੇ ਨੇ। ਅਸਾਂ ਨੇ ਸਭੇ ਸਾਰੇ ਧਾਰਮਿਕ ਅਸਥਾਨ ਜਿਹੜੇ ਨੇ ਉਹ ਥਾਂ ਜਿਹੜੇ ਥਾਵਨ ਡਿੱਠੇ ਵੇਖ ਲਏ ਹਨ, ਪਰ ਨਹੀਂ ਤੁਧ ਜਿਹੇ ਆ। ਹੇ ਅੰਮ੍ਰਿਤਸਰ ਸਾਹਿਬ, ਤੁਧ ਵਰਗਾ ਤੇਰੀ ਵਰਗੀ ਜਗ੍ਹਾ ਜਿਹੜੀ ਹੋਰ ਕੋਈ ਥਾਂ ਸੰਸਾਰ ਵਿੱਚ ਨਹੀਂ ਹੈ। ਅਖੇ ਕਿਉਂ ਨਹੀਂ ਹੈ ਇਹਦਾ ਉੱਤਰ ਦਿੰਦੇ ਹੈ।
ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ।
ਤੈਨੂੰ ਵਿਧਾਤੇ ਫਲ ਪ੍ਰਦਾਤੇ ਬੈਕੁੰਠ ਵਾਸੀ ਨਾਰਾਇਣ ਜੀ ਨੇ ਤੇਰੇ ਮਹਾਤਮ ਨੂੰ ਆਪ ਬੰਨਣਾ ਕੀਤਾ ਹੈ। ਇਹ ਅਸਥਾਨ ਵਰਗਾ ਹੋਰ ਕੋਈ ਨਹੀਂ ਹੋਵੇਗਾ। ਬਦਹੋ ਪੁਰਖ ਵਿਧਾਤੇ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਬਦਹੋ ਬੰਨਣਾ ਕੀਤਾ, ਭਾਵ ਰਚਨਾ ਕੀਤਾ ਹੈ। ਇਸ ਕਰਕੇ
ਤਾਂ ਤੂੰ ਸੋਹਿਆ,
ਤਾਂ ਤੇ ਇਸ ਲਈ ਤੇਰੀ ਸੁਹੱਪਣ ਹੈ, ਤੇਰੀ ਸੋਭਾ ਹੈ, ਇਹਦਾ ਕਾਰਨ ਹੈ ਵੀ ਤੇਰੇ ਵਰਗਾ ਹੋਰ ਅਸਥਾਨ ਤਾਂ ਕੋਈ ਨਹੀਂ ਹੋ ਸਕਦਾ ਹੈ। ਤੋ ਇਸ ਪ੍ਰਕਾਰ ਦੱਸਦੇ ਹਨ। ਹਾਂਜੀ ਅੱਗੇ।
ਵਸਦੀ ਸਗਨ ਅਪਾਰ,
ਤੇ ਮਹਾਰਾਜ ਸਾਹਿਬ ਕਹਿੰਦੇ
ਅਨੂਪ ਰਾਮਦਾਸਪੁਰ।
ਅਨੂਪ ਉਪਮਾ ਤੋਂ ਰਹਿਤ ਰਾਮਦਾਸਪੁਰ ਅੰਮ੍ਰਿਤਸਰ ਸ਼ਹਿਰ ਦੀ ਬਸਤੀ ਜਿਹੜੀ ਹੈ ਨਾ, ਵਸਦੀ ਬਸੋਂ ਬਹੁਤ ਸੰਘਣ ਸੰਘਣੀ ਅਤੇ ਅਪਾਰ ਬੇਅੰਤ ਹੈ।
ਹਰ ਹਾਂ ਨਾਨਕ ਕਸਮਲ ਜਾਹੇ।
ਹਰਿਆਂ ਨੇ ਪੁੱਛਿਆ ਮਹਾਰਾਜ ਜੋ ਸਰੋਵਰ ਦੀ ਤੁਸੀਂ ਗੱਲ ਕਰਦੇ ਹੋ, ਹਰਿਮੰਦਰ ਸਾਹਿਬ ਹਰੀ ਦਾ ਮੰਦਰ ਹੈ, ਤੇ ਫਿਰ ਇਹਦਾ ਕੀ ਮਹਾਤਮਾ ਇਸ਼ਨਾਨ ਕਰਨ ਦਾ? ਮਹਾਰਾਜ ਕਹਿੰਦੇ ਹਰ ਹਾਂ ਨਾਨਕ ਕਸਮਲ ਜਾਹੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਹਰ ਹਾਂ, ਉਸ ਗੁਰੂ ਰਾਮਦਾਸ ਮਹਾਰਾਜ ਦੇ ਰਚੇ ਹੋਏ ਜਿਹੜਾ ਸਰ ਸਰੋਵਰ ਹੈ, ਬੋਲ ਦੋਗੇ ਜੀ?
ਨਹਾਇਆ ਰਾਮਦਾਸ ਸਰ।
ਗੁਰੂ ਰਾਮਦਾਸ ਜੀ ਦਾ ਜਿਹੜਾ ਸਰ ਸਰੋਵਰ ਹੈ ਇਹ ਅੰਮ੍ਰਿਤ ਸਰੋਵਰ ਹੈ, ਇਹਦੇ ਚ ਨਹਾਇਆ ਇਸ਼ਨਾਨ ਕਰਨ ਦੇ ਨਾਲ ਸਾਰੇ ਕਸਮਲ ਨਾਮ ਪਾਪਾਂ ਦਾ ਪਾਪ ਚਲੇ ਜਾਂਦੇ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਕਰਕੇ ਇਸ ਦਾ ਵੱਡਾ ਮਹੱਤਵ ਹੈ। ਇਹਦੇ ਵਿਚ ਕੁਝ ਵਿਚਾਰਾਂ ਆਪ ਜੀ ਨੇ ਸੁਣ ਲਈਆਂ। ਗਿਆਨੀ ਪੂਰਨ ਸਿੰਘ ਜੀ ਬੜੇ ਭਾਵੁਕ ਹੋ ਕੇ ਸਰੋਵਰ ਸਾਹਿਬ ਦੇ ਉੱਥੇ ਜਿਹੜੀਆਂ ਘਟਨਾਵਾਂ ਹੁਣ ਵੀ ਵਾਪਰ ਰਹੀਆਂ ਨੇ, ਜੋ ਕੁਛ ਉਹਨਾਂ ਨੇ ਵੇਖੀਆਂ ਉਹਨਾਂ ਦੇ ਵਿੱਚ ਕਈ ਗੱਲਾਂ ਸੁਣਾਇਆ ਕਰਦੇ ਸੀ। ਉਹਨਾਂ ਨੇ ਸਟੇਜ ਤੇ ਕਈ ਵਾਰੀ ਸੁਣਾਇਆ, ਚਲੋ ਸਟੇਜਾਂ ਦੇ ਇਕੱਠੇ ਹੁੰਦੇ ਸੀ ਤੇ ਉਹਨਾਂ ਕਿਹਾ ਗਿਆਨੀ ਪੂਰਨ ਸਿੰਘ ਜੀ ਜਿਸ ਵੇਲੇ ਸਿੰਘ ਸਾਹਿਬ ਦੀ ਪਦਵੀ ਤੇ ਸਨ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣਾ ਦਿੱਤੇ ਸੀ ਸ਼੍ਰੋਮਣੀ ਕਮੇਟੀ ਨੇ। ਇੱਕ ਸ਼ਰਧਾਲੂ ਜਿਸ ਦੀ ਬੇਟੀ ਦੀਆਂ ਅੱਖਾਂ ਦੀ ਜੋਤ ਅਚਾਨਕ ਚਲੀ ਗਈ, ਅੱਖਾਂ ਤੋਂ ਅੰਨ੍ਹੀ ਹੋ ਗਈ ਬੀਬੀ, ਤੇ ਅੱਖਾਂ ਦੀ ਜੋਤ ਜਦੋਂ ਚਲੀ ਗਈ, ਉਹ ਬਾਪ ਬੜਾ ਬੇਚੈਨ ਹੋਇਆ ਵੀ ਉਹ ਧੀ ਦਾ ਧਨ ਹੈ, ਕੱਲ ਨੂੰ ਵਿਆਹ ਕਰਨਾ ਹੈ ਤਾਂ ਅੱਖਾਂ ਤੋਂ ਅੰਨ੍ਹੀ ਹੋ ਗਈ, ਕੌਣ ਸਵੀਕਾਰ ਕਰੂਗਾ। ਗਿਆਨੀ ਕਹਿੰਦੇ ਵੀ ਉਹਦਾ ਬਾਪ ਜਿਹੜਾ ਸੀ ਉਹ ਲੈ ਕੇ ਲੜਕੀ ਨੂੰ ਆ ਗਏ ਵੀ ਗਿਆਨੀ ਜੀ ਅਰਦਾਸ ਕਰੋ ਇਹਦੀ, ਅਖੇ ਕੀ ਗੱਲ ਹੈ। ਕਹਿੰਦੀ ਵੀ ਅੱਖਾਂ ਤੋਂ ਅੰਨ੍ਹੀ ਹੋ ਗਈ ਕੁੜੀ ਸਾਡੀ, ਵੀ ਗੁਰੂ ਰਾਮਦਾਸ ਦੇ ਦਰ ਤੋਂ ਅੱਖਾਂ ਮੰਗ ਕੇ ਲਓ ਵੀ ਤੁਸੀਂ ਅਰਦਾਸ ਕਰੋ ਸਿੰਘ ਸਾਹਿਬ। ਸਿੰਘ ਸਾਹਿਬ ਜੀ ਨੇ ਅਰਦਾਸ ਵੀ ਕੀਤੀ ਤੇ ਨਾਲ ਬਚਨ ਮਹਾਰਾਜ ਨੇ ਕਰਾਤਾ ਉਹਨਾਂ ਦੀ ਰਸਨਾ ਤੋਂ ਵੀ 40 ਦਿਨ ਦੁੱਖ ਭੰਜਨੀ ਵੇਰ ਸਾਹਿਬ ਜਿੱਥੇ ਹੈ ਉੱਥੇ ਅੰਮ੍ਰਿਤ ਜਲ ਦੇ ਛਿੱਟੇ ਅੱਖਾਂ ਵਿੱਚ ਮਾਰਨ ਵਾਸਤੇ ਗਿਆਨੀ ਜੀ ਨੇ ਕਹਿ ਦਿੱਤਾ, ਅੱਖਾਂ ਛਿੱਟੇ ਮਾਰਨੇ। ਉਹਨਾਂ ਨੇ ਕਿਹਾ ਜੀ ਸਤਿਵਚਨ। ਤੇ ਉਧਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਪੁਰਬ ਸੀ ਜਿਹੜਾ ਉਹ ਨੇੜੇ ਆ ਗਿਆ, 40 ਦਿਨ ਅਜੇ ਪੂਰੇ ਨਹੀਂ ਸੀ ਹੋਏ, ਕੁਝ ਬਾਕੀ ਦਿਨ ਰਹਿੰਦੇ ਸੀ। ਉਹ ਸ਼ਰਧਾਲੂ ਨੇ ਬੜੇ ਸ਼ਰਧਾ ਪਿਆਰ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜੋਦੜੀ ਕੀਤੀ ਗਰੀਬ ਨਵਾਜ ਵੀ 40ਵੇਂ ਦਿਨ ਤਾਂ ਅੱਖਾਂ ਤੁਸੀਂ ਠੀਕ ਕਰਨੀਆਂ। ਦੇਖੋ ਏਡਾ ਵਿਸ਼ਵਾਸ ਹੈ, ਸ਼ਰਧਾਵਾਨ ਲੱਭਦੇ ਗਿਆਨ, ਸ਼ਰਧਾਵਾਨਾਂ ਦੇ ਵਿਹੜੇ ਪਤਾ ਪਾਰ ਹੁੰਦੇ ਆ ਵੀ 40ਵੇਂ ਦਿਨ ਤਾਂ ਅੱਖਾਂ ਤੁਸੀਂ ਰੋਸ਼ਨੀ ਦੇ ਹੀ ਦੇਣੀ ਹੈ ਤੇ ਮੈਨੂੰ ਪੂਰਨ ਵਿਸ਼ਵਾਸ ਹੈ, ਪਰ ਜੇ ਪਹਿਲਾਂ ਕਿਰਪਾ ਕਰਦੇ ਹੋ 40 ਦਿਨ ਤਾਂ ਜੇ ਹੋਏ ਨਹੀਂ ਤੁਹਾਡਾ ਗੁਰਪੁਰਬ ਆ ਗਿਆ, ਇਹ ਮੇਰੀ ਲੜਕੀ ਵੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਸਕੇ ਦੇਖ ਸਕੇ, ਨਹੀਂ ਤਾਂ ਫਿਰ ਸਾਲ ਤੇ ਇਹ ਦ੍ਰਿਸ਼ ਦੇਖਣ ਨੂੰ ਮਿਲਦਾ ਸਾਲ ਬਾਅਦ। ਤੇ ਇਸ ਕਰਕੇ ਵੀ ਬੱਚੀ ਵੀ ਦਰਸ਼ਨ ਕਰ ਲਏਗੀ ਸਾਰੀ, ਐਸੀ ਅਰਦਾਸ ਮਨਜ਼ੂਰ ਹੋਈ। ਉਹ ਬੱਚੀ ਦੀ ਨਿਗਾਹ ਜਿਹੜੀ ਹੈ ਨਾ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕੀਤੀ ਤੇ ਮਹਾਰਾਜ ਨੇ ਇਹੋ ਜਿਹੀ ਲਾਜ ਰੱਖੀ ਤੇ ਸਹੀ ਸਲਾਮਤ ਉਹ ਐਸੀ ਇਕਲਖਤ ਨਿਗਾਹ ਆਈ ਤੇ ਆਪਣੇ ਪਿਓ ਨੂੰ ਕਹਿਣ ਲੱਗੀ ਵੀ ਪਿਤਾ ਜੀ ਮੈਨੂੰ ਤਾਂ ਸਾਰਾ ਕੁਛ ਦਿਖਣ ਲੱਗ ਗਿਆ। ਜੈ ਜੈਕਾਰ ਹੋਈ। ਇਸ ਕਰਕੇ ਇਹ ਉਹ ਸਾਧ ਸਿੰਘ ਜੀ ਜਿਹੜਾ ਨਾ ਕੋਈ ਪਾਪ ਸੀ ਮੂਹਰੇ ਆਇਆ ਲੜਕੀ ਦਾ ਜਿਹੜੇ ਕਰਕੇ ਅੱਖਾਂ ਤੋਂ ਅੰਨ੍ਹੀ ਹੋ ਗਈ, ਉਹ ਵਿਘਨ ਪਾਪ ਇਸ਼ਨਾਨ ਕਰਨ ਦੇ ਨਾਲ ਅੱਖਾਂ ਦੇ ਛਿੱਟੇ ਮਾਰਨ ਦੇ ਨਾਲ ਦੂਰ ਹੋ ਗਿਆ ਤੇ ਨਿਗਾਹ ਆ ਗਈ। ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਚ ਰਹਿਣ ਵਾਲਾ ਇੱਕ ਪਰਿਵਾਰ, ਉਹਨਾਂ ਦੇ ਬੇਟੇ ਦੇ ਸਰੀਰ ਦੇ ਉੱਤੇ ਕੋੜ ਹੋ ਗਿਆ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਹ ਸਾਰਾ ਹੀ ਫਿੱਟ ਗਿਆ, ਖੂਨ ਵਗਦਾ, ਪੀਕ ਵਗਦੀ ਹੈ, ਮੱਖੀਆਂ ਪਿਣਕਦੀਆਂ, ਬੁਰਾ ਹਾਲ ਹੋ ਗਿਆ, ਬਦਬੋ ਆਉਂਦੀ ਹੈ। ਰੋਗੀ ਅਤੇ ਰੋਗੀ ਦੇ ਵਾਰਸ ਇਸ ਦੁੱਖ ਤੋਂ ਦੁਖੀ ਹੋ ਕੇ ਮੌਤ ਨੂੰ ਇਹਦੇ ਨਾਲੋਂ ਸੁਖਦਾਈ ਸਮਝਣ ਲੱਗੇ। ਫਿਰ ਜਿਉਂਦੇ ਜੀ ਭਾਈ ਮਮਤਾ ਜਿਹੜੀ ਹੈ ਉਹ ਬੇਬਸ ਕਰ ਦਿੰਦੀ ਹੈ, ਮਮਤਾ ਦੇ ਬੇਬਸ ਹੋ ਕੇ ਗਿਆਨੀ ਪੂਰਨ ਸਿੰਘ ਜੀ ਦੇ ਕੋਲ ਜਾ ਕੇ ਕਹਿਣ ਲੱਗੇ, ਸਿੰਘ ਸਾਹਿਬ ਜੀ ਇਹ ਸਾਡੇ ਲੜਕੇ ਦੀ ਆਹ ਹਾਲਤ ਹੈ। ਡਾਕਟਰਾਂ ਨੇ ਤਾਂ ਜਵਾਬ ਹੀ ਦੇ ਦਿੱਤਾ ਵੀ ਕੋਈ ਗੱਲ ਬਣਦੀ ਨਹੀਂ ਹੈ। ਗਿਆਨੀ ਜੀ ਬੜਾ ਵਿਸ਼ਵਾਸ ਰੱਖਦੇ ਸੀ, ਉਹ ਕਹਿਣ ਲੱਗੇ ਵੀ ਤੁਸੀਂ ਦੁੱਖ ਭੰਜਨੀ ਵੇਰ ਦੇ ਕੋਲ ਇਸ਼ਨਾਨ ਕਰਵਾ ਲਓ ਤੇ ਹਰਿਮੰਦਰ ਸਾਹਿਬ ਗੁਰੂ ਦੇ ਦਰ ਤੇ ਅਰਦਾਸ ਕਰਵਾਈ ਜਾਏ। ਉਹਨਾਂ ਨੇ ਜਵਾਬ ਦਿੱਤਾ ਕਿ ਗਿਆਨੀ ਜੀ ਬੱਚਾ ਚੁੱਕ ਕੇ ਲਿਆਉਣ ਜੋਗਾ ਨਹੀਂ ਹੈ, ਤੁਸੀਂ ਇੱਕ ਵਾਰੀ ਆਪ ਚੱਲ ਕੇ ਦੇਖ ਤਾਂ ਲਓ ਤੁਸੀਂ, ਤੇ ਜੇ ਹੋਰ ਨਹੀਂ ਕੋ ਹੋ ਸਕਦਾ ਤੁਸੀਂ ਉਹਦੀ ਦੇਹ ਛੁੱਟਣ ਦੀ ਅਰਦਾਸ ਹੀ ਕਰ ਦਿਓ, ਇਹ ਦੁੱਖ ਤੋਂ ਛੁੱਟ ਜਾਵੇ। ਦਿਲ ਤੇ ਪੱਥਰ ਰੱਖ ਕੇ ਕਿਹਾ ਮਾਂ ਬਾਪ ਨੇ, ਨਹੀਂ ਕੋਈ ਆਪਣੇ ਪੁੱਤ ਲਈ ਇਹ ਥੋੜੀ ਅਰਦਾਸ ਕਰਾਉਂਦਾ। ਤੇ ਗਿਆਨੀ ਜੀ ਕਹਿੰਦੇ ਚਲੋ ਜੀ ਇਹ ਗੱਲ ਹੈ ਵੀ ਮੈਂ ਚੱਲਦਾ, ਪਰਉਪਕਾਰ ਸਮਝ ਕੇ ਗਿਆਨੀ ਜੀ ਚਲੇ ਗਏ। ਉਹ ਨਾਲ ਜਾਣ ਲੱਗੇ, ਅੰਮ੍ਰਿਤ ਸਰੋਵਰ ਦਾ ਜਲ ਉਹਨਾਂ ਨੇ ਨਾਲ ਲੈ ਲਿਆ। ਜਦੋਂ ਰੋਗੀ ਦੇ ਕੋਲ ਗਏ ਗਿਆਨੀ ਜੀ ਦੱਸਦੇ ਜੀ ਕਹਿੰਦੇ ਇੰਨੀ ਬਦਬੋ ਆਵੇ ਵੀ ਉੱਥੇ ਮਿੰਟ ਦੋ ਮਿੰਟ ਵੀ ਖੜਨਾ ਔਖਾ ਹੋ ਗਿਆ, ਸਿਦਕ ਧਾਰ ਕੇ ਖੜੇ ਰਹੇ, ਪਰ ਵੀ ਪਰਉਪਕਾਰ ਹੈ ਗੁਰੂ ਕਿਰਪਾ ਕਰੇ। ਗੁਰੂ ਰਾਮਦਾਸ ਜੀ ਦੇ ਚਰਨਾਂ ਚ ਧਿਆਨ ਧਰ ਕੇ ਅਰਦਾਸ ਕੀਤੀ, ਸਰੋਵਰ ਦਾ ਜਲ ਉਹ ਮੰਜੇ ਦੇ ਉੱਤੇ ਸਾਰੇ ਪਿੰਡ ਦੇ ਛਿੜਕ ਦਿੱਤਾ, ਕਿਹਾ ਵੀ ਇਹ ਜਲ ਨੂੰ ਛਿੱਟਾ ਮਾਰਦੇ ਰਹੋ ਤੁਸੀਂ। ਗੁਰੂ ਰਾਮਦਾਸ ਮਹਾਰਾਜ ਜੀ ਆਪ ਹੀ ਸ਼ਰਨ ਆਇਆਂ ਦੀ ਪੱਤ ਰੱਖਣਗੇ, ਤੇ ਇਸ ਕਰਕੇ ਫਿਰ ਉਹ ਛਿੜਕ ਦਿੱਤਾ ਜਲ ਜਿਹੜਾ ਸੀ। ਤੇ ਅਸਥਾਨ ਹਰਿਮੰਦਰ ਸਾਹਿਬ ਦੀ ਲਾਜ ਪਰਮੇਸ਼ਰ ਰੱਖੂ ਭਾਈ, ਐ ਗਿਆਨੀ ਜੀ ਨੇ ਅਰਦਾਸ ਵੀ ਕੀਤੀ ਇਹ ਸੱਚੇ ਪਾਤਸ਼ਾਹ ਕਿਰਪਾ ਕਰੋ ਸਰੋਵਰ ਦੀ ਮਹਾਨਤਾ ਹਰਿਮੰਦਰ ਸਾਹਿਬ ਦੀ ਮਹਾਨਤਾ ਹੈ ਭਾਵੇਂ ਪੂਰੇ ਸੰਸਾਰ ਚ ਪਹਿਲੀ ਬਹੁਤ ਵੱਡੀ ਪਰ ਮਹਾਰਾਜ ਮੇਰੀ ਅਰਦਾਸ ਹੈ ਵੀ ਇਹਨੂੰ ਰੋਗੀ ਦਾ ਰੋਗ ਕੱਟ ਕੇ ਮਹਾਰਾਜ ਕਿਰਪਾ ਕਰੋ ਦੇ ਤੰਦਰੁਸਤੀ ਦੀ ਕਰ ਦੇ ਹਰ ਰੋਜ਼ ਇਸੇ ਤਰ੍ਹਾਂ ਅੰਮ੍ਰਿਤ ਜਲ ਮੰਜੇ ਉੱਤੇ ਹੀ ਲੰਮੇ ਪਿਆਂ ਛਿੜਕਦਿਆਂ ਜਿਹੜਾ ਤਿੰਨ ਕੁ ਦਿਨ ਬਾਅਦ ਜ਼ਖਮ ਠੀਕ ਹੋਣੇ ਸ਼ੁਰੂ ਹੋ ਗਏ ਹੌਲੀ ਹੌਲੀ ਉਹਨਾਂ ਤੇ ਖਰੀਂਡ ਆ ਗਏ ਤੇ ਜਦੋਂ ਥੋੜਾ ਜਿਹਾ ਇੰਨੇ ਕੁ ਯੋਗਾ ਹੋ ਗਿਆ ਹਰਿਮੰਦਰ ਸਾਹਿਬ ਵਿੱਚ ਆ ਕੇ ਸ਼ੁਕਰਾਨੇ ਦੀ ਅਰਦਾਸ ਕਰਾਈ ਐਸੀ ਗੁਰੂ ਰਾਮਦਾਸ ਮਹਾਰਾਜ ਨੇ ਕਲਾ ਵਰਤਾਈ ਕਿ ਜਿਹੜਾ ਉਹ ਬਿਲਕੁਲ ਕੰਚਨ ਵਰਗੀ ਦੇਹੀ ਉਸ ਬੱਚੇ ਦੀ ਕੁਝ ਦਿਨਾਂ ਚ ਹੋ ਗਈ ਇਹ ਗਿਆਨੀ ਜੀ ਦੇ ਆਪ ਦੱਸਣ ਦੀ ਗੱਲ ਹੈ ਵੀ ਇਹੋ ਜਿਹੀਆਂ ਕਹਿੰਦੇ ਘਟਨਾਵਾਂ ਸਿੰਘ ਸਾਹਿਬਜ਼ਾਦੇ ਵਰਤੀਆਂ ਹੀ ਰਹਿੰਦੀਆਂ ਨੇ ਕੁਝ ਕਹਿਣ ਸੁਣ ਚ ਆ ਜਾਂਦੀਆਂ ਤੇ ਕੁਝ ਨਹੀਂ ਆਈਆਂ ਨਿਊਜ਼ੀਲੈਂਡ ਦੇ ਅੰਦਰ ਇੱਕ ਭਾਈ ਕੁਲਵੰਤ ਸਿੰਘ ਖਹਿਰਾ ਰਹਿੰਦੇ ਆ ਉਹ ਰੇਡੀਓ ਚਲਾਉਂਦੇ ਆ ਗੁਰਮੁਖ ਸਭਾ ਏ ਜਦੋਂ ਕੋਈ ਸਿੱਖ ਪ੍ਰਚਾਰਕ ਜਾਂਦਾ ਰੇਡੀਓ ਤੇ ਲੈ ਕੇ ਜਾਂਦੇ ਨੇ ਵੀ ਗੁਰਮਤ ਦਾ ਪ੍ਰਚਾਰ ਕਰਵਾਉਂਦੇ ਆ ਉਹ ਵੀ ਇੱਕ ਸਟੇਜ ਦੀ ਤਰ੍ਹਾਂ ਹੀ ਉਹਦਾ ਸਟੇਸ਼ਨ ਬਣਿਆ ਹੋਇਆ ਉਹ ਮੈਨੂੰ ਵੀ ਕਈ ਵਾਰ ਲੈ ਕੇ ਗਏ ਉੱਥੇ ਇੱਕ ਦਿਨ ਗੱਲ ਚੱਲੀ ਅੰਮ੍ਰਿਤਸਰ ਸਾਹਿਬ ਦੀ ਉਹ ਭਾਈ ਸਾਹਿਬ ਨੇ ਦੱਸਿਆ ਕਹਿੰਦੇ ਜੀ ਹਰਿਮੰਦਰ ਸਾਹਿਬ ਦੀ ਅਜ਼ਮਤ ਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ ਕਹਿੰਦਾ ਇੱਕ ਪ੍ਰਤੱਖ ਕਲਾ ਵਾਪਰੀ ਵੀ ਮੇਰੀ ਭੈਣ ਸਕੀ ਉੱਥੇ ਹਸਪਤਾਲ ਦੇ ਵਿੱਚ ਨਰਸ ਲੱਗੀ ਹੋਈ ਹੈ ਸਟਾਫ ਨਰਸ ਹੈ ਨਰਸਾਂ ਦੇ ਸੀਨੀਅਰ ਹੈ ਉਹਦਾ ਇੱਕ ਡਾਕਟਰ ਜਿਹੜਾ ਕੈਂਸਰ ਦਾ ਬਹੁਤ ਵੱਡਾ ਡਾਕਟਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਦੇ ਨਾਲ ਉਹ ਬੀਬੀ ਕੰਮ ਕਰਦੀ ਸੀ ਇੱਕ ਦਿਨ ਕੀ ਹੋਇਆ 13-14 ਸਾਲ ਦਾ ਬੱਚਾ ਕੈਂਸਰ ਦਾ ਮਰੀਜ਼ ਆਇਆ ਡਾਕਟਰ ਨੇ ਉਸਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਇਲਾਜ ਕਰਦਿਆਂ ਕਰਦਿਆਂ ਬਿਮਾਰੀ ਵਧਣੀ ਸ਼ੁਰੂ ਹੋ ਗਈ ਡਾਕਟਰ ਵੀ ਹੈਰਾਨ ਸੀ ਵੀ ਜਿਉਂ ਜਿਉਂ ਇਲਾਜ ਕਰ ਰਿਹਾ ਬਿਮਾਰੀ ਵੱਧ ਰਹੀ ਹੈ ਤੇ ਅਖੀਰ ਦੇ ਵਿੱਚ ਜਦੋਂ ਡਾਕਟਰ ਦੇ ਹੱਥ ਖੜੇ ਹੋ ਗਏ ਉਹਨੇ ਬੜੇ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰ ਕਹੇ ਵੀ ਮੈਂ ਕਿਵੇਂ ਦੱਸਾਂ ਇਹਨਾਂ ਨੂੰ ਅਖੀਰ ਨੂੰ ਵੀ ਮੈਂ ਡਾਕਟਰ ਆਇਆ ਉਹਨੇ ਦੱਸ ਦਿੱਤਾ ਕਹਿੰਦੇ ਭਾਈ ਗੱਲ ਸੁਣ ਲਓ ਇਹ ਹੁਣ ਨਾ ਤੁਹਾਡੇ ਬਸ ਦੀ ਗੱਲ ਹੈ ਨਾ ਮੇਰੇ ਬਸ ਦੀ ਗੱਲ ਹੈ ਇਲਾਜ ਆਪਾਂ ਕਰਾ ਕੇ ਵੇਖ ਲਿਆ ਪਰ ਇਸ ਬੱਚੇ ਦੀ ਉਮਰ 10 ਜਾਂ 15 ਦਿਨ ਤੋਂ ਵੱਧ ਹੈ ਨਹੀਂ ਹੁਣ ਵੀ ਜਿਹੜਾ ਕੁਝ ਤੁਸੀਂ ਭਾਈ ਕਰਨਾ ਕਰਾਉਣਾ ਹੁਣ ਤੁਸੀਂ ਇਹਨੂੰ ਲੈ ਜਾਓ ਕਿਸੇ ਰਿਸ਼ਤੇਦਾਰ ਨੂੰ ਬੁਲਾਉਣਾ ਮਿਲਾ ਲਓ ਕਿਤੇ ਪੁੰਨਦਾਨ ਕਰਨਾ ਕਰਾਉਣਾ ਉਹ ਵੀ ਕਰਾ ਲਓ ਪਰ ਹੁਣ ਤੁਸੀਂ ਮੇਰੇ ਬਸ ਤੋਂ ਹੁਣ ਬਾਹਰ ਹੈ ਇਹਦੀ ਜ਼ਿੰਦਗੀ ਇੰਨੇ ਦਿਨਾਂ ਦੀ ਹੈ ਸਾਸ ਜੀ ਮਾਂ ਦੀਆਂ ਤਾਹਾਂ ਨਿਕਲ ਗਈਆਂ ਕਿਉਂਕਿ ਇਕੱਲਾ ਇਕੱਲਾ ਤਾਂ ਬੱਚਾ ਸੀ ਹੋਰ ਤਾਂ ਕੋਈ ਬੱਚਾ ਹੀ ਨਹੀਂ ਸੀ ਉਹਨਾਂ ਦੇ ਤੇ ਪਿਓ ਰੋਣ ਲੱਗ ਗਿਆ ਡਾਕਟਰ ਦੇ ਬੂਹੇ ਤੋਂ ਬਾਹਰ ਨਿਕਲੇ ਰੋਂਦੇ ਹੋਏ ਬੱਚਾ ਵੀ ਦੇਖਦਾ ਮਾਂ ਪਿਓ ਨੂੰ ਰੋਂਦਿਆਂ ਨੂੰ ਤਾਂ ਇਸ ਤਿੰਨੇ ਉਹ ਬੱਚੇ ਦੇ ਮਾਤਾ ਪਿਤਾ ਤੇ ਬੱਚੇ ਨੂੰ ਲੈ ਕੇ ਗੁਰੂ ਰਾਮਦਾਸ ਦੇ ਦਰ ਤੇ ਆ ਗਏ ਕਹਿਣ ਲੱਗੇ ਵੀ ਅਨੇਕਾਂ ਰੋਗੀ ਇੱਥੇ ਠੀਕ ਹੁੰਦੇ ਹੈ ਕਿ ਉਹਨਾਂ ਗੁਰੂ ਰਾਮਦਾਸ ਦੇ ਦਰ ਤੇ ਜੋਦਰੀ ਕਰਕੇ ਵੇਖ ਲਈਏ ਇਹ ਅੰਮ੍ਰਿਤਸਰ ਸਾਹਿਬ ਸਰੋਵਰ ਤੇ ਆਪ ਹੀ ਇਸ਼ਨਾਨ ਬੱਚੇ ਦਾ ਕਰਾ ਕਰਾ ਲਿਆ ਹਰਿਮੰਦਰ ਸਾਹਿਬ ਜੀ ਮੱਥਾ ਟਿਕਾ ਲਿਆ ਵੱਡੀ ਪ੍ਰਕਰਮਾ ਕਰਕੇ ਆਪਣੇ ਇਰਾਦੇ ਨੂੰ ਮਜ਼ਬੂਤ ਕਰਦਿਆਂ ਹੋਇਆਂ ਪਤੀ ਪਤਨੀ ਨੇ ਇੱਕ ਫੈਸਲਾ ਲੈ ਲਿਆ ਕਿ ਕਹਿੰਦੇ ਵੀ ਦੇਖੋ ਬੱਚਾ ਮਰਦਾ ਹੋਇਆ ਅੱਖਾਂ ਦੇ ਨਾਲ ਦੇਖਣਾ ਬਹੁਤ ਔਖਾ ਲੱਗੇਗਾ ਵੀ ਮਰ ਤਾਂ ਹੁਣ ਇਹਨੇ ਜਾਣਾ ਹੀ ਹੈ 15 ਦਿਨ ਨੂੰ ਵੀ ਤਾਂ ਛੱਡਣਾ ਪਊਗਾ ਬੱਚਾ ਵੀ ਇਸ ਤੋਂ ਆ ਵੀ ਇਹਨੂੰ ਹੁਣ ਆਪਾਂ ਇੱਥੇ ਹੀ ਛੱਡ ਜਾਈਏ ਆਮ ਕੋਈ ਮਾਂ ਬਾਪ ਇੱਕ ਨਾ ਕਰਦਾ ਨਹੀਂ ਹੁੰਦਾ ਜੀ ਉਹਦੇ ਬੱਚੇ ਨੂੰ ਛੱਡਣ ਦੀ ਇਹ ਵੀ ਕੁਦਰਤੀ ਗੱਲ ਸੀ ਤੇ ਇਸ ਕਰਕੇ ਵੀ ਭਾਣਾ ਤਾਂ ਵਰਤਣਾ ਹੀ ਆ ਤੇ ਉਹਨਾਂ ਨੇ ਇੱਕ ਕੋਈ ਸੇਵਾਦਾਰ ਸੀ ਮਿਲਣ ਵਾਲਾ ਉਹਨੂੰ ਕਹਿਣ ਲੱਗੇ ਵੀ ਭਾਈ ਆਹ ਵਾਰਤਾ ਹੈ ਇਹਦੀ ਉਮਰ ਹੈਗੀ 10 ਤੋਂ 15 ਦਿਨ ਤੋਂ ਬਾਅਦ ਉਮਰ ਹੈ ਨਹੀਂ ਸਾਡੇ ਬੱਚੇ ਦੀ ਅਸੀਂ ਇਹਨੂੰ ਬੱਚੇ ਨੂੰ ਇੱਥੇ ਛੱਡ ਕੇ ਜਾਣਾ ਚਾਹੁੰਦੇ ਹਾਂ ਬੱਚਾ ਹੁਸ਼ਿਆਰ ਹੈ ਕਿਰਿਆ ਆਪਣੀ ਸੋਧ ਹੈ ਵੀ ਤੁਸੀਂ ਇੰਨਾ ਕਿਰਪਾ ਕਰ ਦਿਓ ਆਹ ਸਾਡਾ ਫੋਨ ਨੰਬਰ ਹੈ ਜਦੋਂ ਬੱਚਾ ਪ੍ਰਾਣ ਤਿਆਗ ਜਾਵੇ ਸਾਨੂੰ ਫੋਨ ਕਰ ਦੇ ਅਸੀਂ ਇਹਦੀ ਲਾਸ਼ ਲੈਣ ਆਵਾਂਗੇ ਜਿਉਂਦੇ ਨੂੰ ਛੱਡਤਾ ਉੱਥੇ ਬੱਚਾ ਦੇਖਦਾ ਕਦੇ ਮਾਂ ਵੱਲ ਕਦੇ ਪਿਓ ਵੱਲ ਵੀ ਅੱਛਾ ਵਾਹਿਗੁਰੂ ਵੀ ਅੱਜ ਉਹ ਮਾਂ ਵੀ ਮੈਨੂੰ ਛੱਡ ਰਹੀ ਹੈ ਜਿਹਨੇ ਮੈਨੂੰ ਪੈਦਾ ਕੀਤਾ ਪਿਓ ਵੀ ਛੱਡ ਰਿਹਾ ਇਹਦਾ ਮਤਲਬ ਮੇਰਾ ਤਾਂ ਕੋਈ ਵੀ ਨਾ ਰਿਹਾ ਫਿਰ ਬੱਚੇ ਦੇ ਮਨ ਦੇ ਵਿੱਚ ਵੀ ਆਈ ਇਹ ਗੱਲ ਉਹ ਸੇਵਾਦਾਰ ਕਹਿੰਦਾ ਵੀ ਮੈਂ ਨਿਗਾਹ ਰੱਖੂੰਗਾ। ਕਹਿੰਦੇ ਭਾਈ ਫਿਰ ਅਸੀਂ ਇਹਨੂੰ ਬੱਚੇ ਦਲ ਜਾ ਕੇ ਸੰਸਕਾਰ ਕਰ ਦਾਂਗੇ, ਤੁਸੀਂ ਇਸ ਤਰ੍ਹਾਂ ਕਰ ਲਓ। ਉਹ ਕਰਕੇ ਜੀ ਬੱਚਾ ਛੱਡ ਕੇ ਉੱਥੇ ਵੀ ਬੱਚੇ ਤੂੰ ਇੱਥੇ ਇਸ਼ਨਾਨ ਕਰ ਲਿਆ ਕਰ ਰੋਜ਼। ਬੱਚਾ ਨਹੀਂ ਬੋਲਿਆ, ਚੁੱਪ ਕਰਕੇ ਖੜ ਗਿਆ। ਮਾਂ ਬਾਪ ਚਲੇ ਗਏ ਛੱਡ ਕੇ। ਮਾਨੋ ਬੱਚੇ ਨੇ ਵੀ ਰੋਸ ਕੀਤਾ ਵੀ ਮੇਰੇ ਮਾਂ ਪਿਓ ਕਿਉਂ ਛੱਡ ਗਏ। ਤੇ ਫਿਰ ਉਸ ਦੇ ਮਨ ਦੇ ਵਿੱਚ ਆਇਆ ਵੀ ਹੁਣ ਮੇਰਾ ਦੇਖੋ ਜਾਂ ਤਾਂ ਇਲਾਜ ਕਰਨ ਵਾਲਾ ਡਾਕਟਰ ਸੀ ਜਿਹੜਾ ਮੇਰਾ ਇਲਾਜ ਕਰ ਰਿਹਾ ਸੀ, ਉਹਨੇ ਜਵਾਬ ਦੇ ਦਿੱਤਾ। ਮਾਤਾ ਪਿਤਾ ਨੇ ਜਿਉਂਦੇ ਜਿਉਂਦੇ ਹੀ ਮੈਨੂੰ ਛੱਡ ਦਿੱਤਾ। ਇਹਦਾ ਮਤਲਬ ਸੰਸਾਰ ਚ ਹੈ ਨਹੀਂ ਕੋਈ ਕਿਸੇ ਦਾ, ਕੋਈ ਕਾਹੋਂ ਕੋ ਨਹੀਂ, ਸਭ ਡਿੱਠੀ ਠੋਕ ਵਜਾਏ। ਬੱਚੇ ਦਾ ਮਨ ਬਹੁਤ ਇਕਾਗਰ ਹੋ ਗਿਆ। ਹਰਿਮੰਦਰ ਸਾਹਿਬ ਦੇ ਵਿੱਚ ਜਾਣਾ, ਪਹਿਲਾਂ ਦੁੱਖ ਪੰਜਨੀ ਬੇਰ ਤੇ ਰੋਜ਼ ਇਸ਼ਨਾਨ ਕਰਨਾ, ਹਰ ਕੀ ਪੌੜੀ ਚੂੜਾ ਲੈਣਾ, ਨਾ ਕਿਸੇ ਨਾਲ ਦੇਖਣਾ ਨਾ ਕਿਸੇ ਨਾਲ ਬੋਲਣਾ, ਚੌਂਕੜਾ ਮਾਰ ਕੇ ਬਹਿ ਜਾਣਾ। ਕਈ ਕਈ ਘੰਟੇ ਹਰਿਮੰਦਰ ਸਾਹਿਬ ਚ ਬਹਿ ਕੇ ਉਹਨੇ ਕੀਰਤਨ ਸੁਣਨਾ। ਮਨ ਇਕਾਗਰ ਹੁੰਦਾ ਗਿਆ ਤੇ ਭੁੱਖ ਤਾਂ ਜ਼ਿਆਦਾ ਲੱਗਦੀ ਉਹ ਨਹੀਂ ਸੀ, ਥੋੜੀ ਬਹੁਤ ਵੀ ਮਰਿਆਦਾ ਹੈ ਗੁਰੂ ਦੇ ਲੰਗਰ ਛਕਣ ਦੀ, ਲੰਗਰ ਛਕ ਲੈਣਾ ਗੁਰੂ ਰਾਮਦਾਸ ਦੀ ਦਰ ਤੇ, ਜਾਂ ਕਿਤੇ ਸਮਾਂ ਬਣਨਾ ਜੂਠੇ ਭਾਂਡੇ ਮਾਂਜਣ ਲੱਗ ਜਾਣਾ। ਇਹ ਸਮਾਂ ਹੁੰਦਾ ਗਿਆ, ਲੰਘਦਾ ਗਿਆ, ਲੰਘਦਾ ਗਿਆ। ਅਖੀਰ ਦੇ ਵਿੱਚ ਜਦੋਂ 10 ਦਿਨ ਲੰਘ ਗਏ, 15 ਦਿਨ ਲੰਘ ਗਏ, ਫੋਨ ਆਇਆ ਹੀ ਨਾ। ਮਾਂ ਬਾਪਾ ਨੇ ਸੋਚਿਆ ਵੀ ਉਹੀ ਗੱਲ ਹੋਈ ਵੀ ਜਿਹੜੇ ਸੇਵਾਦਾਰ ਸ਼੍ਰੋਮਣੀ ਕਮੇਟੀ ਦੇ ਇਹੋ ਜਿਹੇ ਨੇ ਵੀ ਉਹਨਾਂ ਨੇ ਸੁਨੇਹਾ ਨਹੀਂ ਦਿੱਤਾ ਵੀ ਚਲੋ ਮਰ ਤਾਂ ਗਿਆ ਹੀ ਬੱਚਾ, ਇੰਨਾ ਚਿਰ ਤਾਂ ਜਿਉਂਦਾ ਰਹਿ ਹੀ ਨਹੀਂ ਸਕਦਾ, ਵੀ ਉਹਨਾਂ ਨੇ ਸੰਸਕਾਰ ਕਰ ਦਿੱਤਾ ਹੋਣਾ ਉੱਥੇ, ਵੀ ਚਲੋ ਹੁਣ ਆਪਾਂ ਬੱਚੇ ਦੀ ਅਸਥੀਆਂ ਲੈ ਆਈਏ। ਮਾਂ ਬਾਪ ਅਸਥੀਆਂ ਲੈਣ ਵਾਸਤੇ ਆ ਰਹੇ ਹੈ, ਜਦੋਂ ਆਏ ਹਰਿਮੰਦਰ ਸਾਹਿਬ ਚ ਦੇਖਿਆ ਬੱਚਾ ਨਹੀਂ ਹੈ, ਪ੍ਰਕਰਮਾਂ ਚ ਦੇਖਿਆ ਬੱਚਾ ਨਹੀਂ ਹੈ। ਫਿਰ ਉਹ ਇੱਕ ਸੇਵਾਦਾਰ ਨੂੰ ਪੁੱਛਣ ਲੱਗੇ, ਕਹਿੰਦੇ ਭਾਈ ਇੱਥੇ 13-14 ਸਾਲ ਦਾ ਇੱਕ ਬੱਚਾ ਛੱਡ ਗਏ ਸੀ ਅਸੀਂ, ਵੀ ਤੈਂ ਕਿਤੇ ਦੇਖਿਆ, ਸਾਨੂੰ ਲੱਭਦਾ ਨਹੀਂ ਹੈ। ਉਹ ਕਹਿੰਦੇ ਜਿਹੜਾ ਉਹ ਜਿਹੜਾ ਹਰਿਮੰਦਰ ਸਾਹਿਬ ਚ ਬਹਿ ਕੇ ਕੀਰਤਨ ਸੁਣਦਾ ਹੁੰਦਾ ਸੀ। ਸਾਰਿਆਂ ਸੇਵਾਦਾਰਾਂ ਨੂੰ ਪਤਾ ਲੱਗ ਗਿਆ ਵੀ ਇੰਨਾ ਲੰਮਾ ਚੌਂਕੜਾ ਲਾ ਕੇ ਉਹ ਕੀਰਤਨ ਸੁਣਦਾ ਹੁੰਦਾ ਸੀ। ਸਾਰਿਆਂ ਦੀ ਨਿਗਾਹ ਹੋ ਗਈ ਸੀ ਇਸ ਵੱਲੋਂ। ਉਹ ਕਹਿੰਦੇ ਹਾਂਜੀ ਹਾਂ। ਕਹਿੰਦੇ ਭਾਈ ਇੱਥੇ ਹੀ ਹੋਣਾ ਕਿਤੇ ਦੇਖ ਲਓ, ਵੀ ਬੋਲਦਾ ਤਾਂ ਹੈ ਨਹੀਂ ਕਿਸੇ ਨਾਲ ਬਹੁਤਾ। ਅਖੇ ਜੀ ਤੁਸੀਂ ਕਦੋਂ ਕੁ ਦੇਖਿਆ? ਕਹਿੰਦਾ ਮੈਂ ਤਾਂ ਅੱਜ ਹੀ ਦੇਖਿਆ। ਅੱਛਾ, ਉਹ ਵੀ ਉਹਨਾਂ ਨੂੰ ਇੱਧਰ ਉੱਧਰ ਦੇਖਦਿਆਂ ਇੱਕ ਵਾਰੀ ਗੁਰੂ ਰਾਮਦਾਸ ਦੇ ਲੰਗਰ ਚ ਗਏ, ਪੰਗਤ ਚ ਬੈਠਾ ਪ੍ਰਸ਼ਾਦਾ ਛਕੇ, ਨੱਠ ਕੇ ਮਾਂ ਚਿੰਬੜ ਗਈ, ਕਹਿੰਦਾ ਮਾਂ ਪਰੇ ਹੋ ਜਾ। ਤੇ ਪਿਓ ਆਇਆ, ਪੁੱਤ ਕਿਉਂ ਐਂ ਕਿਉਂ ਕਰਦੇ? ਕਹਿੰਦੇ ਤੁਸੀਂ ਮੈਨੂੰ ਜਿਉਂਦੇ ਜਿਉਂਦੇ ਨੂੰ ਛੱਡ ਗਏ ਸੀ, ਮੇਰੇ ਹੁਣ ਕੀ ਲੱਗਦੇ ਹੋ ਤੁਸੀਂ? ਮੇਰਾ ਤਾਂ ਗੁਰੂ ਰਾਮਦਾਸ ਸੀ। ਚਲੋ ਫਿਰ ਵੀ ਉਹ ਸਮਝਾ ਬੇਟਾ ਸਾਡੀ ਮਜਬੂਰੀ ਸੀ, ਤੇਰੇ ਨਾਲ ਪਿਆਰ ਹੀ ਇੰਨਾ। ਕਹਿੰਦੇ ਪਿਆਰ ਹੁੰਦਾ ਮੈਨੂੰ ਛੱਡ ਕੇ ਜਾਂਦੇ? ਕਹਿੰਦੇ ਪੁੱਤਰ ਤੈਨੂੰ ਮਰਦਾ ਨਹੀਂ ਸੀ ਦੇਖ ਸਕਦੇ, ਡਾਕਟਰ ਨੇ ਕਹਿਤਾ ਸੀ ਵੀ ਇਹਨੇ ਮਰ ਜਾਣਾ। ਚਲੋ ਬੱਚਾ ਫਿਰ ਵੀ ਉਹਨੇ ਕਿਹਾ ਠੀਕ ਹੈ। ਕਹਿੰਦੇ ਚੱਲ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ। ਕਹਿੰਦਾ ਉੱਥੇ ਕੀ ਕਰਨਾ? ਮੈਂ ਠੀਕ ਹੈ। ਦਰਦ ਕੋ? ਕਹਿੰਦਾ ਬਿਲਕੁਲ ਨਹੀਂ, ਚਿਹਰਾ ਅੱਗੇ ਨਾਲੋਂ ਖਿੜਿਆ ਹੋਇਆ, ਤੰਦਰੁਸਤੀ ਝਲਕਾਂ ਮਾਰ ਰਹੀ ਹੈ, ਫੁਰਤੀ ਅੱਗੇ ਨਾਲੋਂ ਜ਼ਿਆਦਾ ਆ ਗਈ। ਡਾਕਟਰ ਕੋਲ ਲੈ ਗਏ, ਬੱਚਾ ਅਜੇ ਬਾਹਰ ਸੀ। ਡਾਕਟਰ ਕਹਿੰਦਾ ਵੀ ਕਿਵੇਂ ਆਏ ਹੋ ਤੁਸੀਂ? ਵੀ ਕਿਵੇਂ ਆਏ, ਪਾਣਾ ਵਰਤ ਗਿਆ? ਕਹਿੰਦੇ ਨਹੀਂ ਜੀ, ਬੱਚੇ ਨੂੰ ਮਿਲਾਉਣ ਲਿਆਇਆ। ਕਹਿੰਦਾ ਜਿਉਂਦਾ ਉਹ? ਆ ਬੇਟਾ ਇਧਰ ਸਾਹਮਣੇ ਆਇਆ ਤੰਦਰੁਸਤ। ਡਾਕਟਰ ਕਹਿੰਦਾ ਹੈ ਇਹ ਮੈਡੀਕਲ ਸਾਇੰਸ ਫੇਲ ਹੋ ਗਈ। ਉਹਨੇ ਕਿਹਾ ਲਿਆਓ ਚੈੱਕ ਕਰਦੇ ਹਾਂ। ਚੈੱਕ ਕੀਤਾ, 1% ਵੀ ਕੈਂਸਰ ਹੈ ਨਹੀਂ ਉਹਦੇ ਸਰੀਰ ਵਿੱਚ। ਡਾਕਟਰ ਹੈਰਾਨ ਹੋ ਕੇ ਪੁੱਛਦਾ ਹੈ, ਜਾਣੀ ਕੁਲਵੰਤ ਸਿੰਘ ਵੀ ਇਸ ਵੇਲੇ ਸਾਸ ਸੁੰਝੀ ਜਿਉਂਦਾ ਹੈ? ਮੈਂ ਉਹਦੀ ਭੈਣ ਨੂੰ ਤਾਂ ਮਿਲਿਆ ਨਹੀਂ ਹੈ, ਪਰ ਇਹ ਗੁਰਮੁਖ ਮੈਨੂੰ ਹਰ ਵਾਰੀ ਜਦੋਂ ਮੈਂ ਨਿਊਲੀ ਜਾਂਦਾ ਸੀ ਕੁਲਵੰਤ ਸਿੰਘ ਹਰ ਵਾਰੀ ਉਹ ਮਿਲਦਾ ਰਿਹਾ, ਬੜਾ ਪ੍ਰੇਮ ਕਰਦਾ। ਉਹ ਕਹਿੰਦਾ ਜੀ ਮੈਂ ਆਪਣੀ ਭੈਣ ਨਾਲ ਤੁਹਾਨੂੰ ਫੋਨ ਤੇ ਗੱਲ ਕਰਾ ਦਿੰਦਾ, ਤੁਸੀਂ ਆਪ ਤਸਲੀ। ਮੈਂ ਨਹੀਂ, ਮੈਨੂੰ ਸ਼ੱਕ ਨਹੀਂ ਹੈ ਕੋਈ। ਕਹਿੰਦਾ ਮੇਰੀ ਭੈਣ ਉੱਥੇ ਕੋਲ ਖੜੀ ਹੈ, ਡਾਕਟਰ ਪੁੱਛਦਾ ਹੈ ਵੀ ਤੁਸੀਂ ਕੋਈ ਦੇਸੀ ਦਵਾਈ ਵਰਤੀ ਸੀ? ਕਹਿੰਦੇ ਨਾ ਜੀ, ਕੋਈ ਦਵਾਈ ਨਹੀਂ ਵਰਤੀ। ਕਹਿੰਦਾ ਵੀ ਮੈਨੂੰ ਦੱਸੋ ਵੀ ਹੋਇਆ ਕੀ ਹੈ? ਕਹਿਣ ਲੱਗੇ ਵੀ ਜਦੋਂ ਤੁਸੀਂ ਕਹਿਤਾ ਸੀ ਵੀ 10-15 ਦਿਨ ਤੱਕ ਦਾ ਹੀ ਬੱਚਾ, ਕਹਿੰਦੇ ਅਸੀਂ ਗੁਰੂ ਰਾਮਦਾਸ ਦੇ ਦਰ ਤੇ ਲੈ ਗਏ, ਸਾਰੀ ਕਹਾਣੀ ਸੁਣਾਈ ਵੀ ਅਸੀਂ ਬੱਚਾ ਛੱਡ ਗਏ ਸੀ, ਵੀ ਮਰਦਾ ਦੇਖ ਨਹੀਂ ਹੋਣਾ, ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ। ਕਹਿੰਦੇ ਵੀ ਫਿਰ ਅਸੀਂ ਤਾਂ ਇਹਦੀਆਂ ਅਸਥੀਆਂ ਲੈਣ ਆਏ ਸੀ ਵੀ ਸ਼੍ਰੋਮਣੀ ਕਮੇਟੀ ਨੇ ਫੂਕ ਤਾਂ ਹੋਣਾ। ਕਹਿੰਦੇ ਬੱਚਾ ਕਹਾਂ ਸਹੀ ਸਲਾਮਤ ਮਿਲਿਆ ਸਾਨੂੰ। ਕਹਿੰਦੇ ਵੀ ਬਿਲਕੁਲ ਸਹੀ ਹੈ ਗੱਲ। ਕਹਿੰਦੇ ਸਹੀ ਗੱਲ। ਡਾਕਟਰ ਇੰਨਾ ਭਾਵੁਕ ਹੋਇਆ, ਉਹ ਜਿਹੜੀ ਕੰਨਾਂ ਦੇ ਵਿੱਚ ਟੂਟੀ ਲਾ ਕੇ ਦੇਖਦੇ ਹੁੰਦੇ ਆ ਨਾ, ਜੇ ਚੈੱਕ ਕਰਦੇ ਆ, ਉਹਨੇ ਕਹਿੰਦੇ ਕੰਨਾਂ ਦੇ ਵਿੱਚ ਜਿਹੜੀ ਐਂ ਗਲ ਚ ਪਾਈ ਹੋਈ ਸੀ, ਐਂ ਫੜੀ ਹੱਥ ਚ, ਫੜਾਕ ਦੇ ਕੇ ਕੰਧ ਨਾਲ ਮਾਰੀ। ਡਾਕਟਰ ਸਾਹਿਬ ਇਹ ਕੀ ਕਰਦੇ ਹੋ? ਕਹਿੰਦਾ ਅੱਜ ਤੋਂ ਬਾਅਦ ਡਾਕਟਰੀ ਛੱਡੀ, ਡਾਕਟਰੀ ਦਾ ਪੇਸ਼ਾ ਛੱਡਿਆ, ਰਹਿੰਦੇ ਸਵਾਸ ਮੈਂ ਵੀ ਗੁਰੂ ਰਾਮਦਾਸ ਦੇ ਦਰ ਤੇ ਲਾਊਂਗਾ। ਜਿੱਥੇ ਬੱਚੇ ਨੂੰ ਇੰਨਾ ਵਿਸ਼ਵਾਸ ਹੈ, ਕਹਿੰਦੇ ਬੱਚਿਆ ਹੱਥ ਬੰਨ ਕੇ ਕਹਿੰਦਾ ਮੈਂ ਤੇਰਾ ਧੰਨਵਾਦ ਕਰਦਾ, ਮੇਰਾ ਜੀਵਨ ਬਦਲ ਦਿੱਤਾ। ਡਾਕਟਰੀ ਛੱਡ ਕੇ ਗੁਰੂ ਰਾਮਦਾਸ ਦੇ ਦਰ ਤੇ ਇਹ ਕਹਿੰਦਾ ਜੀ ਅੰਮ੍ਰਿਤਸਰ ਸਾਹਿਬ ਦੀ ਆਹ ਘਟਨਾ ਹੈ। ਇਸ ਕਰਕੇ ਮਹਾਰਾਜੇ ਐਵੇਂ ਨਹੀਂ ਸਾਧ ਸਿੰਘ ਜੀ ਇਹ ਬਚਨ ਕਹੇ, ਹਰੇ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਹਰ, ਇਹ ਪੰਕਤੀ ਹੈ ਨਾ। ਤੋ ਜਿੱਥੇ ਬੀਬੀ ਰਜਨੀ ਦੇ ਕੋਹੜੇ ਪਤੀ ਠੀਕ ਹੋ ਸਕਦਾ ਤੇ ਉੱਥੇ ਸਾਧ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀ ਦੇਣ ਖਾਲਸੇ ਪੰਥ ਨੂੰ, ਤੇ ਕੱਲ ਵੀ ਮਹਾਂਪੁਰਖਾਂ ਦੀ ਬਰਸੀ ਤੇ ਸੰਤ ਗਿਆਨੀ ਮੋਹਨ ਸਿੰਘ ਜੀ ਬਰਸੀ ਸੀ, ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ, ਉੱਥੇ ਬਚਨ ਸੁਣਾਇਆ ਤੇ ਉਹ ਮਹਾਂਪੁਰਸ਼ਾਂ ਦੇ ਬੜੇ ਬੜੇ ਗਿਆਨੀ ਸਿੰਘ ਸਾਹਿਬਾਨ ਜਿਹੜੇ ਉਹਨਾਂ ਨੇ ਪੈਦਾ ਕੀਤੇ, ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਨੇ ਇਹੋ ਜਿਹੇ ਮਹਾਂਪੁਰਸ਼ ਪੈਦਾ ਕੀਤੇ, ਉਹ ਕਹਿੰਦੇ ਨਾ ਗਿਣੇ ਵੀ ਇਹੋ ਜਿਹਾ ਸਮਾਂ ਸੀ ਤਖਤਾਂ ਦੇ ਸਾਰੇ ਜਥੇਦਾਰ, ਤਖਤਾਂ ਦੇ ਮੁੱਖ ਗ੍ਰੰਥੀ, ਚੌਰਬਰਦਾਰੀ ਕੋਈ ਐਸਾ ਨਹੀਂ ਸੀ ਜਿਹੜਾ ਸੰਪਰਦਾ ਦਾ ਨਹੀਂ ਸੀ ਪੜਿਆ ਹੋਇਆ। ਅੱਜ ਸਮਾਂ ਬਦਲ ਗਿਆ, ਐਡਾ ਵੱਡਾ ਪਰਉਪਕਾਰ ਮਹਾਂਪੁਰਖਾਂ ਦਾ ਸੀ। ਉਹਨਾਂ ਦੀ ਰਸਨਾ ਤੋਂ ਜੋ ਦਾਸ ਨੇ ਸੁਣਿਆ, ਮਹਾਂਪੁਰਸ਼ ਕਹਿੰਦੇ ਵੀ ਜਦੋਂ ਅਕਾਲੀ ਲਹਿਰ ਦਾ ਸਮਾਂ ਸੀ, ਇਸੇ ਸ਼ਹਿਰ ਦੇ ਅੰਮ੍ਰਿਤਸਰ ਇੱਕ ਨੱਥੂ ਨਾਮੇ ਤੇਲੀ ਸੀ, ਨੱਥੂ ਨਾਮ ਸੀ ਉਹਦਾ, ਨੱਥੂ ਨੱਥੂ ਕਹਿੰਦੇ ਸੀ, ਸ਼ਰਾਬ ਵਾਲੀ ਪੀਂਦਾ ਸੀ, ਕੋਹੜ ਹੋ ਗਿਆ। ਜਦੋਂ ਕੋਹੜ ਹੋ ਗਿਆ, ਮੱਖੀਆਂ ਭਿਣਕਣ, ਘਰਦਿਆਂ ਨੇ ਵੀ ਨਫ਼ਰਤ ਕਰਨੀ, ਉਹ ਨਹਿਰ ਦੇ ਚ ਡੁੱਬਣ ਵਾਸਤੇ ਚੱਲ ਪਿਆ। ਇੱਕ ਮਹਾਤਮਾ ਨੇ ਉਸ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਉਹਨੂੰ ਪੁੱਛਿਆ ਕਿ ਵੇਖ ਕੇ ਵੀ ਤੂੰ ਕਿੱਧਰ ਚੱਲਿਆ? ਕਹਿੰਦਾ ਜੀ ਮਰਨ ਚੱਲਿਆ। ਕਹਿੰਦੇ ਉਹ ਮਨੁੱਖਾ ਸਰੀਰ ਮਿਲਿਆ ਮਰਨ ਵਾਸਤੇ, ਇੱਕ ਖੁਦਕਸ਼ੀ ਵਾਸਤੇ, ਆਤਮਘਾਤੀ ਹੈ ਜਗਤ ਸਿਆਹੀ। ਕਹਿੰਦਾ ਕਰਾਂ ਕੀ, ਹੁਣ ਤਾਂ ਮੈਨੂੰ ਕੋਈ ਮੰਗਿਆ ਰੋਟੀ ਵੀ ਨਹੀਂ ਦਿੰਦਾ, ਘਰਦਿਆਂ ਨੇ ਮੈਨੂੰ ਛੱਡ ਦਿੱਤਾ, ਤੇ ਨਹਿਰ ਚ ਡੁੱਬਣ ਚੱਲਿਆ। ਕਹਿੰਦਾ ਮੁੜਿਆ ਮੈਂ ਤੈਨੂੰ ਇੱਕ ਦੱਸਦਾ ਵੀ ਤੂੰ ਐਸਾ ਕਰ, ਨਹਿਰ ਚ ਨਾ ਡੁੱਬਣ। ਅੰਮ੍ਰਿਤਸਰ ਸਾਹਿਬ ਸਰੋਵਰ ਚ ਇਸ਼ਨਾਨ ਕਰ, ਦੁੱਖ ਭੰਜਣੀ ਬੇਰਦੇ। ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਪੂਰਨ ਵਿਸ਼ਵਾਸ ਧਾਰਨ ਕਰਨ ਵਾਲੇ ਮਹਾਤਮਾ ਨੇ ਉਹਦਾ ਵਿਸ਼ਵਾਸ ਬੁਝਾ, ਦੁੱਖ ਭੰਜਣੀ ਬੇਰਦੇ ਹੇਠਾਂ ਇਸ਼ਨਾਨ ਕੀਤਾ ਤੇ ਕਹਿੰਦੇ ਰੋਜ਼ ਇਸ਼ਨਾਨ ਕਰ, ਬੇਨਤੀਆਂ ਕਰੀ ਚੱਲ, ਕਿਸੇ ਕੰਨੀ ਦੇਖਣਾ ਨਹੀਂ, ਕਿਸੇ ਨਾਲ ਬੋਲਣਾ ਨਹੀਂ, ਮੂਲ ਮੰਤਰ ਪੜ੍ਹੀ ਚੱਲ। ਉਹ ਦੋ ਤਿੰਨ ਦਿਨਾਂ ਦੇ ਵਿੱਚ ਜ਼ਖਮ ਸੁੱਕਣੇ ਸ਼ੁਰੂ ਹੋ ਗਏ। ਤੀਜੇ ਚੌਥੇ ਦਿਨ ਉਹਦਾ ਸਰੀਰ ਹੌਲੀ 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 ਕੰਚਨ ਵਰਗਾ ਹੋ ਗਿਆ। ਉਹਨੇ ਫਿਰ 500 ਰੁਪਏ ਦੀ ਦੇਗ ਹਰਿਮੰਦਰ ਸਾਹਿਬ ਦੇ ਵਿੱਚ ਕਰਵਾਈ ਸੀ ਤੇ ਨੱਥੂ ਤੇਲੀ ਨੇ ਅੰਮ੍ਰਿਤਸਰ ਦਾ ਸੀ, ਮਹਾਂਪੁਰਖ ਗਵਾਹ ਇਸ ਗੱਲ ਦੇ, ਤੇ ਜਿਨ੍ਹਾਂ ਦੀ ਰਸਨਾ ਨੇ ਕਦੇ ਝੂਠ ਦੇ ਨਾਲ ਸਪਰਸ਼ ਨਹੀਂ ਹੋਣਾ ਕੀਤਾ। ਜਿਹੜੇ ਨਿਸ਼ਰਧਕ ਲੋਕ ਸਰੋਵਰ ਤੇ ਕਿੰਤੂ ਕਰਦੇ ਆ, ਅੰਮ੍ਰਿਤ ਜਲ ਨੂੰ ਇੱਕ ਆਮ ਨਦੀਆਂ ਨਾਲਿਆਂ ਟੋਭਿਆਂ ਦੇ ਖੂਹਾਂ ਦੇ ਪਾਣੀ ਨਾਲ ਬਰਾਬਰਤਾ ਦਿੰਦੇ ਆ, ਤੁਲਨਾ ਦਿੰਦੇ ਆ, ਔਰ ਇਹ ਕਹਿੰਦੇ ਸਰੋਵਰ ਦੀ ਜਗ੍ਹਾ ਖੇਤੀਆਂ ਉਗਾਉਣੀਆਂ ਚਾਹੀਦੀਆਂ, ਐਡੇ ਐਡੇ ਸਰੋਵਰ ਕੀ ਕਰਨੇ, ਤਰਨ ਤਾਰਨ ਸਾਹਿਬ ਦਾ ਐਡਾ ਸਰੋਵਰ ਹੈ, ਅਖੇ ਇੰਨੀ ਜੀਰੀ ਹੋ ਸਕਦੀ ਹੈ ਇਹਦੇ ਚ, ਇਹਦੇ ਵੀ ਨਾਸਤਕ ਬੈਠੇ ਹੈ। ਅੱਗੋਂ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦ੍ਰਿਸ਼ਟਾਂਤ ਦੇਣ ਲੱਗੇ ਜਾ, ਇਹ ਤਾਂ ਇਉਂ ਕਹਿੰਦੇ ਕਹਿੰਦੇ ਜੀ ਇਹ ਤਾਂ ਜਾਤ ਪਾਤ ਦਾ ਵਿਤਕਰਾ ਖਤਮ ਕਰਨ ਲਈ ਸਰੋਵਰ ਬਣਾਏ ਸੀ, ਵੀ ਇਕੱਠੇ ਨਹਾਓ, ਇੱਕ ਤਾਂ ਲੰਗਰ ਇਕੱਠੇ ਛਕੋ। ਇਸ ਤਰ੍ਹਾਂ ਦੀਆਂ ਕੋਝੀਆਂ ਜਿਹੀਆਂ ਦਲੀਲਾਂ ਦੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਉਹ ਨਾਸਤਕਪਣੇ ਨੂੰ ਉਜਾਗਰ ਕਰਦੇ ਨੇ। ਜਾਤ ਪਾਤ ਦਾ ਭਰਮ ਤਾਂ ਦੂਰ ਕਰਨ ਦੇ ਲਈ ਸਤਿਗੁਰਾਂ ਨੇ ਪਹਿਲੇ ਸਰੂਪ ਦੇ ਲੰਗਰ ਪੰਗਤ ਇੱਕ ਥਾਂ ਪ੍ਰਥਾ ਚਲਾ ਦਿੱਤੀ, ਉਹਦੇ ਨਾਲ ਨਹੀਂ ਜਾਤ ਪਾਤ ਦੂਰ ਹੋਈ? ਚਰਨਾਵਤ ਸਾਰਿਆਂ ਨੂੰ ਚੂਲਾ ਇੱਕੋ ਜਿਹਾ ਦੇਤਾ, ਉਹਦੇ ਨਾਲ ਨਹੀਂ ਜਾਤ ਪਾਤ ਦੂਰ ਹੋਈ? ਕੋਈ ਵੀ ਮਨੁੱਖ ਪਹਿਲਾਂ ਕੰਮ ਅਸਫਲ ਹੋਣ ਤੋਂ ਫਿਰ ਦੂਸਰਾ ਕੰਮ ਕਰਦਾ, ਇਹਦਾ ਮਤਲਬ ਵੀ ਪੰਗਤ ਵਾਲਾ ਕੰਮ ਫੇਲ ਹੋ ਗਿਆ ਸੀ ਮਹਾਰਾਜ ਦਾ, ਫੇਰ ਸਰੋਵਰ ਬਣਾਉਣੇ ਪਏ। ਕਥਾ ਕੀਰਤਨੀ ਇੱਕ ਥਾਂ ਤੇ ਬੈਠਣ ਨਾਲ, ਇੱਕ ਥਾਂ ਤੇ ਛਕਣ ਨਾਲ ਇਹਦਾ ਮਤਲਬ ਫਾਰਮੂਲੇ ਫੇਲ ਹੋ ਗਏ ਸੀ ਮਹਾਰਾਜ ਦੇ? ਨਹੀਂ ਭਾਈ, ਇਹ ਨਿਸ਼ਰਧਕ ਲੋਕਾਂ ਦੀ ਐਵੇਂ ਆਪਣੀਆਂ ਦਲੀਲਾਂ ਦੇ ਘੋੜੇ ਭਜਾਉਂਦੇ ਆ। ਪਹਿਲੇ ਹੀ ਲੰਗਰ ਦੀ ਪੰਗਤ ਸਾਂਝ ਸਾਰਾ ਮਹਾਰਾਜ ਜੀ ਕਰ ਦਿੱਤਾ ਸਰੋਵਰ ਦਾ ਕੰਮ ਜਿਹੜਾ ਨਾ, ਤੇ ਦੂਸਰਾ ਕੰਮ ਜਿਹੜਾ ਸਰੋਵਰ ਬਣਾਉਣ ਦਾ ਜਿਹੜਾ ਸ਼ੁਰੂ ਕੀਤਾ, ਤੇ ਉਹੋ ਜਿਹੀਆਂ ਬੇਦਲੀਲਾਂ ਜਿਹੜੀਆਂ ਨੇ ਇਹਨਾਂ ਦੀ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਸਰੋਵਰ ਦੀ ਸਥਾਪਨਾ ਸ਼ਰਧਾ ਵਾਲਿਆਂ ਤੇ ਤਨ ਦੇ ਰੋਗ ਦੂਰ ਕਰਨ ਲਈ, ਹਰਿਮੰਦਰ ਸਾਹਿਬ ਜੀ ਅੰਦਰੋਂ ਤੇ ਜਿਹੜਾ ਗੁਰਬਾਣੀ ਦੀ ਆ ਰਹੀ ਆਵਾਜ਼ ਸ਼ਰਧਾ ਵਾਲਿਆਂ ਦੇ ਮਨ ਦੇ ਰੋਗ ਦੂਰ ਕਰਨ ਲਈ ਹੈ। ਸਰੀਰ ਦੇ ਰੋਗ ਸਰੋਵਰ, ਮਨ ਦੇ ਰੋਗ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਜੀ ਦੇ ਸਰੋਵਰ ਬਾਰੇ ਸਤਿਗੁਰੂ ਜੀ ਨੇ ਬਾਣੀ ਚ ਬੇਅੰਤ ਵਾਰੀ ਬਹੁਤ ਸ਼ਬਦ ਉਚਾਰਨ ਕੀਤੇ ਹੈ। ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਐਵੇਂ ਥੋੜੀ ਕਹੇ ਤੇ ਮਹਾਰਾਜ ਨੇ ਬਚ, ਅੰਮ੍ਰਿਤਸਰ ਸਤਿਗੁਰ ਸਤਬਾਦੀ ਜਿਤ ਨਾਤੇ ਕਊਆ ਹੰਸ ਹੋ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ। ਤੇ ਇਸ ਕਰਕੇ ਗੁਰਪ੍ਰਤਾਪ ਸੂਰ ਗ੍ਰੰਥ ਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੋਠ ਰਾਗ ਮਝਾਰ ਬਣਾਵੈ, ਮਹਾਂ ਮਹਾਤਮ ਕੋ ਵਿਦਤਾਵੈ, ਅੰਮ੍ਰਿਤਸਰ ਜਿਨ ਮੱਜਨ ਕੀਨਾ, ਕੋਟ ਜਨਮ ਕੇ ਅਗ ਕਰ ਸ਼ੀਨਾ। ਕਰੋੜਾਂ ਜਨਮਾਂ ਦੇ ਜਿਹੜੇ ਪਾਪ ਨਾਸ ਹੋ ਜਾਂਦੇ। ਮਹਿਮਾ ਪ੍ਰਕਾਸ਼ ਦੇ ਅੰਦਰ ਵੀ ਵਚਨ ਆਉਂਦੇ ਨੇ, ਜੋ ਇਸ਼ਨਾਨ ਯਾਸੋਂ ਕਰੇ ਸਤਿਗੁਰ ਭਗਤ ਵਢਾਏ, ਜਿਹੜਾ ਇਸ਼ਨਾਨ ਕਰੇਗਾ ਸਰੋਜ ਭਗਤੀ ਦੇ ਵਿਚ ਵੀ ਵਾਧਾ ਕਰੇਗਾ, ਬਿਨ ਪਿਆਸ ਮੁਕਤ ਲਹੇ, ਮਮ ਬਚਨ ਨਾ ਬਿਰਥਾ ਜਾਏ। ਮਹਾਰਾਜ ਕਹਿੰਦੇ ਮੇਰਾ ਬਚਨ ਬਿਰਥ ਨਹੀਂ ਹੈ। ਕਹਿਓ ਮਹਾਤਮ ਆਪ ਗੁਰ ਸ੍ਰੀ ਮੁਖ ਸ਼ਬਦ ਉਚਾਰ, ਸ੍ਰੀ ਅੰਮ੍ਰਿਤਸਰ ਮਹਿਮਾ ਅਮਿਤ, ਲਿਖੀ ਗੁਰੁ ਗ੍ਰੰਥ ਮਜ਼ਾਰ। ਗੁਰੂ ਗ੍ਰੰਥ ਸਾਹਿਬ ਜੀ ਲਿਖੀ ਹੋਈ ਹੈ। ਮੈਂ ਭਾਈ ਵੀਰ ਸਿੰਘ ਜੀ ਨੇ ਜੋ ਕਥਨ ਕੀਤਾ ਉਹਦੇ ਵਿਚ ਬੜੇ ਗੁਰਮੁਖ ਮਾਰਗ ਦੀ ਗੱਲ ਕਰਦੇ ਹੋਏ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਹੈ, ਤਿੰਨ ਤਰ੍ਹਾਂ ਦੇ ਪਾਪ ਹੁੰਦੇ ਨੇ, ਸਰੀਰਕ, ਮਾਨਸਿਕ ਤੇ ਆਤਮਕ। ਤਿੰਨਾਂ ਵਾਸਤੇ ਤਿੰਨ ਇਲਾਜ ਨੇ, ਇਸ਼ਨਾਨ, ਦਾਨ ਤੇ ਨਾਮ। ਕਸਮਲ ਪਹਿਲੇ ਪ੍ਰਕਾਰ ਦੇ ਪਾਪ ਨੇ, ਇਹਨਾਂ ਲਈ ਦਾਰੂ ਕੀ ਹੈ? ਇਸ਼ਨਾਨ ਵੱਡਾ ਇਲਾਜ, ਰਾਮਦਾਸ ਸਰੋਵਰ ਦਾ ਇਸ਼ਨਾਨ ਹੈ, ਜਿੱਥੇ ਵਾਹਿਗੁਰੂ ਦੇ ਅਖੰਡਾਕਾਰ ਕੀਰਤਨ ਦੇ ਹਰ ਵੇਲੇ ਇਹ ਆਪਣੀ ਪਵਿੱਤਰ ਸ਼ਕਤੀ ਭਰ ਰੱਖੀ ਹੈ, ਕਿਉਂਕਿ ਪਾਣੀ ਜਿਹੜਾ ਹੈ ਇਹ ਬਹੁਤ ਜਲਦੀ ਸ਼ਬਦ ਨੂੰ ਕੈਚ ਕਰਦਾ ਹੈ। ਭਜਨ ਵਿਚ ਅਨੇਕਾਂ ਸ਼ਕਤੀਆਂ ਮੰਨੀਆਂ ਨੇ ਜੋ ਭਜਨ ਕਰਨੇ ਤੋਂ ਪੈਦਾ ਹੁੰਦੀਆਂ ਨੇ, ਆਲੇ ਦੁਆਲੇ ਦਾ ਵਾਤਾਵਰਨ ਸਵੱਛ ਕਰ ਦਿੰਦੀਆਂ ਨੇ। ਇਸ ਕਾਰਨ ਸਰੋਵਰ ਦਾ ਜਲ ਆਤਮ ਸ਼ਕਤੀ, ਚੁੰਬਕ ਵਰਗੀ ਸ਼ਕਤੀ ਨਾਲ ਭਰਪੂਰ ਹੈ। ਨਾਮ ਦਾ ਇੱਥੇ ਅੱਠੇ ਪੈਰ ਪ੍ਰਵਾਹ ਚੱਲਦਾ ਹੈ ਅਤੇ ਦਾਨ ਇੱਥੇ ਸਮਾਨ ਹੋ ਹੀ ਰਿਹਾ ਹੈ। ਇਹ ਤਿੰਨੇ ਪ੍ਰਕਾਰ ਦੇ ਸਾਧਨ ਮਹਾਰਾਜ ਨੇ ਹਰਿਮੰਦਰ ਸਾਹਿਬ ਚ ਇਕੱਠੇ ਕਰ ਦਿੱਤੇ ਹੈ। ਇਸ ਲਈ ਜੋ ਵੀ ਗੁਰਮੁਖ ਤੇ ਇਸ਼ਨਾਨ ਕਰਦਾ ਉਹਦੇ ਕਸਮਲ ਦੂਰ ਹੁੰਦੇ, ਤਾਂ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਅੰਮ੍ਰਿਤ ਬਚਨ ਆਪਣੀ ਰਸਨਾ ਤੋਂ, ਹਰਿਆ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਹਰ। ਤੋ ਇਸੇ ਪ੍ਰਕਾਰ ਇਹਦਾ ਦੂਸਰਾ ਅੰਤਰੀਵ ਅਰਥ ਸੁਣੋ ਜੀ,
ਡਿੱਠੇ ਸਭੇ ਥਾਵ,
ਤੇ ਅਸਾਂ ਨੇ ਸਭੇ ਸਾਰੇ ਥਾਮ ਡਿੱਠੇ ਵੇਖ ਲਏ ਨੇ। ਹੁਣ ਇਹ ਅਰਥ ਹੈ ਸਤਸੰਗਤ ਤੇ, ਹੋਰ ਸਾਰੇ ਥਾਮ ਦੇਖ ਲਏ।
ਨਹੀਂ ਤੁਧ ਜਿਹਾ,
ਹੇ ਪਰਮੇਸ਼ਰ ਤੇਰੀ ਸਤਸੰਗਤ ਵਰਗਾ ਸਥਾਨ ਸਾਨੂੰ ਨਹੀਂ ਲੱਭਿਆ ਕੋਈ। ਸਤਸੰਗਤ ਸਾਰਿਆਂ ਤੋਂ ਸ਼੍ਰੋਮਣ ਹੈ।
ਬੱਧ ਪੁਰਖ ਵਿਧਾਤੈ,
ਹੇ ਸਤਸੰਗਤ ਤੈਨੂੰ ਪੁਰਖ ਵਿਧਾਤੇ, ਫਲ ਪ੍ਰਦਾਤੇ। ਅਕਾਲ ਪੁਰਖ ਨੇ ਆਪ ਬੰਨਣਾ ਕੀਤਾ ਹੈ ਮਰਿਆਦਾ ਕੇ, ਸਤਸੰਗਤ ਦੇ ਵਿਚ ਜਿਹੜਾ ਆਏਗਾ ਕਰੋੜਾਂ ਜਨਮ ਦੇ ਪਾਪ ਬਖਸ਼ੇ ਜਾਣਗੇ ਤੇ ਮੁਕਤ ਹੋ ਜਾਏਗਾ।
ਤਾਂ ਤੂੰ ਸੋਹਿਆ,
ਤਾਂ ਹੀ ਇਹ ਸਤਸੰਗਤ ਤੇਰੀ ਸ਼ੋਭਾ ਹੋਈ ਹੈ।
ਵਸਦੀ ਸਗਨ ਅਪਾਰ,
ਸਾਰਾ ਜੀ
ਅਨੂਪ ਰਾਮਦਾਸ ਪੁਰ,
ਹੇ ਰਾਮਦਾਸ, ਰਾਮ ਦੇ ਦਾਸਾਂ ਦੇ ਪੁਰ ਨਗਰ ਸਤਸੰਗਤ, ਤੂੰ ਅਨੂਪ ਉਪਮਾ ਤੋਂ ਰਹਿਤ ਹੈ, ਤੇਰੇ ਅੰਦਰ ਸ਼ੁਭ ਗੁਣਾ ਅਪਾਰ। ਸੰਗਨ ਸੰਘਣੀ ਵਸਤੀ ਹੈ, ਸ਼ੁਭ ਗੁਣਾਂ ਦੀ ਜਿਹੜੇ ਸਤਸੰਗਤ ਕਰਦੇ ਹੈ ਸੰਘਣੇ ਗੁਣ ਉਹਨਾਂ ਦੇ ਅੰਦਰ ਹੋ ਜਾਂਦੇ ਨੇ।
ਹਰਿਆ ਨਾਨਕ ਕਸਮਲ ਜਾਹੇ,
ਸਤਿਗੁਰ ਦੀ ਕਥਨ ਕਰਦੇ ਨੇ, ਹਰਿਆ ਹੇ ਸਖੀ, ਜੋ ਰਾਮਦਾਸ ਪਰਮਾਤਮਾ, ਰਾਮ ਰਮੇ ਹੋਏ ਪਰਮਾਤਮਾ ਦੇ ਦਾਸ ਸੇਵਕਾਂ ਦਾ ਸਤਸੰਗਤ ਰੂਪੀ ਸਰ ਸਰੋਵਰ ਹੈ, ਤੇ ਹਰਿਆ ਨਾਨਕ ਕਸਮਲ ਜਾਏ, ਬੋਲੋ ਜੀ ਸਰ,
ਨਹਾਇਆ ਰਾਮਦਾਸ ਸਰ,
ਤੇ ਉਹ ਜੋ ਰਾਮਦਾਸ, ਰਾਮ ਰਮੇ ਹੋਏ ਪਰਮਾਤਮਾ ਦੇ ਸੇਵਕਾਂ ਦਾ ਸਤਸੰਗਤ ਰੂਪੀ ਸਰ ਸਰੋਵਰ ਹੈ ਨਾ, ਉਹਦੇ ਵਿਚ ਸਰਬਣ, ਮੰਨਣ, ਨਿਧਿਆਸਨ, ਇਹ ਜਿਹੜਾ ਕਰਨਾ ਹੈ, ਸਰਵਣ ਗਿਆਨ ਹੈ, ਮਨਨ ਗਿਆਨ ਹੈ, ਨਿਧਿਆਸਨ ਗਿਆਨ ਹੈ, ਇਹ ਨਹਾਉਣਾ ਕਰਨਾ ਹੈ। ਇਸ਼ਨਾਨ ਕਰਨ ਦੇ ਨਾਲ ਤੇ ਪਾਪ ਸਾਰੇ ਨਾਸ਼ ਹੋ ਜਾਂਦੇ ਨੇ। ਇਸੇ ਪ੍ਰਕਾਰ ਜੇ
ਡਿੱਠੇ ਸਭੇ ਥਾਵ,
ਤੇ ਇਹ ਹੁਣ ਬਾਣੀ ਤੇ ਹੈ ਅਰਥ ਇਹਦਾ। ਇਹ ਸਤਿਗੁਰਾਂ ਦੀ ਬਾਣੀ, ਅਸੀਂ ਸਾਰੇ ਵੇਦਾਂ ਸ਼ਾਸਤਰਾਂ ਦੀ ਥਾਵਾਂ ਨੂੰ ਵੇਖਣਾ ਕੀਤਾ ਹੈ,
ਨਹੀਂ ਤੁਧ ਜਿਹਾ
ਪਰ ਤੇਰੇ ਵਰਗਾ ਐ ਗੁਰਬਾਣੀ ਹੋਰ ਕੋਈ ਅਸਥਾਨ ਹੀ ਨਹੀਂ ਹੈ। ਸਰਬ ਸਰੋਮਣੇ ਗੁਰਬਾਣੀ, ਤੇ ਇਸ ਕਰਕੇ ਸਭ ਨਾਦ ਵੇਦ ਗੁਰਬਾਣੀ ਸਭ ਤੋਂ ਸਰੋਮਣ ਹੈ। ਤੇ ਅੱਗੇ ਦੱਸਦੇ ਨੇ,
ਬਦਹ ਪੁਰਖ ਵਿਧਾਤੈ,
ਇਹਨੂੰ ਵਿਧਾਤੇ ਪੁਰਖ ਵਿਧਾਤੇ, ਵੱਡੇ ਸਤਿਗੁਰਾਂ ਨੇ ਵਰਣਾ ਕੀਤਾ, ਭਾਵ ਸ਼ਬਦਾਂ ਦੇ ਵਿੱਚ ਉਹ ਗਿਆਨ ਗੁੰਥਨ ਕੀਤਾ ਨਾਮ,
ਤਾਂ ਤੂੰ ਸੋਹਿਆ
ਹੇ ਗੁਰਬਾਣੀ, ਤਾਂ ਤੇਰਾ ਸਰੂਪ ਸੋਭਨੀਕ ਹੋਇਆ, ਅੱਖਰਾਂ ਦੇ ਵਿੱਚ ਕਾਗਜ਼ਾਂ ਦੇ ਉੱਤੇ ਉਕਰਨਾ ਕੀਤਾ ਗੁਰੂ ਸਾਹਿਬਾਨਾਂ ਨੇ। ਇਸ ਕਰਕੇ ਫਿਰ ਜਹਾਨ ਦੇ ਅੰਦਰ ਤੈਨੂੰ ਸੀਸ ਨਵਾ ਕੇ ਤੇਰਾ ਜਸ ਗਾਇਆ ਜਾਂਦਾ, ਗੁਰਬਾਣੀ ਨੂੰ ਮੱਥੇ ਟੇਕੇ ਜਾਂਦੇ ਨੇ, ਸੀਸ ਨਵਾਇਆ ਜਾਂਦਾ ਤੇ ਗੁਰਬਾਣੀ ਗਾਇਨ ਕੀਤੀ ਜਾਂਦੀ ਹੈ, ਪਾਠ ਕੀਤਾ ਜਾਂਦਾ, ਇਹ ਸੋਭਨੀਕ ਹੋ ਰਹੀ ਹੈ ਤੂੰ ਹੇ ਗੁਰਬਾਣੀ।
ਰਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ,
ਜੋ ਅਨੂਪ ਉਪਮਾ ਤੋਂ ਰਹਿਤ ਰਾਮਦਾਸ, ਰਾਮ ਰਮੇ ਹੋਏ ਪਰਮਾਤਮਾ ਦੇ ਸਰੂਪ ਸਤਿਗੁਰੂ, ਦਾਸ ਭਗਤਾਂ ਦੀ ਨਾਲ ਜਿਹੜੇ ਦਾਸ ਨ ਕੌਣ, ਕਬੀਰ ਵਰਗੇ, ਰਵਿਦਾਸ ਵਰਗੇ ਆਦਿ, ਉਹਨਾਂ ਦੀ ਵੀ ਭਗਤਾਂ ਦੀ ਉਚਾਰਨ ਕੀਤੀ ਹੋਈ ਬਾਣੀ ਨਾਲ ਹੈ, ਉਚਾਰਨ ਕੀਤੀ ਪੂਰੀ ਭਾਵ ਗੁਰਬਾਣੀ ਤੇਰੇ ਚ ਵੱਡੇ ਸਤਿਗੁਰਾਂ ਨੇ ਸਾਰੇ ਭਗਤਾਂ ਆਦਿ ਨੂੰ ਵੀ ਸੰਘਣੀ ਵਸੋਂ ਕੀਤੀ ਹੋਈ ਹੈ, ਜਿਹੜੀ ਨਾਲ 15 ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਸੰਘਣੀ ਵਸਤੋ ਹੈ ਤੇਰੀ।
ਹਰ ਹਾਂ ਨਾਨਕ ਕਸਮਲ ਜਾਹੇ,
ਸਤਿਗੁਰੂ ਜੀ ਕਥਨ ਕਰਦੇ ਨੇ, ਹਰ ਹਾਂ ਹੇ ਸਖੀ, ਇਸ ਰਾਮ ਸਰੂਪ ਸਤਿਗੁਰਾਂ ਦੇ ਭਗਤ ਜਨਾਂ ਦੀ ਜਿਹੜੀ ਉਚਾਰਨ ਕੀਤੀ ਬਾਣੀ ਹੈ, ਭਗਤ ਜਨਾਂ ਕੀ ਉੱਤਮ ਬਾਣੀ ਜੋ ਹੈ,
ਨਾਇ ਰਾਮਦਾਸ ਸਰ,
ਤੇ ਇਹ ਬਾਣੀ ਦੇ ਸਰੋਵਰ ਵਿੱਚ ਇਸ਼ਨਾਨ ਕੀ ਹੈ ਜਿਹੜਾ ਪੜ੍ਹਨਾ, ਇਸ਼ਨਾਨ ਕੀ ਹੈ ਜੋ ਗੁਰਬਾਣੀ ਸੁਣਨੀ ਹੈ, ਅਭਿਆਸ ਕਰਨਾ ਹੈ ਗੁਰਬਾਣੀ ਦਾ, ਗੁਰਬਾਣੀ ਦੀ ਕਥਾ ਕਰਨੀ ਹੈ, ਗੁਰਬਾਣੀ ਦੀ ਕਥਾ ਸੁਣਨੀ ਹੈ, ਗੁਰਬਾਣੀ ਦਾ ਕੀਰਤਨ ਕਰਨਾ ਜਾਂ ਸੁਣਨਾ, ਇਹ ਇਸ਼ਨਾਨ ਕਰਨ ਬਾਰੇ ਪਾਪ ਸਾਰੇ ਫਿਰ ਨਾਸ਼ ਹੋ ਜਾਂਦੇ ਨੇ, ਕੋਈ ਪਾਪ ਨਹੀਂ ਰਹਿੰਦਾ ਹੈ।
ਚਾਤ੍ਰਿਕ ਚਿੱਤ ਸੁਚਿੱਤ,
ਤੇ ਜਿਵੇਂ ਚਾਤ੍ਰਿਕ ਬਿਬੀਹਾ ਜਿਹੜਾ ਆਪਣੇ ਚਿੱਤ ਮਨ ਦੇ ਵਿੱਚ ਸੁਚੇਤ ਸਚੇਤ ਸਾਵਧਾਨ ਹੋ ਕੇ ਬੱਦਲ ਨੂੰ ਉਹ ਹਮੇਸ਼ਾ ਚਾਹੁੰਦਾ ਰਹਿੰਦਾ,
ਸੋ ਸਾਜਨ ਚਾਹੀਏ,
ਉਹ ਬੱਦਲ ਰੂਪੀ ਸੋ ਸ੍ਰੇਸ਼ਟ ਸਾਜਨ ਸੱਜਣ ਪਿਆਰੇ ਨੂੰ ਚਾਹੀਏ ਚਾਹੁੰਦਾ, ਸ੍ਰੇਸ਼ਟ ਚਿਤਵਣੀ ਕਰਦਾ ਰਹਿੰਦਾ, ਤੇ ਮੈਨੂੰ ਬੱਦਲ ਰੂਪੀ ਸ੍ਰੇਸ਼ਟ ਸੱਜਣ ਚਾਹੀਏ ਚਾਹੀਦਾ, ਕਿਉਂਕਿ ਇਹਦੇ ਕੰਠ ਵੀ ਸੁਰਾਖ ਹੁੰਦਾ ਹੈ, ਜੇ ਉਹ ਪਾਣੀ ਪੀਂਦਾ ਸੁਰਾਖ ਸੇ ਨਿਕਲ ਜਾਂਦਾ, ਸ਼ਾਂਤੀ ਬੂੰਦ ਨਾਲ ਉਹਨੂੰ ਸ਼ਾਂਤੀ ਆਉਂਦੀ ਹੈ। ਤੋ ਇਸ ਕਰਕੇ ਇਹ ਪ੍ਰਮਾਣ ਦੇ ਰਹੇ ਨੇ,
ਜਿਸ ਸੰਗ ਲਾਗੇ ਪ੍ਰਾਣ,
ਜੇ ਸਵਾਂਤੀ ਬੂੰਦ ਦੇ ਸੰਗ ਨਾਲ ਬਬੀਹੇ ਦੇ ਪ੍ਰਾਣ ਲੱਗੇ ਹੋਏ ਹਨ,
ਤਿਸੈ ਕੋ ਆਹੀਐ,
ਉਸੇ ਸਵਾਂਤੀ ਬੂੰਦ ਨੂੰ ਆਹੀਐ ਚਾਹੁੰਦਾ ਰਹਿੰਦਾ ਹਰ ਵੇਲੇ,
ਬਨ ਬਨ ਫਿਰਤ ਉਦਾਸ,
ਸਾਰੀ ਇਕੱਠੀ ਬੋਲ ਦੋ,
ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ,
ਉਹ ਬਬੀਹਿਆਂ ਇੱਕ ਜਲ ਪਾਣੀ ਦੀ ਬੂੰਦ, ਸਵਾਂਤੀ ਬੂੰਦ ਦੀ ਪ੍ਰਾਪਤੀ ਵਾਸਤੇ ਦਰਿਆਵਾਂ ਦੇ ਬਨ ਪਾਣੀ ਤੇ ਨਦੀਆਂ ਦੇ ਨਾਲਿਆਂ ਦੇ ਬਨ ਪਾਣੀਆਂ ਵਿੱਚ ਬਨ ਬਨ ਜੰਗਲਾਂ ਜੰਗਲਾਂ ਚ ਉਦਾਸ ਉਪਰਾਮ ਹੋਇਆ ਫਿਰਦਾ ਰਹਿੰਦਾ ਹੈ।
ਹਰ ਹਾਂ ਤਿਉ ਹਰ ਜਨ ਮੰਗੈ ਨਾਮ,
ਇਹ ਹੁਣ ਪ੍ਰਮਾਣ ਦੇ ਕੇ, ਇੱਕ ਤਾਂ ਇਹ ਤਰੀਕਾ ਸੀ ਸ਼ਬਦ ਦੇ ਵਿੱਚ ਵੀ ਆ ਉਪਰਲਾ ਪ੍ਰਮਾਣ ਦੇ ਕੇ ਇਹਦੇ ਵਿੱਚ ਨਿਚੋੜ ਕੱਢ ਦਿੱਤਾ, ਅਣਜਾਣ ਤੋਂ ਅਣਜਾਣ ਸਮਝ ਲਵੇ ਇਹ ਗੱਲ। ਹਰੇ ਹਾਂ ਹੇ ਸਕੀ ਤਿਉਂ ਤਿਵੇਂ ਹਰ ਪਰਮਾਤਮਾ ਦੇ ਜਨ ਸੇਵਕ ਪਰਮਾਤਮਾ ਦੀ ਨਾਮ ਰੂਪੀ ਸਵਾਂਤੀ ਬੂੰਦ ਨੂੰ ਮੰਗਦੇ ਹਨ।
ਨਾਨਕ ਬਲਿਹਾਰਣ,
ਸਤਿਗੁਰੂ ਜੀ ਕਥਨ ਕਰਦੇ, ਅਸੀਂ ਉਹਨਾਂ ਸੇਵਕਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਕਾਂਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਇਸੇ ਪ੍ਰਕਾਰ ਜੇ
ਚਾਤ੍ਰਿਕ ਚਿੱਤ ਸੁਚਿੱਤ,
ਇਸੇ ਪ੍ਰਕਾਰ ਜਗਿਆਸੂ ਰੂਪ ਵੀ ਹੈ, ਆਪਣੇ ਚਿੱਤ ਸੁਚੇਤ ਹੋ ਕੇ ਉਹ ਫਿਰ ਕੀ ਚਾਹੁੰਦਾ ਦੱਸਦੇ ਨੇ, ਸੋ
ਸਾਜਨ ਚਾਹੀਏ,
ਸੋ ਸ੍ਰੇਸ਼ਟ ਪਰਮੇਸ਼ਰ ਹਰੀ ਰੂਪ ਸੱਜਣ ਚਾਹੀਏ ਚਾਹੁੰਦਾ, ਜੀਵ ਈਸ਼ ਦੀ ਏਕਤਾ ਵਾਲੀ ਬ੍ਰਹਮ ਚੇਤ ਰੂਪੀ ਸਵਾਂਤੀ ਬੂੰਦ ਚਾਹੁੰਦਾ। ਹਾਂਜੀ ਅੱਗੇ ਚਲੋ,
ਜਿਸ ਸੰਗ ਲਾਗੇ ਪ੍ਰਾਣ,
ਜਿਸ ਪਰਮਾਤਮਾ ਦੇ ਨਾਲ ਜਾਂ ਨਾਮ ਰੂਪੀ ਸਵਾਂਤੀ ਬੂੰਦ ਦੇ ਨਾਲ ਜਗਿਆਸ ਰੂਪ ਵਿਹੇ ਦੇ ਪ੍ਰਾਣ ਲੱਗੇ ਹੋਏ ਹਨ,
ਤਿਸੈ ਕੋ ਆਹੀਐ,
ਉਸੇ ਪ੍ਰਭੂ ਦੇ ਦਰਸ਼ਨਾਂ ਨਾਮ ਸਵਾਂਤੀ ਬੂੰਦ, ਨਾਮ ਨੂੰ ਨਾਮ ਰੂਪੀ ਸਵਾਂਤੀ ਬੂੰਦ ਨੂੰ ਆਹੀਐ ਚਾਹੁੰਦਾ ਰਹਿੰਦਾ ਹੈ।
ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ,
ਉਹ ਜਗਿਆਸੂ ਰੂਪ ਵਿਹਾ ਨਾਮ ਰੂਪੀ ਸਵਾਂਤੀ ਬੂੰਦ, ਪਰਮਾਤਮਾ ਦੇ ਦਰਸ਼ਨ ਰੂਪੀ ਸਵਾਂਤੀ ਬੂੰਦ, ਉਹ ਪਾਣੀ ਦੇ ਕਾਰਨ ਵਾਸਤੇ ਅਨੇਕਾਂ ਜੰਗਲਾਂ ਜੰਗਲਾਂ ਭੇਖਾਂ ਭੇਖਾਂ ਵਿੱਚ ਉਦਾਸ ਹੋਇਆ ਫਿਰਦਾ, ਕਿਤੋਂ ਵੀ ਮੈਨੂੰ ਦਰਸ਼ਨ ਹੋ ਜਾਣ।
ਹਰ ਹਾ ਤਿਉ ਹਰ ਜਨ ਮੰਗੈ ਨਾਮ,
ਹੇ ਸਖੀ ਤਿਉ ਹਰ ਪਰਮਾਤਮਾ ਦੇ ਜਨ ਪਵੀਹੇ ਦੀ ਨਿਆਈ ਨਾਮ ਰੂਪੀ ਸਵਾਂਤੀ ਬੂੰਦ ਨੂੰ ਮੰਗਦੇ ਹਨ।
ਨਾਨਕ ਬਲਿਹਾਰਣੇ,
ਸਤਿਗੁਰ ਜੀ ਕਥਨ ਕਰਦੇ ਅਸੀਂ ਉਹਨਾਂ ਤੋਂ ਸ਼ਰਧਾ ਵਾਲੇ ਜਗਿਆਸੂਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਮਿਤ ਕਾ ਚਿੱਤ ਅਨੂਪ,
ਹੇ ਸਖੀ ਮਿਤ ਮਿੱਤਰ ਅਕਾਲ ਪੁਰਖ ਦਾ ਚਿੱਤ, ਚਿੱਤਰ ਅਨੂਪ ਉਪਮਾ ਤੋਂ ਰਹਿਤ ਹੈ, ਉਪਮਾ ਨਹੀਂ ਕੀਤੀ ਜਾ ਸਕਦੀ।
ਮਰਮ ਨਾ ਜਾਣੀਐ,
ਜਿਹਦਾ ਕਿਸੇ ਪ੍ਰਕਾਰ ਦਾ ਮਰਮ ਨਾਮ ਭੇਦ ਦਾ ਹੁੰਦਾ ਹੈ, ਭੇਦ ਨਹੀਂ ਜਾਣਿਆ ਜਾ ਸਕਦਾ। ਹਰ ਕੀ ਗਤਨ ਹੈ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ ਅਰਬਹ ਲੋਕ ਸਿਆਣੇ, ਨਹੀਂ ਕੋ ਜਾਣ ਸਕਦਾ।
ਗਾਹਕ ਗੁਣੀ ਅਪਾਰ,
ਤੇ ਬੋਲੋ ਸਾਰੇ,
ਸੋ ਤਤ ਪਛਾਨੀਐ,
ਆਪਣਾ ਤਾਨ ਮਨ ਤੇ ਧਨ ਅਰਪਣ ਕਰਨ ਵਾਲੇ ਜੋ ਅਪਾਰ ਬੇਅੰਤ ਅਧਿਕਾਰੀ ਰੂਪ ਗਾਹਕ ਨ ਜਾਣੀ ਖਰੀਦਾਰ ਨ, ਉਹ ਗੁਣੀ ਗੁਣਵਾਨ ਤਤ ਵੇਤੇ ਨ, ਸੋ ਉਹ ਤਤ ਸਾਰ ਰੂਪ ਬ੍ਰਹਮ ਨੂੰ ਆਪਣਾ ਰੂਪ ਕਰਕੇ ਪਛਾਣੀਐ, ਪਛਾਣ ਲੈਂਦੇ ਨ। ਤੇ ਇਸ ਪ੍ਰਕਾਰ ਹੈ ਨਾ, ਕਹਿੰਦੇ ਜਿਵੇਂ ਭੌਰਾ ਜਿਹੜਾ ਹੈ ਉਹ ਫੁੱਲਾਂ ਵਿੱਚੋਂ ਆਪਣੀ ਨਾਸਕਾਂ ਨੂੰ ਜੋੜ ਕੇ ਖੁਸ਼ਬੋ ਲੈਂਦਾ, ਇਸੇ ਪ੍ਰਕਾਰ ਜਗਿਆਸੂ ਰੂਪ ਭੌਰੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿ ਪ੍ਰਭੂ ਦੀ ਪ੍ਰਾਪਤੀ ਦੇ ਉਹ ਗਾਹਕ ਨ ਖਰੀਦਾਰ ਨ, ਗੁਣੀ ਸੁਭ ਗੁਣਾਂ ਦੇ ਸਹਿਤ ਨ, ਉਹ ਸਤਸੰਗ ਰੂਪੀ ਫੁੱਲਾਂ ਦੀ ਬਗੀਚੀ ਵਿੱਚੋਂ ਪ੍ਰੇਮ ਰੂਪੀ ਭਗਤੀ ਜਾਂ ਉਹ ਪ੍ਰੇਮਾ ਭਗਤੀ ਰੂਪੀ ਖੁਸ਼ਬੋ ਆਪਣੀ ਬਿਰਤੀ ਰੂਪੀ ਨਾਸਕਾਂ ਜੋੜ ਕੇ ਸੋ ਤਤ ਸਿਧਾਂਤ ਨੂੰ ਬ੍ਰਹਮ ਨੂੰ ਪਛਾਣ ਲੈਂਦੇ ਹਨ।
ਚਿੱਤ ਹੈ ਚਿੱਤ ਸਮਾਏ,
ਜੇਕਰ ਕੋਈ ਚਿੱਤ ਹੈ, ਚੇਤਨ ਦਾ ਨਾਮ ਹੈ, ਚੇਤਨ ਬ੍ਰਹਮ ਜੋ ਹੈ ਉਹਦੇ ਸਰੂਪ ਚ ਆਪਣੇ ਚਿੱਤ ਨੂੰ ਸਮਾਏ ਅਭੇਦ ਕਰ ਲਵੇ,
ਤਾਂ ਹੋਵੇ ਰੰਗ ਘਣਾ,
ਭਾਵ ਚਿੱਤ ਦੀ ਚੰਚਲਤਾਈ ਨੂੰ ਛੱਡ ਕੇ ਨਾ ਬ੍ਰਹਮ ਚਿੰਤਨ ਵਿੱਚ ਲੀਨ ਹੋ ਜਾਵੇ, ਤਾਂ ਫਿਰ ਉਹਦੇ ਘਣਾ ਬੇਅੰਤੀ ਬ੍ਰਹਮ ਦੀ ਪ੍ਰਾਪਤੀ ਦਾ ਰੰਗ ਆਨੰਦ ਪ੍ਰਾਪਤ ਹੋਵੇ ਹੁੰਦਾ ਹੈ।
ਹਰ ਹਾਂ ਚੰਚਲ ਚੋਰ ਹੈ ਮਾਰ,
ਇਹ ਹਰ ਹਾਂ ਸਖੀ ਜੇਕਰ ਚਿੱਤ ਨੂੰ ਚੰਚਲ ਕਰਨ ਵਾਲੇ ਕਾਮ ਕ੍ਰੋਧ ਚੋਰ ਨੇ, ਇਹ ਚੋਰ ਹੈ ਚੋਰਾਂ ਨੂੰ ਸਮਦਮ ਸਾਧਨਾਂ ਦੇ ਨਾਲ ਮਾਰਨਾ ਕਰੇ,
ਤਾਂ ਪਾਵਹਿ ਸੱਚ ਧਨਾ,
ਤਦੋਂ ਫਿਰ ਆਤਮ ਸੁਖ ਰੂਪੀ ਸੱਚਾ ਧਨ ਪਾ ਲਵੇਗੀ। ਤੇ ਇਸ ਪ੍ਰਕਾਰ ਕਿਹਾ ਜਿਵੇਂ ਇੱਕ ਸਖੀ ਨੂੰ ਸੁਪਨੇ ਚ ਪਰਦੇਸ ਗਏ, ਆਪਣੇ ਪਤੀ ਦਾ ਸੁਪਨੇ ਚ ਦਰਸ਼ਨ ਹੋ ਗਿਆ, ਉਹ ਦੂਸਰੀ ਸਖੀ ਨੂੰ ਆਪਣੇ ਸੁਪਨੇ ਦਾ ਹਾਲ ਸੁਣਾਉਂਦੀ ਹੈ, ਆਪਣੀ ਅਵਸਥਾ ਦੱਸਦੀ ਹੈ। ਇਹ ਪ੍ਰਕਰਨ ਬਣ ਲਿਆ ਮਹਾਰਾਜ ਨੇ, ਅਗਲਾ ਜਿਹੜਾ ਸ਼ਬਦ ਆ ਰਿਹਾ ਹੈ ਉਹਦੇ ਅਨੁਸਾਰ ਸਤਿਗੁਰੂ ਉਪਦੇਸ਼ ਬਖਸ਼ਣਗੇ। ਜਿਵੇਂ ਊਖਾ ਨੂੰ ਹੋਇਆ ਸੀ ਸਾਧ ਸਿੰਘ ਜੀ, ਸੁਪਨੇ ਦੇ ਚ ਅਨਿਰੁੱਧ ਦੇ ਦਰਸ਼ਨ ਹੋਏ, ਪ੍ਰਸੰਗ ਦਸਮ ਗ੍ਰੰਥ ਵਿਚ ਆਉਂਦਾ ਹੈ, ਤੇ ਕਿਵੇਂ ਉਹਦੀ ਚਿੱਤਰ ਰੇਖਾ ਨੇ ਮੇਲ ਮਿਲਾਪ ਕਰਾਇਆ ਸੀ। ਤੇ ਇਸ ਪ੍ਰਕਾਰ ਹੁੰਦਾ, ਇਹ ਅਲੰਕਾਰ ਹੈ ਬਾਹਰ ਦੀ ਵਿਚਾਰ ਲੈ ਕੇ ਅੰਤਰੀਵ ਸਮਝਾਉਣਾ। ਇਉਂ ਫਿਰ ਸਖੀ ਕਹਿੰਦੀ ਹੈ,
ਸੁਪਨ ਉਬੀ ਭਈ,
ਹੇ ਸਖੀ ਸੁਪਨੇ ਦੀ ਮੇਰੇ ਚਿੱਤ ਦੀ ਬਿਰਤੀ ਉਬੀ ਦੋ ਰੂਪ ਭਈ ਹੋ ਗਈ, ਭਾਵ ਇੱਕ ਤਾਂ ਪਤੀ ਤੇ ਦੂਸਰੀ ਮੈਂ, ਮੈਨੂੰ ਐ ਪ੍ਰਤੀਤ ਹੋਣ ਲੱਗ ਗਿਆ ਇੱਕ ਮੈਂ ਹੈ ਇੱਕ ਮੇਰਾ ਪਤੀ ਹੈ, ਇਹ ਮੈਨੂੰ ਸੁਪਨੇ ਉਬੀ ਭਈ, ਇਉਂ ਦੋ ਰੂਪ ਹੋ ਗਈ ਮੈਂ।
ਗਾਹਿਓ ਕੀ ਨਾ ਅੰਚਲਾ,
ਤੇ ਅੱਗੋਂ ਫਿਰ ਉਹ ਜਿਹੜੀ ਵੱਡੀ ਸਖੀ ਸੀ ਉਹ ਸਖੀ ਉਹਨੂੰ ਕਹਿਣ ਲੱਗੀ, ਤੈਂ ਅੰਚਲਾ ਪੱਲਾ ਕਿਉਂ ਨਾ ਫੜ ਲਿਆ ਪਤੀ ਦਾ, ਵੀ ਕਿੱਥੇ ਜਾਣਾ ਤੂੰ, ਰਹਿ ਹੁਣ ਮੇਰੇ ਕੋਲ। ਉਸ ਵੇਲੇ ਉਹਦਾ ਜਵਾਬ ਦਿੰਦੀ ਹੈ,
ਸੁੰਦਰ ਪੁਰਖ ਬਿਰਾਜਤ,
ਅੱਗੋਂ ਛੋਟੀ ਸਖੀ ਕਹਿੰਦੀ ਹੈ, ਹੇ ਸਖੀ ਉਹ ਸੁੰਦਰ ਪਤੀ ਉਹ ਪੁਰਖ ਐਸਾ ਬਿਰਾਜਤ ਬਿਰਾਜਦੇ ਹੋਏ ਨੂੰ ਤੇ ਜਦੋਂ ਮੈਂ ਵੇਖ ਲਿਆ,
ਵੇਖ ਮਨ ਬੰਚਲਾ,
ਉਹ ਵੇਖ ਕੇ ਮੇਰਾ ਮਨ ਬੰਚਲਾ ਬੰਚਲਾ ਨਾਲ ਠੱਗਣ ਦਾ ਠੱਗਿਆ ਹੀ ਗਿਆ, ਉਹਨੂੰ ਫੜਨ ਦੀ ਸੁੱਧ ਬੁੱਧੀ ਨਾ ਮੈਨੂੰ ਰਹੀ। ਤੇ ਜਿਵੇਂ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ, ਤੇ ਜੋ ਥੰਮਣ ਸ਼ਾਹ ਫਕੀਰ ਸੀ ਮਹਾਰਾਜ ਸਾਹਿਬ ਜੀ ਦਾ, ਮਾਸੀ ਦਾ ਪੁੱਤ ਸੀ, ਤੇ ਇਉਂ ਤੇਰੇ ਮੁੰਦ ਕਟਾਰੇ ਜੇਵੜਾ ਤੈਨੂੰ ਲੋਭੀ ਲੋਭ ਲਭਾਇਆ, ਦਰਸ਼ਨ ਪੇਖ ਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ ਕਿਹਾ ਭਾਈ ਗੁਰਦਾਸ ਸਾਹਿਬ ਨੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਜਦੋਂ ਕਾਂਸੀ ਦੇ ਵਿੱਚ ਤੰਬੂ ਪਾੜ ਕੇ ਨਿਕਲ ਗਏ ਸੀ, ਜਦੋਂ ਡੀਕਰੀਆਂ ਬਣ ਗਈਆਂ ਦੇਖ ਲਈਆਂ ਸੀ, ਪਰਖਣਾ ਕੀਤੀ ਸੀ ਮਹਾਰਾਜ ਨੇ, ਤੇ ਉਸ ਵੇਲੇ ਸੁਪਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ, ਰੋਜ਼ ਰੋਂਦੇ ਰਹਿੰਦੇ ਸੀ, ਸੁਪਨੇ ਦੀ ਖੇਡ ਵਰਤ ਗਈ, ਤੇ ਭਾਈ ਗੁਰਦਾਸ ਸਾਹਿਬ ਜੀ ਸੁਪਨੇ ਚ ਮਹਾਰਾਜ ਦੇ ਦਰਸ਼ਨ ਕਰਦੇ ਸੀ। ਉਧਰ ਸਾਧ ਸਿੰਘ ਜੀ ਪਬੀਹਾ ਬੋਲ ਗਿਆ ਕਿਤੇ ਨੀਂਦ ਖੁੱਲ ਗਈ। ਸੁਪਨੇ ਦਾ ਹਾਲ ਫਿਰ ਬਿਰੋਂ ਦੀ ਅਵਸਥਾ ਵਿਚ ਇਕ ਕਵਿਤ ਵਰਣਨ ਕੀਤਾ ਭਾਈ ਸਾਹਿਬ ਜੀ ਨੇ। ਉਹ ਲਿਖਦੇ ਆ ਕਹਿੰਦੇ, ਸੁਪਨ ਚਰਿੱਤਰ ਚਿੱਤਰ ਬਣ ਕੇ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ, ਮਦ ਮਧੁਰ ਪੀ ਆਏ ਹੈ। ਸਹਿਜਾਸਨ ਬਿਲਾਸਨ ਦੇ ਅੰਕ ਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਬਿਰਹ ਜਗਾਏ ਹੈ। ਇਉਂ ਜਿਸ ਤਰ੍ਹਾਂ ਇਹ ਬਿਰਹ ਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ, ਫਿਰ ਐਡਾ ਵੱਡਾ ਦੇਖ ਲਓ ਸਤਿਕਾਰ ਮਿਲਿਆ। 700 ਬ੍ਰਾਹਮਣ ਸ਼ਾਸਤਰੀ ਜਿਹੜੇ ਬੜੇ ਬੜੇ ਵਿਦਵਾਨ ਵੇਦ ਸ਼ਾਸਤਰ ਪੜ੍ਹੇ ਹੋਏ ਭਾਈ ਸਾਹਿਬ ਦੇ ਸੇਵਕ ਬਣ ਗਏ ਸੀ। ਮੂਲ ਮੰਤਰ ਦੇ ਅਰਥ ਸੁਣਾਏ, ਹਰਿਮੰਦਰ ਸਾਹਿਬ ਦੀ ਮਹਾਨਤਾ, ਸਰੋਵਰ ਦੀ ਮਹਾਨਤਾ, ਵਾਹਿਗੁਰੂ ਮੰਤਰ ਦੀ ਮਹਾਨਤਾ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹਾਨਤਾ, ਉਨ੍ਹਾਂ ਦੇ ਸ਼ੰਕੇ ਮੇਟਦੇ ਚਲੇ ਗਏ। ਵਾਹਿਗੁਰੂ ਮੰਤਰ ਦੇ ਅਰਥ ਜਿਹੜੇ ਕਹਿੰਦੇ ਸੀ ਵੇਦ ਅਨੁਸਾਰ ਨਹੀਂ ਬਣਦੇ, ਉਹ ਕਰਕੇ ਵਿਖਾਏ। 700 ਬ੍ਰਾਹਮਣ ਸੇਵਕ ਬਣ ਗਿਆ, ਰਾਜਾ ਖੁਦ ਸੇਵਕ ਬਣ ਗਿਆ। ਪਰ ਜਦੋਂ ਮਹਾਰਾਜ ਨੇ ਕਿਹਾ ਵੀ ਤੇਰੀ ਨਗਰੀ ਚ ਚੋਰ ਹੈ, ਇਹਨੂੰ ਮੁਸ਼ਕਾਂ ਦੇ ਕੇ ਲਿਆਓ, ਤੇ ਉਹ ਕਹਿੰਦੇ ਜੀ ਇੱਥੇ ਕੋਈ ਚੋਰ ਆ ਵੜਿਆ। ਭਾਈ ਸਾਹਿਬ ਜੀ ਤੁਸੀਂ ਜਾਣਦੇ ਹੋਵੋਗੇ ਵੀ ਕੋਈ ਕਿਸ ਤਰ੍ਹਾਂ ਦਾ ਹੈ, ਵੀ ਇੱਕਣ ਚੋਰ ਵੀ ਮਹਾਰਾਜ ਸਾਹਿਬ ਦਾ ਹੁਕਮਨਾਮਾ ਆਇਆ। ਕਹਿੰਦਾ ਮੈਂ ਹੀ ਹਾਂ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ, ਮੈਂ ਤਾਂ ਤੇਰਾ ਸੇਵਕ ਬਣਿਆ। ਕਹਿੰਦਾ ਨਹੀਂ ਮਹਾਰਾਜ, ਪਰਖਣਾ ਕਰ ਦੇਣ ਰਾਜਨ, ਇੱਕ ਵਾਰੀ ਤਾਂ ਪਰਖਣਾ ਚ ਮੈਂ ਫੇਲ ਹੋ ਗਿਆ, ਹੁਣ ਦੁਬਾਰੇ ਨਹੀਂ ਹੋਣਾ। ਅੱਗੇ ਕੀ ਹੋਇਆ, ਕਹਿੰਦਾ ਵੀ ਐਂ ਮੋਹਰਾਂ ਦੀਆਂ ਡੀਕਰੀਆਂ ਬਣੀਆਂ ਦੇਖੀਆਂ ਸੀ, ਮੈਂ ਚੋਰ ਹੀ ਹਾਂ ਉੱਥੋਂ ਭੱਜਿਆ, ਤੇ ਹੁਣ ਮੁਸਕਾ ਬਣ ਲਿਆ, ਮਸਾਂ ਮਸਾਂ ਮੈਨੂੰ ਮੌਕਾ ਮਿਲਿਆ, ਮੈਂ ਤਾਂ ਸੁਪਨੇ ਦੇ ਵਿੱਚ ਦਰਸ਼ਨ ਹੋਏ ਸੀ, ਤਰਸ ਰਿਹਾ ਸੀ। ਉਦੋਂ ਸਾਧ ਸਿੰਘ ਜੀ ਰਾਜਾ ਕਹਿੰਦਾ ਮੈਂ ਤਾਂ ਨਹੀਂ ਮੁਸਕਾ ਬੰਨਦਾ। ਭਾਈ ਸਾਹਿਬ ਨੇ ਫਿਰ ਆਪ ਕਹਿੰਦਾ ਮੈਨੂੰ ਆਪ ਬੰਨਣੀਆਂ ਪੈਣਗੀਆਂ। ਜਿਹੜੇ ਸਿੱਖ ਆਏ ਸੀ ਉਹ ਵੀ ਅੱਖਾਂ ਭਰਨ, ਭਾਈ ਰਾਸ ਸੀ ਕਿਵੇਂ ਬੰਨੀਏ। ਉਹ ਕਹਿੰਦਾ ਗੁਰੂ ਦਾ ਬਚਨ ਮੰਨੋ। ਕਹਿੰਦੇ ਚੰਗਾ, ਗੁਰਸਿੱਖਾਂ ਵਿੱਚ ਵੀ ਤਾਂ ਗੁਰੂ ਵਰਦਾ ਹੈ, ਅਸੀਂ ਬਚਨ ਕਰਦੇ ਹਾਂ ਵੀ ਅੰਮ੍ਰਿਤਸਰ ਦੀ ਜੂਝ ਜਾ ਕੇ ਬੰਨ ਲਾਂਗੇ, ਸਾਡੀ ਵੀ ਰਹਿ ਜਾਓ, ਤੇਰੀ ਵੀ ਰਹਿ ਜਾਓ, ਨਹੀਂ ਤੁਰਨਾ ਔਖਾ ਹੋਊਗਾ। ਜਦੋਂ ਅੰਮ੍ਰਿਤਸਰ ਦੀ ਹੱਦ ਆਈ, ਕਹਿੰਦੇ ਲਿਆ ਭਾਈ ਸਾਹਿਬ ਤੇਰਾ ਬਚਨ ਮੰਨਦੇ ਹਾਂ। ਮੁਸ਼ਕਾਂ ਬੰਨੀਆਂ, ਮੁਜ਼ਰਮ ਬਣਾ ਕੇ ਜਦੋਂ ਅਕਾਲ ਤਖ਼ਤ ਤੇ ਪੇਸ਼ ਕੀਤਾ, ਮਹਾਰਾਜ ਹੱਸ ਪਏ। ਕਹਿੰਦੇ ਭਾਈ ਗੁਰਦਾਸ ਨੂੰ ਕਹਿੰਦੇ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਭਾਈ ਸਾਹਿਬ ਨੀਵੀਂ ਪਾਈ ਖੜੇ, ਮਹਾਰਾਜ ਕਹਿੰਦੇ ਬੋਲਦਾ ਕੀ ਨੂੰ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਫੇਰ ਚੁੱਪ। ਤੀਸਰੀ ਵਾਰੀ ਕਹਿੰਦੇ ਭਾਈ ਸਾਹਿਬ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਨੇਤਰਾਂ ਵਿੱਚੋਂ ਚਿੱਟੇ ਦੁੱਧ ਵਰਗਾ ਸਾਧ ਸਿੰਘ ਜੀ ਦਾੜਾ ਹੋਇਆ ਵਾ ਭਾਈ ਸਾਹਿਬ ਦਾ, ਲੰਮੀ ਉਮਰ ਹੋਈ ਵੀ ਹੈ। ਉਸ ਵੇਲੇ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਹੈ, ਹੰਝੂ ਵਗਦਿਆਂ ਹੋਇਆਂ ਕਹਿਣ ਲੱਗੇ ਮਹਾਰਾਜ ਜੇ ਗੁਰਸਾਂਗ ਵਰਤਦਾ ਕਿਆ ਸਿੱਖ ਵਿਚਾਰਾ। ਇਹ ਦੋ ਸ਼ਬਦ ਨੂੰ ਪਹਿਲਾਂ ਤੁਸੀਂ ਇਹਨਾਂ ਦੀ ਕਥਾ ਸੁਣ ਵੀ ਲਈਏ। ਸੋ ਇਉਂ ਸਾਧ ਸਿੰਘ ਜੀ ਸੁਪਨੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਵਰਤ ਰਿਹਾ ਸੀ ਤੇ ਹਾਂਜੀ ਅੱਗੇ ਬੋਲੋ।
ਖੋਜੋ ਤਾਂ ਕਿ ਚਰਨ,
ਉਸ ਸਮੇਂ ਇਹ ਦਸ਼ਾ ਸੀ ਕਿ ਹੁਣ ਮੈਂ ਉਹਦੇ ਚਰਨਾਂ ਨੂੰ ਖੋਜੋ ਖੋਜਦੀ ਹਾਂ। ਹੇ ਸਖੀ
ਕਹੋ ਕਤ ਪਾਈਐ,
ਤੇ ਕਦੋਂ ਕਿਵੇਂ ਪਤੀ ਕੰਤ ਦੇ ਦਰਸ਼ਨ ਹੋਣ। ਇਸ ਪ੍ਰਕਾਰ ਇਹ ਵਾਹਜ ਅਰਥ ਦੇ ਵਿੱਚ ਸਮਝਣਾ।
ਹਰ ਹਾਂ ਸੋਈ ਜਤਨ ਬਤਾਏ,
ਹੇ ਸਖੀ ਉਹੀ ਜਤਨ ਉਪਾ ਬਤਾਏ ਦੱਸਣਾ ਕਰ।
ਸਖੀ ਪ੍ਰਿਉ ਪਾਈਐ,
ਹੇ ਸਖੀ ਜਿਸ ਕਰਕੇ ਪਤੀ ਪਰਮਾਤਮਾ ਨੂੰ ਪਾਈਦਾ ਹੈ, ਇਸੇ ਪ੍ਰਕਾਰ ਦੀ ਅੰਤਰੀ ਭਾਵ ਦੇ ਵਿੱਚ ਹੈ।
ਸੁਪਨ ਉਹ ਵੀ ਭਈ,
ਇਸੇ ਪ੍ਰਕਾਰ ਜਗਿਆਸੂ ਰੂਪ ਸਖੀ ਮਹਾਤਮਾ ਰੂਪੀ ਸਖੀ ਦੇ ਪਾਸ ਆਪਣੀ ਸਮਾਧੀ ਦੀ ਵਾਰਤਾ ਕਹਿੰਦੀ ਹੈ। ਹੇ ਉੱਤਮ ਮਹਾਤਮਾ ਰੂਪੀ ਸਖੀ, ਮੈਂ ਸਮਾਧੀ ਰੂਪੀ ਨੀਂਦ ਦੇ ਵਿੱਚ ਇਕਾਗਰਤਾ ਰੂਪ ਸੁਪਨਾ ਦੇਖਿਆ, ਦੋ ਰੂਪ ਹੋ ਗਏ, ਇੱਕ ਮੇਰਾ ਇਸ਼ਟ ਇੱਕ ਮੈਂ ਉਪਾਸ਼। ਤਾਂ ਉਸ ਵੇਲੇ ਮਹਾਤਮਾ ਨੇ ਕਿਹਾ,
ਗਾਹਿਓ ਕੀ ਨਾ ਅੰਚਲ।
ਤੋ ਅੱਗੇ ਮਹਾਤਮਾ ਰੂਪ ਸਖੀ ਕਹਿੰਦੀ ਹੈ, ਉਦੋਂ ਫਿਰ ਚਿੱਤ ਨੂੰ ਟਿਕਾਉਣ ਰੂਪੀ ਪੱਲਾ ਕਿਉਂ ਨਹੀਂ ਫੜ ਲਿਆ। ਇਹ ਫੜ ਲੈਣਾ ਸੀ ਅੰਤਰੀ ਦੀਆਂ ਅੰਦਰ ਦੀਆਂ ਗੱਲਾਂ ਨੂੰ। ਸਾਧ ਸਿੰਘ ਜੀ ਇਹ ਬਾਹਜ ਬਿਰਤੀ ਵਾਲੇ ਨੂੰ ਸਮਝ ਨਹੀਂ ਆਉਂਦੀਆਂ, ਅਭਿਆਸੀਆਂ ਦੀ ਗੱਲ ਹੈ ਇਹ, ਕਿਉਂ ਨਾ ਪੱਲਾ ਪਕੜ ਲਿਆ ਤੈ। ਤੇ ਉਸ ਵੇਲੇ ਸਾਧ ਸਿੰਘ ਜੀ ਜਵਾਬ ਦਿੱਤਾ,
ਸੁੰਦਰ ਪੁਰਖ ਬਿਰਾਜਿਤ।
ਅੱਗੋਂ ਜਗਿਆਸੂ ਰੂਪ ਸਖੀ ਕਹਿੰਦੀ ਹੈ, ਹੇ ਉੱਤਮ ਸਖੀ, ਜਦੋਂ ਸਤਚਿਤ ਆਨੰਦ ਰੂਪ ਸੁੰਦਰ ਪਤੀ ਪਰਮਾਤਮਾ ਪੂਰਨ ਬਿਰਾਜਮਾਨ ਹੋਇਆ, ਭਾਵ ਧਿਆਨ ਵਿੱਚ ਉਹਦੀ ਝਲਕ ਪ੍ਰਤੀਤ ਹੋਈ ਨਾ, ਤਾਂ ਉਸ ਰੂਪ ਨੂੰ ਵੇਖ ਕੇ ਮੇਰਾ ਮਨ ਠੱਗਿਆ ਗਿਆ। ਮੈਂ ਕੀ ਕਰਦੇ,
ਵੇਖ ਮਨ ਬੰਚਲਾ,
ਤੇ ਭਾਵ ਮੇਰਾ ਮਨ ਜਿਹੜਾ ਬੰਚਲਾ ਠੱਗਿਆ ਗਿਆ, ਅੰਦਰ ਫੁਰਨਾ ਫੁਰਾਇਆ ਕਿ ਮੈਨੂੰ ਪਰਮਾਤਮਾ ਪਤੀ ਮਿਲ ਗਿਆ। ਇਹ ਹੰਕਾਰ ਦੇ ਫੁਰਨੇ ਕਰਕੇ ਸੰਸਾਰ ਵੱਲ ਜਾਗ ਪਈ ਮੈਂ, ਇਹ ਨੀਂਦ ਖੁੱਲਣੀ ਹੈ।
ਖੁੱਲ ਜਾਓ ਤਾਂ ਕਿ ਚਰਨ,
ਹੁਣ ਤਾਂ ਮੈਂ ਪਰਮਾਤਮਾ ਪਤੀ ਦੇ ਚਰਨਾ ਕਮਲਾਂ ਨੂੰ ਉਦੋਂ ਦੀ ਖੋਜਦੀ ਹਾਂ, ਲੱਭਦੀ ਹਾਂ।
ਕਹੋ ਕਤ ਪਾਈ ਹੈ,
ਦੱਸੋ ਤਾਂ ਸਹੀ ਕਤ, ਕਿਵੇਂ ਕਿਸ ਪ੍ਰਕਾਰ ਦਰਸ਼ਨਾਂ ਨੂੰ ਪਾਉਣਾ ਕੀਤਾ ਜਾਵੇ, ਪਾਉਣਾ ਕਰਾਂ।
ਹਰ ਹਾਂ ਸੋਈ ਜਤਨ ਬਤਾਏ,
ਹਰ ਹਾਂ ਹੇ ਸਖੀ ਮੈਨੂੰ ਉਹੀ ਜਤਨ ਦਾ ਉਪਾਅ ਦਾ ਉਹ ਦੱਸਣਾ ਕਰ, ਹੇ ਸਖੀ ਜਿਸ ਕਰਕੇ
ਸਖੀ ਪ੍ਰਿਉ ਪਾਈ ਹੈ।
ਹੇ ਸਖੀ ਪਤੀ ਪਰਮਾਤਮਾ ਨੂੰ ਜਿਵੇਂ ਦਰਸ਼ਨ ਮੈਂ ਪਾਉਣਾ ਕਰਾਂ। ਉੱਤਰ ਦਿੱਤਾ, ਸੰਤ ਜਨਾਂ ਦੀ ਸੰਗਤ ਕਰਕੇ ਫਿਰ ਉਹ ਉਸ ਪਰਮਾਤਮਾ ਦੇ ਦਰਸ਼ਨ ਹੁੰਦੇ ਆ ਭਾਈ। ਅੱਗੇ ਬੇਨਤੀ ਕਰਕੇ ਤੇ ਮੈਨੂੰ ਦੁਬਾਰਾ ਭਾਗਾਂ ਵਾਲੀ ਸਮਾਧੀ ਰੂਪੀ ਨੀਂਦ ਦੀ ਆਉਣਾ ਕਰੇ, ਜਿਵੇਂ ਕਿ ਔਸ ਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ। ਸੋ ਇਸ ਪ੍ਰਕਾਰ ਦਾ ਇਹ ਪ੍ਰਕਰਨ ਸੀ, ਬੜੇ ਪ੍ਰਕਰਨ ਰੱਖੇ ਨੇ ਮਹਾਰਾਜ ਨੇ। ਬਾਣੀ ਭਾਵੇਂ ਸਰਲ ਹੈ ਪਰ ਇਹਦੇ ਪ੍ਰਕਰਨ ਬੜੇ ਬ੍ਰਹਮ ਗਿਆਨ ਦੇ ਨਾਲ ਭਰੇ ਹੋਏ ਨੇ। ਅੱਗੇ ਦੱਸਦੇ ਨੇ ਜੀ,
ਨੈਣ ਨਾ ਦੇਖੈ ਸਾਧ,
ਹੇ ਸਖੀ ਜਿਹੜੇ ਨੇਤਰ ਪਰਮਾਤਮਾ ਦੇ ਪਿਆਰਿਆਂ ਦੇ ਦਰਸ਼ਨ ਨਹੀਂ ਕਰਦੇ, ਸੰਗਤ ਨੂੰ ਸੰਗਤ ਦੇ ਵਿੱਚ ਆ ਕੇ ਸੰਗਤ ਦੇ ਦਰਸ਼ਨ ਨਹੀਂ ਦੇਖਦੇ ਹਨ,
ਸੇ ਨੈਣ ਬਿਹਾਲਿਆ,
ਤੇ ਉਹ ਨੈਣ ਨੇਤਰ ਬਿਹਾਲਿਆ ਬੁਰੇ ਹਾਲ ਵਾਲੇ ਦੁਖੀ ਹੁੰਦੇ ਆ ਫਿਰ, ਭਾਵ ਚੰਗਿਆਈਆਂ ਤੋਂ ਵਾਂਝੇ ਰਹਿ ਜਾਂਦੇ ਆ। ਤੇ ਜਿਵੇਂ ਚਮਗਿੱਦੜਾਂ ਦੀਆਂ ਅੱਖਾਂ ਚਾਨਣੇ ਦਾ ਆਨੰਦ ਨਹੀਂ ਲੈ ਸਕਦੀਆਂ, ਚਾਨਣੇ ਵੇਲੇ ਉਹ ਨੇਤਰ ਬੁੰਦੇ ਜਾਂਦੇ ਨੇ, ਇਸੇ ਪ੍ਰਕਾਰ ਪਰਮੇਸ਼ਰ ਤੋਂ ਭੁੱਲੇ ਹੋਏ ਜਿਹੜੇ ਨੈਣ ਉਹ ਸਰਬ ਜੀਆਂ ਨੂੰ ਆਪਣੇ ਵਰਗਾ ਕਪਟੀ ਛਲੀਆ ਦੁਰਾਚਾਰੀ ਇਹੀ ਦੇਖਦੇ ਰਹਿੰਦੇ ਨੇ, ਇਸ ਕਰਕੇ ਇਹ ਬਿਹਾਲ ਹੋਣਾ ਉਹਨਾਂ ਦਾ।
ਕਰਨ ਨਾ ਸੁਨਹੀ ਨਾਦ,
ਜੋ ਕਰਨ ਕੰਨਾਂ ਨੂੰ ਨਾਦ ਸ਼ਬਦ ਬ੍ਰਹਮ ਗਿਆਨ ਦਾ ਬ੍ਰਹਮ ਬਾਣੀ ਦਾ ਤੇ ਬ੍ਰਹਮ ਦੀ ਸਿਫਤ ਸਲਾਹ ਨੂੰ ਨਹੀਂ ਸੁਣਦੇ, ਜਿਹੜੇ ਕੰਨ
ਕਰਨ ਮੁੰਦ ਘਾਲਿਆ,
ਉਹ ਤਾਂ ਕਰਨ ਕੰਨਾਂ ਨੂੰ ਸਿੱਕਾ ਢਾਲ ਕੇ ਪਾ ਕੇ ਬੰਦ ਕਰ ਦੇਣਾ ਚਾਹੀਦਾ। ਕੀ ਕਰਨੇ, ਉਹ ਤਾਂ ਅਜਿਹੇ ਜਿਹੀਆਂ ਸੱਪਾਂ ਦੀਆਂ ਬਰਮੀਆਂ ਨੇ ਜਿਹਨਾਂ ਚ ਸੱਪ ਰਹਿੰਦੇ ਨੇ, ਸੱਪਾਂ ਦੀਆਂ ਖੁੱਡਿਆਂ ਉਹੋ ਜਿਹੇ ਕੰਨ ਨੂੰ, ਕੋਈ ਫਰਕ ਨਹੀਂ ਹੈ।
ਰਸਨਾ ਜਪੈ ਨਾ ਨਾਮ,
ਜੋ ਰਸਨਾ ਜੀ ਪਰਮਾਤਮਾ ਦਾ ਨਾਮ ਨਹੀਂ ਜਪੈ ਜਪਦੇ,
ਤਿਲ ਤਿਲ ਕਰ ਕੱਟੀ ਹੈ,
ਉਹ ਤਿਲ ਤਿਲ ਰਤਾ ਰਤਾ ਕਰਕੇ ਕੱਟੀ ਹੈ, ਕੱਟ ਦੇਣ ਦੇ ਯੋਗ ਹੈ, ਪਰਲੋਕ ਦੇ ਵਿੱਚ ਤਿਲ ਤਿਲ ਕਰਕੇ ਕੱਟੀ ਜਾਵੇਗੀ। ਇਸੇ ਕਰਕੇ ਸਾਧ ਸੰਗ ਜੀ ਪ੍ਰਮਾਣ ਇਹ ਆਉਂਦੇ ਬਾਣੀ ਦੇ, ਰੇਜੇਵਾ ਕਰੋ ਸਤ ਖੰਡ ਜਾਮ ਨਾ ਉਚਰੇ ਸ੍ਰੀ ਗੋਬਿੰਦ। ਤੁਲਸੀ ਜੀ ਮਹਾਰਾਜ ਨੇ ਵੀ ਇਹ ਗੱਲ ਕਹੀ ਹੈ, ਤੁਲਸੀ ਰਸਨਾ ਤੋ ਪਲੀ ਜੋ ਮੁਖ ਕਹੀਏ ਰਾਮ, ਨਹੀਂ ਤਾਂ ਕਾਢ ਨਿਕਾਰੀਏ ਮੁਖ ਮੈਂ ਭਲੋ ਨਾ ਚਾਮ, ਇਸ ਤਰ੍ਹਾਂ ਦਾ ਲਿਖਿਆ। ਤੇ ਇਸ ਤਰ੍ਹਾਂ ਦਾ ਸਾਧ ਸਿੰਘ ਜੀ ਇਹ ਭਾਵਨਾ ਹੈ। ਅੱਗੇ ਦੱਸਦੇ ਹਨ ਜੀ,
ਹਰ ਹਾਂ ਜਬ ਬਿਸਰੈ ਗੋਬਿੰਦ ਰਾਏ,
ਹੇ ਹਰ ਹਾਂ ਸਖੀ ਜਦੋਂ ਹਿਰਦੇ ਦੇ ਵਿੱਚੋਂ ਰਾਏ ਪ੍ਰਕਾਸ਼ ਰੂਪ ਗੋਬਿੰਦ ਪਰਮਾਤਮਾ ਭੁੱਲ ਜਾਂਦਾ ਹੈ,
ਦਿਨੋ ਦਿਨ ਘਟੀਏ,
ਦਿਨ ਬਾ ਦਿਨ ਘਟੀਆ ਘਟਦੇ ਜਾਈਦਾ, ਦਿਨੋ ਦਿਨ ਸਾਰੇ ਗੁਣ ਘਟਦੇ ਜਾਂਦੇ ਨੇ, ਘਾਟਾ ਹੀ ਘਾਟਾ ਹੁੰਦਾ, ਦਿਨੋ ਦਿਨ ਜੂਨਾ ਰੂਪੀ ਜਾਂ ਮਾਤਾ ਦੇ ਗਰਭ ਰੂਪੀ ਘਟੀਆ ਘਾਟਾਂ ਦੇ ਵੀ ਜਾਣਾ ਪੈਂਦਾ ਹੈ।
ਪੰਕਜ ਫਾਥੇ ਪੰਕ,
ਤੇ ਜਿਵੇਂ ਪੰਕਜ ਨਾਮ ਕਮਲ ਹੈ, ਪਾਣੀ ਦੇ ਘੱਟ ਹੋਣ ਕਰਕੇ ਤਲਾਅ ਦੇ ਪੰਕ ਚਿੱਕੜ ਦੇ ਵਿੱਚ ਉਹ ਫਾਥੇ ਫਸ ਜਾਂਦਾ ਹੈ ਵਿਚਾਰਾ।
ਮਹਾ ਮਦ ਗੁੰਫਿਆ,
ਉਹਦੀ ਮਹਾਂ ਬਹੁਤ ਭਾਰੀ ਮਦ ਸੁਗੰਧੀ ਵਿੱਚ ਗੁੰਫਿਆ ਗੁੰਦੀ ਜਾਂਦੀ ਹੈ, ਗੁੰਫਿਆ ਨਾ ਗੁੰਦਣ ਦਾ ਹੈ, ਗੁੰਦੀ ਜਾਂਦੀ ਹੈ।
ਅੰਗ ਸੰਗ ਉਰਜਾਏ,
ਕਮਲ ਦੇ ਅੰਗ ਨਾਲ ਪੱਤਰੇ ਚਿੱਕੜ ਦੇ ਸੰਗ ਨਾਲ ਉਰਜਾਏ ਉਲਝ ਜਾਂਦੇ ਨੇ, ਫਸ ਜਾਂਦੇ ਨੇ, ਉਹ ਬੇਵਸ ਹੋ ਜਾਂਦਾ, ਫਿਰ ਚਿੱਕੜ ਆਪਣੇ ਕਾਬੂ ਕਰ ਲੈਂਦਾ ਹੈ।
ਬਿਸਰ ਤੇ ਸੁੰਫਿਆ,
ਉਹਦਾ ਸੁੰਫਿਆ ਖਿੜਨਾ, ਸੁੰਫਿਆ ਨਾਮ ਖਿੜਨ ਦਾ ਹੈ, ਬਿਸਰ ਤੇ ਭੁੱਲ ਹੀ ਗਿਆ ਵਿਚਾਰਾ ਬਿਪਤਾ ਦਾ ਮਾਰਿਆ।
ਹੈ ਕੋ ਐਸਾ ਮੀਤ,
ਇਹ ਸਖੀ ਕੋਈ ਇਹੋ ਜਿਹਾ ਮਿੱਤਰ ਹੈ, ਇਹ ਸਵਾਲੀਆ ਫਿਕਰਾ ਹੈ, ਪ੍ਰਸ਼ਨ ਰੂਪ ਪੰਕਤੀਆ, ਹੈ ਕੋਈ ਐਸਾ ਮਿੱਤਰ
ਜੇ ਤੋਰੈ ਬਿਖਮ ਗਾਂਠ,
ਜਿਹੜਾ ਇਸ ਚਿੱਕੜ ਦੀ ਬਿਖਮ ਕਠਣ ਗਾਂਠ ਗੰਢ ਜਿਹੜੀ ਹੈ ਤੋਰੈ ਤੋੜ ਦੇਵੇ, ਭਾਵ ਕਮਲ ਨੂੰ ਚਿੱਕੜ ਤੋਂ ਬਾਹਰ ਕੱਢ ਦੇਵੇ, ਕਹਿੰਦੇ ਉਹ ਹੈ ਅਸਲੀ ਮਿੱਤਰ।
ਨਾਨਕ ਇੱਕ ਸ੍ਰੀ ਧਰਨਾਥ,
ਸਤਿਗੁਰੀ ਆਪ ਉੱਤਰ ਦਿੰਦੇ ਨੇ, ਇੱਕ ਸ੍ਰੀ ਲਕਸ਼ਮੀ ਨੂੰ ਧਾਰਨ ਵਾਲਾ ਨਾਥ ਮਾਲਕ ਪ੍ਰਭੂ ਹੀ ਹੈ।
ਜੇ ਟੁੱਟੇ ਲੇ ਸਾਂਠ,
ਜਿਹੜਾ ਬੱਦਲਾਂ ਨੂੰ ਹੁਕਮ ਦੇ ਕੇ ਟੁੱਟੇ ਹੋਏ ਕਮਲ ਨੂੰ ਸਾਂਠ ਗੰਢ ਲੈ ਲੈਣਾ ਕਰਦਾ, ਭਾਵ ਮੁੜ ਕੇ ਉਹ ਕਮਲ ਨੂੰ ਖੜਾ ਦਿੰਦਾ, ਜਦੋਂ ਮੀਂਹ ਪੈ ਜਾਵੇ ਚਿੱਕੜ ਦੂਰ ਹੋ ਜਾਂਦਾ, ਕਮਲ ਖਿੜਿਆ ਹੁੰਦਾ। ਇਸੇ ਪ੍ਰਕਾਰ ਜੇ
ਪੰਕਜ ਫਾਥੇ ਪੰਕ,
ਪੰਕਜ ਕਮਲ ਦੀ ਨਿਆਈ ਜੀਵ, ਮੋਹ ਰੂਪੀ ਚੱਕਰ ਵਿਚ ਫਸਿਆ ਹੋਇਆ ਹੈ। ਪੰਕ ਜੋ ਮੋਹ ਪਗ ਨਹੀਂ ਚੱਲਦਾ, ਹਮ ਦੇਖਿਆ ਤੈ ਡੂਬੀ ਵਾਲੇ, ਇਸ ਕਰਕੇ ਉਹਦੇ ਚ ਫਸਿਆ ਹੋਇਆ। ਪੰਕ ਚ ਫਸਦੇ ਪੰਕ, ਅਤੇ ਫਿਰ ਜਿਹੜੀ ਉਹਦੇ ਚ ਸੁਗੰਧੀ ਆਦਿ ਭਗਤੀ ਦੀ ਸੀ। ਹਾਂਜੀ ਬੋਲੋ।
ਮਹਾਮਦ ਗੁੰਫਿਆ,
ਬੇਅੰਤ ਭਗਤੀ ਸੁਗੰਧੀ ਹਿਰਦੇ ਦੀ ਗੁੰਥੀ, ਮਤਲਬ ਉਹਦੇ ਵਿਚ ਹਿਰਦੇ ਦੇ ਵਿਚ ਹੀ ਗੁੰਥੀ ਰਹਿ ਗਈ, ਭਾਵ ਹਿਰਦੇ ਵਿਚੋਂ ਪ੍ਰਗਟ ਨਹੀਂ ਕਰ ਸਕਦਾ ਹੈ।
ਅੰਗ ਸੰਗ ਉਰਜਾਏ,
ਉਹਦਾ ਅੰਗ ਹਿਰਦਾ ਮੋਹ ਦੇ ਨਾਲ ਹਰ ਵਕਤ ਉਰਜਾਏ ਫਸਿਆ ਰਹਿੰਦਾ ਹੈ।
ਬਿਸਰਤੇ ਸੁੰਫਿਆ,
ਉਸ ਨੂੰ ਕਰਨਾ ਮੈਤਰੀ ਮੁਦਦਾ ਪੇਖਾ ਦੀਆਂ ਪੰਖੜੀਆਂ ਖਿੜਨ ਤੋਂ, ਇਹ ਪੰਖੜੀਆਂ ਦੇ ਸਹਿਤ ਖਿੜਨਾ ਬਿਸਰਤੇ ਜਾਣੀ ਭੁੱਲੇ ਹੀ ਗਿਆ ਹੈ, ਇਹ ਗੁਣ ਨਹੀਂ ਆਏ।
ਹੈ ਕੋ ਐਸਾ ਮੀਤ,
ਇਹ ਸਖੀ ਕੋਈ ਐਸਾ ਮੀਤ ਮਿੱਤਰ ਹੈ
ਜੇ ਤੋਰੈ ਬਿਖਮ ਗਾਂਠ,
ਜਿਹੜਾ ਮੋਹ ਚ ਫਸੇ ਹੋਏ ਜੀਵ ਦੀ ਇਹ ਕਠਿਨ ਗੰਠ ਜਿਹੜੀ ਤੋੜ ਦੇਵੇ, ਕੋਈ ਐਸਾ ਹੈ।
ਨਾਨਕ ਇੱਕ ਸ੍ਰੀ ਧਰ ਨਾਥ,
ਕਿਉਂਕਿ ਇਹ ਜਿਵੇਂ ਕਮਲ ਨੂੰ ਕਿਹਾ ਉਹ ਅੰਤਰੀ ਭਾਵ ਦੇ ਵਿਚ ਹੈ, ਤੇ ਚਿਤ ਜੜ ਗ੍ਰੰਥੀ ਹੈ, ਹਿਰਦੇ ਗ੍ਰੰਥੀ ਹੈ, ਇੱਥੇ ਆਦਿਕ ਇਹ ਜਿਹੜੀ ਸਾਰੀਆਂ ਗੱਠਾਂ ਨੂੰ ਕੌੜ ਤੋਏ, ਇਹਦੇ ਵਿਚ ਵਿਦਾਂਤ ਦੇ ਗ੍ਰੰਥਾਂ ਦੇ ਵੀ ਸਾਰੀਆਂ ਇਹ ਆਉਂਦੀਆਂ ਹਨ, ਤੇ ਇਸ ਪ੍ਰਕਾਰ ਇਹ ਗੱਠ ਨੂੰ ਕੌਣ ਤੋੜੇ। ਜੀਵ ਈਸ਼ ਦੀ ਜਿਹੜੀ ਹੈ ਇਸ ਪ੍ਰਕਾਰ ਦੀ ਸਾਸ ਜੀ ਹਿਰਦੇ ਗ੍ਰੰਥੀ ਹੈ, ਤੇ ਇਹਨਾਂ ਨੂੰ ਤੋੜਨ ਵਾਲਾ ਬ੍ਰਹਮ ਗਿਆਨ ਨਹੀਂ ਹੈ। ਹੈ ਕੋਈ ਇਹੋ ਜਿਹਾ ਮਿੱਤਰ ਜਿਹੜਾ ਬ੍ਰਹਮ ਗਿਆਨ ਦੇ ਕੇ, ਜਿਵੇਂ ਜੀਵ ਤੇ ਈਸ਼ ਵੱਖਰੇ ਵੱਖਰੇ ਦਿਸਦੇ ਆ, ਗੰਢੀ ਪਈ ਹੋਈ ਆ ਗਿਆਨ ਦੀ, ਤੇ ਇਹਨਾਂ ਨੂੰ ਤੋੜ ਦੇਵੇ। ਅੱਗੇ ਮਹਾਰਾਜ ਦੱਸਦੇ, ਨਾਨਕ
ਨਾਨਕ ਇੱਕ ਸ੍ਰੀ ਧਰ ਨਾਥ,
ਸਤਿਗੁਰੂ ਜੀ ਕਥਨ ਕਰਦੇ ਨੇ ਸ੍ਰੀ ਲਕਸ਼ਮੀ ਨੂੰ ਧਾਰਨ ਕਰਨ ਵਾਲਾ ਨਾਥ ਮਾਲਕ ਪ੍ਰਭੂ ਹੈ, ਜਿਹੜਾ ਸਤਿਗੁਰੂ ਰੂਪੀ ਬੱਦਲ ਨੂੰ ਹੁਕਮ ਦੇ ਕੇ, ਫਿਰ ਮੋਹ ਰੂਪੀ ਚੱਕੜ ਦੇ ਫਸੇ ਹੋਏ ਜਿਹੜੇ ਨੇ, ਨਾਮ ਵੱਲੋਂ ਟੁੱਟੇ ਹੋਏ ਜਿਹੜੇ ਜੀਵਨ, ਉਹਨਾਂ ਨੂੰ
ਜੇ ਟੁੱਟੇ ਲੇ ਸਾਂਠ,
ਉਹ ਟੁੱਟਿਆਂ ਹੋਇਆਂ ਨੂੰ ਨਾਮ ਵੱਲੋਂ ਸਾਂਠ ਜੋੜ ਲੈਂਦਾ, ਟੂਟੀ ਗਾਂਢਣ ਹਾਰ ਗੋਪਾਲ, ਕਿਉਂ ਮਹਾਰਾਜ ਉਪਦੇਸ਼ ਦੇ ਕੇ ਨਾਮ ਦੀ ਵਰਖਾ ਕਰਕੇ ਮੋਹ ਰੂਪੀ ਚੱਕਰ ਨੂੰ ਮੇਟ ਦਿੰਦੇ ਨੇ। ਇਸੇ ਪ੍ਰਕਾਰ ਜੇ
ਪੰਕਜ ਫਾਥੇ ਪੰਕ,
ਇਹ ਭਾਈ ਜਿਵੇਂ ਪੰਕਜ ਕਮਲ ਦੇ ਵਿਚ ਪੰਕ ਭੌਰਾ ਫਾਥੇ ਫਸ ਜਾਂਦਾ ਹੈ।
ਮਹਾਮਦ ਗੁੰਫਿਆ,
ਕਮਲ ਦੀ ਬਹੁਤ ਭਾਰੀ ਸੁਗੰਧੀ ਵਿਚ ਹੀ ਗੁੰਫਿਆ ਗੁੰਥਿਆ ਜਾਂਦਾ ਹੈ।
ਅੰਗ ਸੰਗ ਉਰਜਾਏ,
ਉਹ ਭੌਰਾ ਕਮਲ ਦੇ ਅੰਗ ਭਾਵ ਪੱਤਰਿਆਂ ਦੇ ਨਾਲ ਆਪਣੇ ਅੰਗਾਂ ਨੂੰ ਫਸਾ ਲੈਂਦਾ ਹੈ।
ਬਿਸਰਤੇ ਸੁੰਫਿਆ,
ਉਹ ਫੁੱਲਾਂ ਦਾ ਕੈਦੀ ਹੋ ਜਾਂਦਾ, ਉਹਦੇ ਵਿਚ ਆਪਣੇ ਖੰਭਾਂ ਦੇ ਨਾਲ ਉੱਡਣ ਰੂਪੀ ਖੇਡਣਾ ਭੁੱਲੇ ਜਾਂਦਾ ਹੈ।
ਹੈ ਕੋ ਐਸਾ ਮੀਤ,
ਇਸ ਕੀ ਕੋਈ ਅਜਿਹਾ ਮਿੱਤਰ ਹੈ, ਇਹ ਪ੍ਰਸ਼ਨ ਰੂਪ ਹੈ,
ਜੇ ਤੋਰੈ ਬਿਖਮ ਗਾਂਠ,
ਜਿਹੜਾ ਉਸ ਭੌਰੇ ਦੀ ਕਠਿਨ ਗੰਢ ਨੂੰ ਤੋੜ ਦੇਵੇ।
ਨਾਨਕ ਇੱਕ ਸ੍ਰੀ ਧਰ ਨਾਥ,
ਸਤਿਗੁਰੂ ਜੀ ਕਥਨ ਕਰਦੇ ਕਿ ਸ੍ਰੀ ਲਕਸ਼ਮੀ ਨੂੰ ਧਾਰਨ ਵਾਲਾ ਨਾਥ ਮਾਲਕ ਪਰਮੇਸ਼ਰ ਹੀ ਹੈ, ਤੇ ਜਿਹੜਾ ਫਿਰ ਤੇ ਜਿਹੜਾ ਅੱਗੇ ਸੂਰਜ ਨੂੰ ਹੁਕਮ ਦੇ ਕਰਕੇ, ਹਾਂਜੀ ਬੋਲੋ,
ਜੇ ਟੁੱਟੇ ਲੇ ਸਾਂਠ,
ਜੇ ਜਿਹੜਾ ਸੂਰਜ ਨੂੰ ਹੁਕਮ ਦੇ ਕੇ ਕਮਲ ਨੂੰ ਖੜਾ ਕੇ ਟੁੱਟੇ ਹੋਏ ਭੌਰੇ ਨੂੰ ਸਾਂਠ ਜੋੜ ਭਾਵ ਉਡਾ ਦਿੰਦਾ ਹੈ, ਕਮਲ ਫੁੱਲ ਦੇ ਵਿਚ ਬੰਦ ਦੁਖੀ ਭੌਰੇ ਨੂੰ ਕਮਲ ਦੀ ਕੈਦ ਤੋਂ ਕੱਢ ਦਿੰਦਾ, ਇਸੇ ਪ੍ਰਕਾਰ ਜੇ
ਪੰਕਜ ਫਾਥੇ ਪੰਕ,
ਇਸੇ ਪ੍ਰਕਾਰ ਵਿਧਨ ਖੇਦ ਰੂਪੀ ਖੰਭਾਂ ਵਾਲਾ ਜੀਵ, ਇਹ ਜੀਵ ਰੂਪੀ ਭੌਰਾ ਕਮਲ ਵਾਂਗ ਇਸਤਰੀ ਪੁੱਤਰ ਆਦਿ ਦੇ ਖਿੜੇ ਹੋਏ ਮੁੱਖ ਨੂੰ ਵੇਖ ਕੇ ਮੋਹ ਦੇ ਚ ਫਸ ਰਿਹਾ ਹੈ, ਇਹ ਇਹਦਾ ਫਸਣਾ ਹੈ।
ਮਹਾਮਦ ਗੁੰਫਿਆ,
ਇਸ ਅੰਦਰ ਬਹੁਤ ਭਾਰੀ ਬ੍ਰਹਮਾਨੰਦ ਰੂਪੀ ਸੁਗੰਧੀ ਉਹ ਗੁੰਥੀ ਰਹਿ ਗਈ, ਭਾਵ ਵੱਡੇ ਮਦ ਹੰਕਾਰ ਵਿਸ਼ਿਆਂ ਦੇ ਵਿਚ ਹੀ ਗੁੰਦਿਆ ਰਹਿ ਗਿਆ।
ਅੰਗ ਸੰਗ ਉਰਜਾਏ,
ਉਹ ਆਪਣੇ ਅੰਗਾਂ ਆਪਣੇ ਹਿਰਦੇ ਨੂੰ ਇਸਤਰੀ ਪੁੱਤਰ ਆਦਿ ਦੇ ਮੋਹ ਦੇ ਨਾਲ ਉਰਜਾਏ ਤੇ ਉਲਝ ਗਿਆ ਹੈ, ਉਲਝਾਈ ਰੱਖਦਾ ਹੈ।
ਬਿਸਰਤੇ ਸੁੰਫਿਆ,
ਪਰਮਾਤਮਾ ਦੇ ਪ੍ਰੇਮ ਵਿਚ ਸੁੰਫਿਆ ਖਿੜਨੇ ਭੁੱਲੀ ਬੈਠਾ ਹੈ।
ਹੈ ਕੋ ਐਸਾ ਮੀਤ,
ਇਹ ਸਖੀ ਅਜਿਹਾ ਕੋਈ ਮਿੱਤਰ ਹੈ,
ਜੇ ਤੋਰੈ ਬਿਖਮ ਗਾਂਠ,
ਜਿਹੜਾ ਸੰਸੇ ਕਰਮ ਗ੍ਰੰਥੀ ਰੂਪ ਇਹਨਾਂ ਗੰਢਾਂ ਨੂੰ ਤੋੜ ਦੇਣਾ ਕਰੇ।
ਜੇ ਤੋਰੈ ਬਿਖਮ ਗਾਂਠ,
ਤੇ ਬਿਖਮ ਜਿਹੜੀ ਕਠਿਨ ਹੈ, ਇਹ ਗੰਢ ਨੂੰ ਜਿਹੜੀ ਹਿਰਦੇ ਗ੍ਰੰਥੀ ਹੈ ਇਹਨੂੰ ਤੋੜ ਦੇਵੇ, ਸੰਸਿਆ ਗ੍ਰੰਥੀ ਹੈ ਇਹਨੂੰ ਤੋੜ ਦੇਵੇ।
ਨਾਨਕ ਇੱਕ ਸ੍ਰੀ ਧਰ ਨਾਥ,
ਸਤਿਗੁਰੂ ਜੀ ਕਥਨ ਕਰਦੇ ਸ੍ਰੀ ਨਾਮ ਲਕਸ਼ਮੀ ਦਾ ਹੈ, ਸ੍ਰੀ ਧਰ ਮਾਇਆ ਨੂੰ ਆਸਰਾ ਦੇਣ ਵਾਲਾ, ਭਾਵ ਸਭ ਦਾ ਨਾਥ ਮਾਲਕ ਪ੍ਰਭੂ ਹੀ ਹੈ।
ਜੇ ਟੁੱਟੇ ਲੇ ਸਾਂਠ,
ਜਿਹੜਾ ਸਤਿਗੁਰੂ ਰੂਪੀ ਸੂਰਜ ਦਾ ਪ੍ਰਕਾਸ਼ ਕਰਕੇ ਬੇਮੁਖ ਹੋਣ ਰੂਪੀ ਟੁੱਟੇ ਹੋਏ ਜੀਵਾਂ ਰੂਪੀ ਭੌਰਿਆਂ ਨੂੰ ਪ੍ਰਭੂ ਦੇ ਸਨਮੁਖ ਕਰਨ ਰੂਪ ਲਿਵ ਵਿਚ ਜੋੜ ਦਿੰਦਾ। ਅੱਗੇ ਹੁਣ ਜਗਾਸੂ ਦੇ ਲਗਨ ਵਿਚ ਭੜਕਣ ਦੀ ਅਵਸਥਾ ਤੇ ਉਹਦਾ ਉਪਰਾਲਾ ਦੱਸਦੇ ਹੋਏ ਕਥਨ ਕਰਦੇ ਹਨ ਜੀ।
ਧਾਵ ਦਸਾ ਅਨੇਕ,
ਸਾਰੀ ਬੋਲੋ ਜੀ ਇਕੱਠਾ।
ਧਾਵ ਦਸਾ ਅਨੇਕ ਪ੍ਰੇਮ ਪ੍ਰਭ ਕਾਰਣ,
ਇਹ ਸਖੀ ਮੈਂ ਆਪਣੇ ਪਰਮਾਤਮਾ ਪਤੀ ਦੇ ਪ੍ਰੇਮ ਪਿਆਰ ਵਾਸਤੇ ਉਹਦੇ ਕਾਰਨ ਵਾਸਤੇ ਪੂਰਵ ਪੱਛਮ ਅਨੇਕਾਂ ਬੇਅੰਤ ਦਿਸ਼ਾਵਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਮੈਂ ਭਰਨਾ ਕੀਤਾ ਹੈ। ਇਨ੍ਹਾਂ ਦਿਸ਼ਾਵਾਂ ਪੂਰਵ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਵੈਵੀ ਅਗਨ ਆਦਿ ਜਾਂ ਫਿਰ ਇਹ 10 ਦਿਸ਼ਾ ਬਣਦੀਆਂ ਨੇ। ਆਕਾਸ਼ ਵਾਲਾ ਪਾਸਾ ਪਤਾਲ ਪਾਸਾ, ਤਾਂ ਉਹ ਦੌੜਦੀ ਹਾਂ ਕਿ ਫਲਾਣੀ ਦਿਸ਼ਾ ਦੇ ਵਿੱਚ ਸ਼ਾਇਦ ਪ੍ਰਭੂ ਦਾ ਪ੍ਰੇਮ ਪ੍ਰਾਪਤ ਹੋ ਜਾਵੇ। ਬਿਰਤੀ ਰੂਪੀ ਅਨੇਕਾਂ ਦਿਸ਼ਾਵਾਂ ਵਿੱਚ ਦੌੜਦੀ ਫਿਰਦੀ ਹਾਂ।
ਪੰਚ ਸਤਾਵਹਿ ਦੂਤ,
ਇਹ ਸਖੀ ਮੈਨੂੰ ਪੰਜ ਕਾਮ ਕਰੋ ਲੋ ਮੋਹੰਕਾਰ, ਇਹ ਦੂਤ ਹੰਕਾਰ ਰੂਪੀ ਦੂਤ ਬੈਰੀ ਇਹ ਬਹੁਤ ਸੰਤਾਵੈ ਸਤਾਉਂਦੇ ਦੁੱਖ ਦਿੰਦੇ ਹਨ।
ਕਵਨ ਬਿਧ ਮਾਰਨੇ,
ਇਹ ਕਵਨ ਕਿਹੜੀ ਵਿਧੀ ਤਰੀਕੇ ਨਾਲ ਇਹਨਾਂ ਨੂੰ ਮਾਰਨਾ ਕਰਾਂ।
ਤੀਖਣ ਬਾਣ ਚਲਾਏ,
ਤੇ ਅੱਗੋਂ ਉੱਤਰ ਦਿੱਤਾ ਉੱਤਮ ਸਖੀ ਨੇ, ਕਹਿੰਦੇ ਹੇ ਜਗਿਆਸੂ ਰੂਪ ਸਖੀ, ਪ੍ਰਭ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਇਹ ਸਾਰੇ ਇਕੱਠੀ ਬੋਲਦੇ,
ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ,
ਤੇ ਇਹਦੇ ਚ ਪਾਈ ਬਾਕੀ ਤਾਂ ਸਰਲ ਹੈ ਸ਼ਬਦ, ਇੱਕੋ ਥੋੜੀ ਜੀ ਘੁੰਡੀ ਆਈ ਹੈ, ਕੋਈ ਬਹੁਤੀ ਵੱਡੀ ਵੀ ਨਹੀਂ, ਧੱਦੇ ਦੇ ਪੈਰ ਚ ਚਿੰਨ ਲੱਗਿਆ ਹੋਇਆ ਹੈ। ਇਹ ਜਿਹੜਾ ਚਿੰਨ ਲੱਗਿਆ ਹੋਇਆ ਹੈ, ਇਹ ਸਮਝੋ ਧੱਦੇ ਨੂੰ ਹੋਵੇ ਲੱਗੀ ਹੋਈ ਸਿਆਰੀ, ਤੇ ਧੱਦੇ ਦੇ ਨਾਲ ਹੋਵੇ ਐੜਾ, ਤੇ ਐੜੇ ਨੂੰ ਕੰਨਾ ਲੱਗਿਆ ਹੋਵੇ। ਜਿਵੇਂ ਉਹ ਅੱਖਰ ਬੋਲੇ ਜਾਣਗੇ ਐ ਬੋਲ ਹੋਊਗਾ, ਇਹਨੂੰ ਧਿਆਈ ਆਈ ਕਰਨਾ। ਤੇ ਇਸ ਪ੍ਰਕਾਰ ਅੱਗੋਂ ਉੱਤਰ ਦੇ ਵਿੱਚ ਉੱਤਮ ਸਖੀ ਕਹਿੰਦੀ ਹੈ, ਹੇ ਜਗਿਆਸੂ ਰੂਪ ਸਖੀ, ਪ੍ਰਭ ਪਰਮਾਤਮਾ ਦਾ ਨਾਮ ਧਿਆਈ ਹੈ, ਅਰਾਧਨਾ ਜਿਹੜਾ ਕਰਨਾ ਨਾ, ਅਰਾਧਨ ਰੂਪ ਤੀਖਣ ਤਿੱਖਾ ਬਾਣ ਤੀਰ ਹੈ, ਇਹ ਤੀਰ ਬੁੱਧ ਰੂਪੀ ਕਮਾਣ ਦੁਆਰਾ ਨਿਮਰਤਾ ਰੂਪੀ ਚੇਲੇ ਤੇ ਚੜਾ ਕੇ ਚਲਾਏ ਚਲਾਉਣਾ ਕਰ, ਤੇਰਾ ਕਾਰਜ ਤਾਂ ਸਿੱਧ ਹੋਏਗਾ। ਅੱਗੇ ਦੱਸਦੇ ਨੇ,
ਹਰ ਹਾਂ ਮਹਾਂ ਵਿਖਾਦੀ ਘਾਤ,
ਹੇ ਹਰ ਹਾਂ ਹੇ ਸਖੀ, ਮਹਾਂ ਬਹੁਤ ਭਾਰੀ ਵਿਖਾਦੀ ਝਗੜਾਲੂ ਵਿਕਾਰ ਹਨ।
ਹਰ ਹਾਂ ਮਹਾਂ ਵਿਖਾਦੀ ਘਾਤ,
ਹੇ ਹਰ ਹਾਂ ਹੇ ਸਖੀ, ਜੋ ਮਹਾਂ ਬਹੁਤ ਭਾਰੀ ਵਿਖਾਦੀ ਝਗੜਾਲੂ ਜਿਹੜੇ ਵਿਕਾਰ ਹਨ, ਇਹਨਾਂ ਦਾ ਘਾਤ ਮਾਰਨਾ ਤੇ ਉਹ ਸੌਖਾ ਜਾ ਨਹੀਂ ਹੈ, ਇਹਨਾਂ ਨੂੰ ਇਉਂ ਮਾਰਨਾ ਕਰਨਾ।
ਪੂਰਨ ਗੁਰ ਪਾਈ ਹੈ,
ਇਹਨਾਂ ਨੂੰ ਮਾਰਨਾ ਪੂਰਨ ਗੁਰਾਂ ਤੋਂ ਪਾਈਦਾ ਹੈ, ਭਾਵ ਪੂਰਨ ਸਤਿਗੁਰੂ ਤੋਂ ਬਿਨਾਂ ਜੁਗਤੀ ਨਹੀਂ ਇਹਨਾਂ ਨੂੰ ਮਾਰਨ ਦੀ, ਪੂਰਨ ਸਤਿਗੁਰਾਂ ਤੋਂ ਨਾਮ ਰੂਪੀ ਤੀਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਫਿਰ ਪ੍ਰਭੂ ਪਤੀ ਦਾ ਪ੍ਰੇਮ ਪ੍ਰਾਪਤ ਹੁੰਦਾ ਹੈ।
ਸਤਿਗੁਰ ਕੀਨੀ ਦਾਤ,
ਹੇ ਸਖੀ ਸਾਨੂੰ ਸਤਿਗੁਰਾਂ ਨੇ ਅੰਮ੍ਰਿਤ ਨਾਮ ਦੀ ਦਾਤ ਦੇਣਾ ਕੀਤੀ ਹੈ।
ਮੂਲ ਨਾ ਨਿਖੁੱਟੇ,
ਮੂਲ ਉੱਕਾ ਕਦਾਚਿਤ ਕਦੇ ਮੁਕਦੀ ਨਹੀਂ, ਨਿਖੁੱਟਣਾ ਨਾ ਮੁਕਣ ਦਾ ਹੁੰਦਾ, ਨਿਖੁੱਟੇ ਮੁਕਦੀ ਨਹੀਂ ਹੈ।
ਖਾਵਹੋ ਭੁੰਚਹੋ ਸਭ,
ਸਤਿਗੁਰਾਂ ਨੇ ਆਗਿਆ ਕੀਤੀ ਹੈ ਇਸ ਦਾਤ ਨੂੰ, ਸਭ ਸਾਰੇ ਜਨ ਆਪ ਖਾਵੋ ਖਾਣਾ ਕਰੋ, ਹੋਰਨਾਂ ਨੂੰ ਭੁੰਚੋ ਭੁਗਤਾਉਣਾ ਕਰੋ, ਭਾਵ ਆਪ ਨਾਮ ਜਪੋ ਇਹ ਖਾਣਾ ਹੋ ਗਿਆ, ਹੋਰਨਾਂ ਨੂੰ ਜਪਾਉਣਾ ਕਰੋ ਇਹ ਹੋਰਨਾਂ ਨੂੰ ਸਾਧ ਸਿੰਘ ਜੀ ਜਿਹੜਾ ਭੁਗਤਾਉਣਾ ਹੋ ਗਿਆ, ਦੂਸਰਿਆਂ ਨੂੰ ਵੀ ਵੰਡਣਾ, ਆਪ ਵੀ ਖਾਣਾ ਦੂਜਿਆਂ ਨੂੰ ਖਵਾਉਣਾ ਹੋ ਗਿਆ, ਨਾਮ ਦਾ ਜਿਹੜਾ ਚੇਤੇ ਕਰਾਉਣਾ ਹੈ।
ਗੁਰਮੁਖ ਛੁੱਟੇ,
ਇਉਂ ਗੁਰਮੁਖ ਜਾਣ ਇਸ ਪ੍ਰਕਾਰ ਜਪ ਜਪਾ ਕੇ ਸੰਸਾਰ ਤੋਂ ਛੁੱਟ ਜਾਂਦੇ ਆ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ, ਮੁਕਤ ਹੋ ਜਾਂਦੇ ਨੇ।
ਅੰਮ੍ਰਿਤ ਨਾਮ ਨਿਧਾਨ,
ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਿਧਾਨ ਖਜ਼ਾਨਾ ਨਾਮ ਹੀ ਹੈ, ਹੋਰ ਨੀ ਕੋਈ ਵੱਡਾ ਖਜ਼ਾਨਾ।
ਦਿੱਤਾ ਤੁਸ ਹਰ,
ਇਹ ਹਰ ਪਰਮਾਤਮਾ ਨੇ ਆਪ ਤੁਸ ਪ੍ਰਸੰਨ ਹੋ ਕੇ ਦਿੱਤਾ ਦੇਣਾ ਕੀਤਾ ਹੈ।
ਨਾਨਕ ਸਦਾ ਅਰਾਧ,
ਸਤਿਗੁਰੀ ਕਥਨ ਕਰਦੇ ਨੇ ਹੇ ਸਖੀ, ਐਸੇ ਅੰਮ੍ਰਿਤ ਨਾਮ ਨੂੰ ਭਾਵਨਾ ਦੇ ਨਾਲ ਸਦਾ ਹਮੇਸ਼ਾ ਅਰਾਧ ਸਿਮਰਨਾ ਕਰ।
ਕਦੇ ਨਾ ਜਾਹੇ ਮਰ,
ਇਹ ਕਦਾਚਿਤ ਵੀ ਮਰ ਕੇ ਜੂਨਾਂ ਵਿਚ ਨਹੀਂ ਜਾਹੇ ਜਾਣਾ ਕਰੇਗੀ, ਭਾਵ ਜੰਮਣ ਮਰ ਤੋਂ ਰਹਿਤ ਹੋਏਗੀ। ਇਹ ਜਾਹੇ ਬਿੰਦੀ ਲੱਗੀ ਹੈ ਭਾਈ, ਇਹਨੂੰ ਇੱਕ ਨੇ ਉਚਾਰਨ ਕਰਨਾ ਹੈ, ਜਾਹੇ ਨਾ ਬਣੇ ਜਾਹੇ ਬੋਲਣਾ ਹੈ। ਹਾਂਜੀ,
ਜਿੱਥੇ ਜਾਏ ਭਗਤ,
ਇਹ ਸਖੀ ਜਿੱਥੇ ਵੀ ਜਿਸ ਥਾਂ ਤੇ ਵੀ ਪਰਮਾਤਮਾ ਦੇ ਭਗਤ ਸੇਵਕ ਜਾਏ ਜਾ ਕੇ ਬੈਠਦੇ ਹਨ,
ਸੋ ਥਾਨ ਸੁਹਾਵਣਾ,
ਥਾਨ ਅਸਥਾਨ ਸੁਹਾਵਣਾ ਸੋਭਨੀਕ ਹੋ ਜਾਂਦਾ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਵਾਰੇ ਕਿਹਾ ਹੈ, ਜਾਂ ਫਿਰ ਜਿੱਥੇ ਵੈਸਨ ਸਾਧ ਜਨ, ਸੋ ਥਾਨ ਸੁਹੰਦਾ, ਉਹ ਸੇਵਨ ਸਿਮਰਤ ਆਪਣਾ ਬਿਨ ਸੈਸਾ ਬੰਦਾ, ਇਉਂ ਕਿਹਾ ਹੈ।
ਸਗਲੇ ਹੋਏ ਸੁਖ,
ਜਿਨ੍ਹਾਂ ਨੇ, ਹਾਂ ਜੀ ਸਾਰੇ ਬੋਲ ਦੋ,
ਹਰ ਨਾਮ ਧਿਆਵਣਾ,
ਜਿਨ੍ਹਾਂ ਨੇ ਹਰ ਪਰਮਾਤਮਾ ਦਾ ਨਾਮ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕੀਤਾ ਹੈ, ਉਨ੍ਹਾਂ ਨੂੰ ਸਗਲੇ ਸਾਰੇ ਸੁਖ ਆ ਕੇ ਪ੍ਰਾਪਤ ਹੋ ਗਏ ਨੇ। ਬੈਕੁੰਠ ਆਦਿ ਦੀਆਂ ਮੁਕਤੀਆਂ, ਕੇਵਲ ਮੋਕਸ਼ ਆਦਿ ਸਾਰੇ ਹੀ ਸੁਖ ਪ੍ਰਾਪਤ ਹੋ ਗਏ। ਇਤਿਆਦਿ ਇਹ ਨਾਮ ਦੀਆਂ ਬਰਕਤਾਂ ਕਹੀਆਂ ਹੈ।
ਜੀ ਕਰਨ ਜੈਕਾਰ,
ਸਾਰੇ ਜੀਵ ਉਸ ਭਗਤ ਦੀ ਜੈ ਜੈਕਾਰ ਕਰਦੇ ਹਨ।
ਨਿੰਦਕ ਮੋਹਿ ਪਚ,
ਨਿੰਦਕ ਅਪਕੀਰਤੀ ਕਰਨ ਵਾਲੇ ਪੁਰਖ, ਨਿੰਦਿਆ ਈਰਖਾ ਰੂਪੀ ਇੱਕ ਅੱਗ ਹੈ, ਹਿਰਦੇ ਰੂਪੀ ਅੰਗ ਦੇ ਵਿੱਚ ਤੇ ਈਰਖਾ ਰੂਪੀ ਅੱਗ ਨੇ ਫਿਰ ਉਨ੍ਹਾਂ ਨੂੰ ਸਾੜ ਨਹੀਂ ਸਾੜਨਾ। ਉਹ ਸੜਦੇ ਹੋਏ ਮੂਹੇ ਮਰ ਗਏ ਪਰ ਈਰਖਾ ਨਹੀਂ ਛੱਡਦੇ, ਸਾਧੂਆਂ ਦੀ ਨਿੰਦਿਆ ਕਰਨ ਤੋਂ ਨਹੀਂ ਹਟਦੇ।
ਸਾਜਨ ਮਨ ਆਨੰਦ,
ਸਤਿਗੁਰੂ ਜੀ ਕਥਨ ਕਰਦੇ ਨੇ ਪਰਮਾਤਮਾ ਦਾ ਨਾਮ ਜਪ ਕੇ ਤੇ ਉਹ ਫਿਰ ਸਾਰੀ ਬੋਲ ਦੂ ਜੀ।
ਸਾਜਨ ਮਨ ਆਨੰਦ ਨਾਨਕ ਨਾਮ ਜਪ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਜਪ ਕੇ ਉਹਨਾਂ ਸਾਜਨ ਸੱਜਣ ਸੰਤ ਜਨਾਂ ਦੇ ਮਨ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।
ਪਾਵਨ ਪਤਤ ਪੁਨੀਤ,
ਇਹ ਭਾਈ ਜੋ ਪਾਵਨ ਪਵਿੱਤਰ ਸਰੂਪ ਪ੍ਰਭੂ ਪਤਿਤ ਪਾਪੀਆਂ ਮਨੁੱਖਾਂ ਨੂੰ ਵੀ ਪੁਨੀਤ ਪਵਿੱਤਰ ਕਰਨ ਵਾਲਾ ਹੈ।
ਕਤਹਿ ਨਹੀਂ ਸੇਵੀਐ,
ਪ੍ਰਭੂ ਨੂੰ ਆਪਣੀ ਜ਼ਿੰਦਗੀ ਵੀ ਕਤੇ ਕਦੇ ਵੀ ਕਿਸ ਵਾਸਤੇ ਸੇਵਨਾ ਨਹੀਂ ਕਰਦੇ, ਭਾਵ ਸੇਵਨਾ ਚਾਹੀਦਾ।
ਝੂਠਾ ਰੰਗ ਖੁਆਰ,
ਝੂਠੇ ਮਿਥਿਆ ਪਦਾਰਥਾਂ ਦੇ ਵਿਸ਼ਿਆਂ ਦੇ ਰੰਗ ਆਨੰਦ ਪ੍ਰੇਮ ਵਿਚ ਖੁਆਰ ਖੱਜਲ ਹੋ ਕਰਕੇ ਰਹਿ ਗਿਆ ਜੀਵ, ਖੁਆਰ ਹੋ ਕੇ ਕਹਾਂ ਕਿਥੋਂ ਤੱਕ ਫਿਰ ਅੱਗੇ ਦੱਸਦੇ ਨੇ।
ਕਹਾਂ ਲੱਗ ਖੇਵੀਐ,
ਕਿਥੋਂ ਕਿਥੋਂ ਤੱਕ ਲੱਗਣਾ ਮੈਂ ਤੱਕ ਦਾ, ਕਿਥੋਂ ਤੱਕ ਦੁੱਖਾਂ ਨੂੰ ਖੇਵੀਐ ਸਹਾਰਨਾ ਕਰੋਗੇ, ਥੋੜਾ ਦੁਖੀ ਹੋ ਲੇ, ਇਨ੍ਹਾਂ ਵਿਚ ਬੇਅੰਤ ਦੁੱਖ ਪ੍ਰਾਪਤ ਹੁੰਦੇ ਹਨ।
ਹਰ ਚੰਦੌਰੀ ਪੇਖ,
ਹਰ ਚੰਦੌਰੀ ਗੰਧਰਵ ਨਗਰੀ ਵਾਂਗ ਅਣਹੋਇਆ ਪ੍ਰਤੀਤ ਸੰਸਾਰ ਹੋ ਰਿਹਾ ਹੈ, ਇਹਨੂੰ ਵੇਖ ਕਰਕੇ
ਕਾਹੇ ਸੁਖ ਮਾਨਿਆ,
ਇਹਨੂੰ ਕਿਸ ਵਾਸਤੇ ਸੁਖ ਮੰਨ ਲਿਆ, ਤਾਂ ਸੁਪਨੇ ਦੀ ਤਰ੍ਹਾਂ ਹੀ ਹੈ ਸਾਰਾ, ਇਹਨੂੰ ਸੁਖ ਰੂਪ ਕਿਵੇਂ ਮੰਨ ਲਿਆ ਹੈ।
ਹਰ ਹਾਂ ਹਾਂ ਬਲਿਹਾਰੀ ਤਿੰਨ,
ਤੇ ਟਿੱਪੀ ਭਾਈ ਬੋਲਣੀ ਹੈ ਜਿਵੇਂ ਸੁਣੀਆਂ ਸੁਈ, ਤਿੰਨ ਕਰਨੇ ਤਿੰਨ ਨਹੀਂ ਕਰਨਾ, ਹੇ ਹਰ ਹਾਂ ਹੇ ਸਖੀ ਤੇ ਹੋ ਮੈਂ, ਤਿੰਨ ਉਹਨਾਂ ਤਿੰਨ ਉਹਨਾਂ, ਇਹਨੂੰ ਐਵੇਂ ਵੀ ਤਿੰਨ ਵੀ ਨਹੀਂ ਕਰਨਾ ਵੀ ਤਿੰਨ ਬਣ ਜਾਣੇ, ਤੇ ਟਿੱਪੀ ਬੋਲਣੀ ਹੈ ਪਹਿਰ ਤਿੰਨਾਂ ਤੋਂ, ਤੂੰ ਉਹਨਾਂ ਭਾਵ ਜਾਣਿਆ ਜਾਣੇ ਗਏ ਹੈ। ਹੋਂ ਬਲਿਹਾਰੀ ਹਰੇ ਹਾਂ ਹੋਂ ਬਲਿਹਾਰੀ ਤਿੰਨ, ਅੱਗੇ ਵੀ ਬੋਲ ਦੋ ਸਾਰੇ।
ਜੇ ਦਰਗਹ ਜਾਣਿਆ,
ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੀ ਹਾਂ ਜਿਨ੍ਹਾਂ ਨੇ ਵਾਹਿਗੁਰੂ ਦਰਗਹਿ ਨਿਆਏ ਸਭਾ ਜਿੱਥੇ ਸਭ ਦਾ ਨਿਆਂ ਹੁੰਦਾ ਹੈ ਉਸ ਨੂੰ ਜਾਣ ਲਿਆ, ਨਿਆਂ ਕਰਨ ਵਾਲੇ ਨੂੰ, ਜਿਨ੍ਹਾਂ ਨੇ ਸਤਸੰਗ ਰੂਪੀ ਦਰਗਾਹ ਦੁਆਰਾ ਪਰਮਾਤਮਾ ਨੂੰ ਜਾਣ ਲਿਆ, ਇਹ ਵੀ ਅਰਥ ਹੈ ਇਹਦਾ, ਜਿਨ੍ਹਾਂ ਨੇ ਦਰ ਗਹਿ ਦਰ ਅੰਦਰ ਤੁਰਿਆ ਪਦ ਰੂਪੀ ਗਹਿ ਜਗ੍ਹਾ ਨੂੰ ਜਾਣ ਲਿਆ ਹੈ।
ਕਿੰਨੇ ਕਰਮ ਅਨੇਕ,
ਸਾਰਾ ਜੀ
ਗਵਾਰ ਬੇਕਾਰ ਘਨ,
ਮੂਰਖ ਜੀਵ ਨੇ ਘਨ ਘਣੇ ਬੇਕਾਰ ਪੈਦਾ ਕਰਨ ਲਈ ਅਨੇਕਾਂ ਬੇਅੰਤ ਸਕਾਮ ਨਿਖਿਧ ਕਰਮ ਕਿਨੇ ਕੀਤੇ ਹੈ। ਕਾਨ ਸਮੂਹ ਗਵਾਰ ਬੇਸਮਝ ਪੁਰਖਾਂ ਨੇ ਕੁਸੰਗਤ ਨਾਲ ਮਿਲ ਕੇ ਵਿਸ਼ਿਆਂ ਰੂਪੀ ਪੈਦਾਇਸ਼ ਵਾਲੇ ਬੇਅੰਤੀ ਕਰਮ ਕੀਤੇ ਹਨ।
ਮਹਾ ਦੁਰਗੰਧਿਤ ਵਾਸ,
ਇਹ ਫਰਮਾਨ ਕਰਦੇ ਮਹਾ ਨਾਮ ਹੈ ਬਹੁਤ ਵੱਡੇ ਦਾ, ਮਹਾ ਬਹੁਤ ਭਾਰੀ ਵਿਸ਼ਿਆਂ ਦੀ ਦੁਰਗੰਧਿਤ ਦੁਰਗੰਧੀ ਵਿਚ ਉਸਦਾ ਵਾਸ ਨਿਵਾਸ ਹੈ ਤੇ ਇਸ ਪ੍ਰਕਾਰ ਹੈ।
ਸੱਠ ਕਾ ਸ਼ਾਰ ਤਨ,
ਇਹ ਸੱਠ ਨਹੀਂ ਕਰਨਾ, ਇਹਨੂੰ ਅਧਿਕ ਨਾ ਲੱਗ ਜਾਵੇ ਸੱਠ ਪੋਲਾ ਬੋਲਣਾ, ਸੱਠ ਨਾਮ ਹੁੰਦਾ ਮੂਰਖ ਦਾ, ਸੱਠ ਨਾਮ ਹੈ ਇਹ ਜਿਹੜੀ ਅੰਕਾਂ ਦੀ ਗਿਣਤੀ ਹੈ ਸੱਠ, ਤੇ ਇਸ ਕਰਕੇ ਤੇ ਕਹਿੰਦੇ ਉਸ ਜਾਣੀ ਸੱਠ ਮੂਰਖ ਦਾ ਤਨ ਸਰੀਰ ਸ਼ਾਰ ਸਵਾਹ ਰੂਪ ਹੋ ਜਾਣਾ ਹੈ, ਲਾਹਨਤਾਂ ਦੀ ਸਵਾਹ ਦੇ ਵਿਚ ਰੁੜਦਾ ਰਹੇਗਾ।
ਫਿਰ ਤੋ ਗਰਭ ਗੁਬਾਰ,
ਤੇ ਅੱਗੇ ਫਰਮਾਨ ਕਰਦੇ ਹੈ ਫਿਰ ਤੋ, ਦੁਬਾਰੇ ਬੋਲੋ ਜੀ,
ਫਿਰ ਤੋ ਗਰਭ ਗੁਬਾਰ,
ਇਹ ਮੂਰਖ ਜੀਵ ਗਰਭ ਹੰਕਾਰ ਦੇ ਗੁਬਾਰ ਹਨੇਰੇ ਚ ਫਿਰ ਤੋ ਫਿਰਦਾ ਰਹਿੰਦਾ ਹੈ।
ਮਰਨ ਨਹਿ ਜਾਣੇ,
ਆਪਣੀ ਮਰਨ ਮੌਤ ਨੂੰ ਉਕਾ ਨਾ ਜਾਣ ਜਾਣਦਾ ਹੀ ਨਹੀਂ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਸਭ ਕੁਝ, ਖਾਣਾ ਵੀ ਯਾਦ ਸੌਣਾ ਵੀ ਯਾਦ ਬੋਲਣਾ ਵੀ ਯਾਦ, ਇੱਕ ਰੱਬ ਵਿਸਰ ਗਿਆ ਹੈ, ਇਹਦੀ ਹਾਲਤ ਹੈ।
ਹਰ ਹਾਂ ਹਰ ਚੰਦੌਰੀ ਪੇਖ,
ਇਹ ਹਰ ਹਾਂ ਇਹ ਸਖੀ, ਹਰ ਚੰਦੌਰੀ ਗੰਧਬਰ ਨਗਰੀ ਮਾਂਗ ਅਣਹੋਇਆ ਪ੍ਰਤੀਤ ਹੁੰਦਾ ਇਹ ਸੰਸਾਰ ਪੇਖ ਵੇਖ ਕਰਕੇ।
ਕਾਹੇ ਸੱਚ ਮੰਨ,
ਕਿਉਂ ਇਹਨੂੰ ਸੱਚ ਮੰਨਦੀ ਹੈ, ਭਾਵ ਸੰਸਾਰ ਨਾਸਮੰਤ ਹੈ।
ਜਿਸ ਕੀ ਪੂਜੈ ਔਦ,
ਇਹ ਪੂਜਾ ਅਧਿਕ ਸਹਿਤ ਪਾਠ ਹੈ ਜੀ ਇਹ, ਤੇ ਪੂਜਾ ਨਾ ਬਣ ਜਾਵੇ, ਪੂਜਾ ਨਾ ਬਣ ਜਾਵੇ ਇਸਦੀ, ਇਸ ਪੂਜਾ ਕਸ ਕੇ ਬੋਲਣਾ, ਜਿਸ ਜੀਵ ਦੀ ਔਦ ਉਮਰ ਪੂਜਾ ਪੁੱਜ ਗਈ ਪੂਰੀ ਹੋ ਜਾਂਦੀ ਹੈ, ਇਸ ਕਰਕੇ ਫਿਰ ਉਸ ਨੂੰ
ਤਿਸੈ ਕੌਣ ਰਾਖੇ,
ਕਿਸੇ ਉਸ ਨੂੰ ਕੌਣ ਕਿਹੜਾ ਕਿਹੜਾ ਵੈਦ ਹੈ ਜਿਹੜਾ ਉਹਨੂੰ ਬਚਾ ਕੇ ਰਾਖੀ ਰੱਖ ਸਕਦਾ, ਭਾਵ ਉਹਨੂੰ ਰੱਖਣ ਨੂੰ ਕੋਈ ਸਮਰੱਥ ਨਹੀਂ ਹੈ। ਅੱਗੇ ਦੱਸਦੇ ਨੇ
ਵੈਦਿਕ ਅਨਕ ਉਪਾਵ,
ਵੈਦਿਕ ਹਕੀਮੀ ਕਰਨ ਵਾਲਿਆਂ ਨੇ ਅਨਕ ਅਨੇਕਾਂ ਉਪਾਵ ਜਤਨ ਦੱਸੇ ਨੇ, ਪਰ ਉਹ ਬਚਨ ਦੇ ਤੇ ਉਹਨਾਂ ਦੇ ਬਚਨ ਦੇ ਉਪਾਵ ਕਈ ਗ੍ਰੰਥਾਂ ਚ, ਵੈਦਿਕ ਦੇ ਗ੍ਰੰਥਾਂ ਚ ਲਿਖੇ ਹੈ। ਕਈ ਕਹਿੰਦੇ ਮੇਰਾ ਤਜਰਬਾ ਆਹ ਬਿਮਾਰੀ ਦੇ ਨਾਲ ਮਰੇ ਨਹੀਂ ਸਕਦਾ ਬੰਦਾ। ਵੈਦਿਕ ਅਨਕ ਉਪਾਵ ਅਨੇਕਾਂ ਉਪਾਵ ਜਤਨ ਉਹਨਾਂ ਦੇ ਤਰੀਕੇ ਵੀ ਮੇਰਾ ਇਹ 100% ਪਰਖਿਆ ਹੋਇਆ ਆਦਿ ਦਾਅਵੇ ਕਰਦੇ ਨੇ।
ਕਹਾਂ ਲਓ ਭਾਖੇ,
ਕਹਾਂ ਲਓ ਕਿੱਥੇ ਤੱਕ ਭਾਖੀ ਵਰਣ ਕਰਨਗੇ, ਭਾਵ ਸਰੀਰ ਅਰੋਗ ਰੱਖਣ ਦੇ ਲਈ ਚਿਕਿਤਸਾ ਆਦਿ ਜਿਹੜੀ ਅਨੇਕਾਂ ਹੀ ਢੰਗ ਨੇ, ਪਰ ਉਹ ਕੁਝ ਸਫਲ ਨਹੀਂ ਹੁੰਦੇ। ਪਰ ਪੂਰੀ ਹੋਈ ਉਮਰ ਦਾਰੂ ਉਹਦਾ ਕੋਈ ਵੀ ਨਹੀਂ ਹੈ। ਜਦੋਂ ਉਮਰ ਪੂਰੀ ਹੋ ਗਈ ਕੀ ਦਾਰੂ ਉੱਥੇ ਜਿਹੜੀ ਦਵਾਈ ਨੇ ਕੰਮ ਕਰਨਾ। ਜੇਕਰ ਮਨੁੱਖ ਵੈਦਿਕ ਨੇ, ਜਿਹੜੇ ਮਨੁੱਖ ਵੈਦਿਕ ਦੇ ਸਾਰੇ ਨਿਯਮਾਂ ਅਨੁਸਾਰ ਹੀ ਤੁਰ ਪਏ ਹੈ, ਕਦੇ ਵੀ ਬਿਮਾਰ ਨਾ ਹੋਵੇ, ਕਦੇ ਵੀ ਇੱਕ ਐਸਾ ਦਿਨ ਆਉਂਦਾ ਕਿ ਸਰੀਰ ਆਪ ਤੋਂ ਆਪ ਹੀ ਵਿਸਰਜਨ ਹੋ ਜਾਂਦਾ, ਬਿਮਾਰੀ ਨਾ ਵੀ ਲੱਗੇ ਫਿਰ ਸਰੀਰ ਤਾਂ ਵੀ ਛੁੱਟ ਜਾਂਦਾ, ਉਸ ਲਈ ਹਿਕਮ ਦੀ ਕੋਈ ਭੇਸ ਹੀ ਨਹੀਂ ਜਾਂਦੀ ਵੀ ਕੀ ਬਿਮਾਰੀ ਸੀ। ਇਸ ਕਰਕੇ ਸਰੀਰ ਅੰਤ ਨੂੰ ਨਾਸ਼ਵਾਨ ਰਹਿਣ ਵਾਲਾ। ਇੱਕ ਉਹ ਵੈਦ ਸੀ ਤੇ ਉਸਨੇ ਸਾਧ ਸਿੰਘ ਜੀ ਸੁਣਿਆ ਸੀ ਦਾਨਿਆਂ ਤੋਂ, ਤੇ ਉਸਨੇ ਚਿੰਤਨ ਕੀਤਾ ਤੇ ਚਿੰਤਨ ਕਰਦੇ ਕਰਦੇ ਪਰਮਾਤਮਾ ਦਾ ਚਿੰਤਨ ਕੀਤਾ, ਉਹਦੀ ਭਗਤੀ ਮਨਜ਼ੂਰ, ਪਿਛਲੇ ਜਨਮ ਦੀ ਵੀ ਕਮਾਈ ਹੋਊਗੀ। ਕਹਿੰਦੇ ਉਹਨੂੰ ਕਿਹਾ ਬ੍ਰਹਮੂ ਵਰ ਮੰਗ। ਕਹਿੰਦਾ ਜੀ ਮੈਂ ਤਾਂ ਇਹੀ ਵਰ ਮੰਗਣਾ ਜਿਹਨੂੰ ਵੀ ਮੈਂ ਦਵਾਈ ਦੇਵਾਂ ਵੀ ਉਹ ਮਰੀਜ਼ ਤੰਦਰੁਸਤ ਹੋ ਜਾਵੇ, ਉਹ ਬਿਮਾਰੀ ਨਾਲ ਮਰੇ ਨਾ। ਕਹਿੰਦੇ ਤਥਾਸਤੂ, ਐਸਾ ਹੀ ਹੋਏਗਾ। ਇੱਕ ਬਿਮਾਰ ਜਦੋਂ ਉਹ ਦੇਖਿਆ ਵੀ ਬਹੁਤ ਉਹ ਵੈਦ ਦੀ ਮਸ਼ਹੂਰੀ ਬੜੀ ਹੋ ਗਈ ਜਿਹਨੂੰ ਦਵਾਈ ਦੇਵੇ, ਤੇ ਹੁਣ ਇੱਕ ਦੀ ਉਮਰ ਪੂਰੀ ਹੋਈ ਵੀ ਤੇ ਇਹ ਚਲਿਆ ਗਿਆ ਦਵਾਈ ਦੇਣ। ਜਦੋਂ ਇਹਨੇ ਦਵਾਈ ਦਿੱਤੀ ਕਹਿੰਦਾ ਵੀ ਪੁੜੀ ਝਾੜੋ ਤੁਸੀਂ ਮੂੰਹ ਦੇ ਵਿੱਚ। ਉਹਨੇ ਗੋਲੀ ਸੀ ਮੂੰਹ ਦੇ ਵਿੱਚ ਦਿੱਤੀ, ਉਹਦੇ ਜਦੇ ਪ੍ਰਾਣ ਨਿਕਲ ਗਏ। ਉਹਨੇ ਕਿਹਾ ਇਹ ਬਰਮਾ ਤੇਰਾ ਤਾਂ ਬਰ ਝੂਠਾ ਹੋ ਗਿਆ। ਦੇਵਤਾ ਪਰ ਆਕਾਸ਼ਬਾਣੀ ਹੋਈ, ਹੇ ਵੈਦ ਤੇਰੀ ਦਵਾਈ ਜਿਹੜੀ ਹੈ ਜੇ ਅੰਦਰ ਜਾਂਦੀ ਤਾਂ ਅਸਰ ਹੋਣਾ ਸੀ, ਇਹਦੇ ਮੂੰਹ ਚ ਫਸੀ ਹੋਈ ਆ ਗੋਲੀ, ਮੂੰਹ ਟੱਟ ਕੇ ਦੇਖਿਆ ਤਾਂ ਉਹਦੇ ਚ ਗੋਲੀ ਉੱਥੇ ਫਸੀ। ਕਹਿੰਦਾ ਓਹੋ, ਕਹਿੰਦਾ ਵੀ ਗੋਲੀ ਮੂੰਹ ਚ ਰਹਿ ਗਈ। ਕਾਰਨ ਕੀ ਹੈ? ਮੌਤ ਨੇ ਮੂੰਹ ਦੇ ਵਿੱਚੋਂ ਗੋਲੀ ਨਹੀਂ ਜਹਾਂ ਜਾਣ ਦਿੱਤੀ ਕਿ ਇਹਨੂੰ ਬਰ ਮਿਲਿਆ ਹੋਇਆ। ਮੌਤ ਆ ਗਈ, ਉਮਰ ਪੂਰੀ ਹੋ ਗਈ, ਮਰ ਗਿਆ ਉਸੇ ਵੇਲੇ। ਇਸ ਕਰਕੇ ਕੋਈ ਵੈਦ ਰੱਖ ਨਹੀਂ, ਤਾਂ ਫਿਰ ਜੜੀ ਬੂਟੀ ਜੇ ਜੀਵੀ ਆ ਕਿਉਂ ਮਰੇ, ਧਨੰਤਰ ਧਨੰਤਰ ਵੈਦ ਕਿਉਂ ਮਰ ਗਿਆ, ਨਹੀਂ ਕੋਈ ਰੱਖ ਸਕਦਾ ਹੈ। ਇਸ ਕਰਕੇ ਬੜੇ ਪ੍ਰਮਾਣ ਦਿੱਤੇ ਨੇ ਤੇ ਉਹਨਾਂ ਚ ਕਬੀਰ ਵੈਦ ਕਹੇ ਹਾਂ ਹੀ ਭਲਾ ਦਾਰੂ ਮੇਰਾ ਬਸ ਇਹ ਤੋਂ ਬਸ ਤੋਂ ਗੋਪਾਲ ਕੀ ਜਬ ਭਾਵੈ ਲੇ ਖਸ। ਸਿਕੰਦਰ ਬਾਦਸ਼ਾਹ ਹੋਇਆ ਸਾਧ ਸਿੰਘ ਜੀ, ਇੱਕ ਫਾਰਸੀ ਦਾ ਸ਼ਾਇਰ ਹੋਇਆ ਹੈ, ਬੜੇ ਕਮਾਲ ਦੀ ਸੁੰਦਰ ਗੱਲ ਲਿਖੀ ਹੈ ਵੀ ਜਦੋਂ ਸਿਕੰਦਰ ਆਜ਼ਮ ਜਿਹੜਾ ਸੀ ਉਹਦਾ ਮਰਨ ਦਾ ਸਮਾਂ ਆਇਆ। ਫਾਰਸੀ ਚ ਲਿਖਦਾ ਹੈ ਤੇ ਸਾਰੇ ਅਰਥ ਕਰਾਂਗੇ ਸਮਾਂ ਜ਼ਿਆਦਾ ਚਲਿਆ ਜਾਊਗਾ। ਜ਼ਰ ਸਿਕੰਦਰ ਨੇ ਜਮਾ ਕਰ ਕਹਿ ਦਿਆ ਹੂੰ ਮੈਂ ਖੁਦਾ, ਮਾਇਆ ਇੰਨੀ ਜੋੜੀ ਕਹਿੰਦਾ ਮੈਂ ਖੁਦ ਹੀ ਖੁਦਾ ਹਾਂ। ਭਗਤ ਪੜਨੇ ਪਰ ਰਜਾ ਕੇ ਸਭ ਲੱਗੇ ਹੋਣੇ ਜੁਦਾ, ਸਾਰੇ ਜੁਦਾ ਹੋਣ ਲੱਗੇ। ਸਭ ਮੁਲਕ ਜੁਨਾਨ ਕੇ ਹਿਕਮਤ ਕਰੋ ਸੇ ਯੂੰ ਕਹਾ, ਹੈ ਕੋਈ ਮੇਰੇ ਲਈਏ ਮੌਤ ਕੀ ਇਸ ਵਕਤ ਦੁਆ, ਕੋਈ ਹੈ ਦਵਾਈ ਮੌਤ ਦੀ, ਮੇਰਾ ਕਾਲ ਆ ਗਿਆ। ਸਭ ਅਮੀਰੋਂ ਔ ਵਜ਼ੀਰੋਂ ਬੇਗਮੋਂ ਸੇ ਯੂੰ ਕਹਾ, ਹੈ ਕੋਈ ਮੇਰੇ ਬਚਾਨੇ ਕੇ ਲੀਏ ਅਹਲੇ ਵਫਾ, ਤੁਹਾਡੇ ਚ ਕੋਈ ਹੈ ਵਫਾਦਾਰੀ ਨਿਭਾਵੇ ਜਿਹੜਾ ਮੈਨੂੰ ਬਚਾ ਲਵੇ ਮੌਤ ਤੋਂ। ਢੇਰ ਦੌਲਤ ਕੇ ਲਗਾ ਕਰ ਹੱਥ ਮੈਂ ਲੇ ਯੂੰ ਕਹਾ, ਹੱਥ ਵਿਚ ਮਾਇਆ ਫੜੀ ਕੀ ਕਹਿੰਦਾ ਹੈ, ਤੂੰ ਵੀ ਮੁਝ ਕੋ ਛੋੜਤੀ ਹੈ ਅਬ ਤੋ ਮੈਂ ਤਨਹਾ ਚਲਾ, ਮੈਂ ਹੁਣ ਕੱਲਾ ਹੀ ਆਊਂਗਾ, ਤੂੰ ਵੀ ਸਾਥ ਛੱਡ ਦਿੱਤਾ, ਮੈਂ ਤਾਂ ਬੜੀ ਪਿਆਰੀ ਸਮਝ ਕੇ ਮਾਇਆ ਸੰਚ ਰਾਜੇ ਅਹੰਕਾਰੀ, ਮਾਇਆ ਸਾਥ ਨਾ ਚੱਲੇ ਪਿਆਰੀ। ਤੇ ਉਸ ਵੇਲੇ ਕਹਿੰਦੇ ਅਬ ਤਬੀਬੋਂ ਕੇ ਕਾਂਦੇ ਪੈ ਜੇ ਮੇਰਾ ਜਨਾਜ਼ਾ ਹੋ, ਕਹਿੰਦਾ ਵੀ ਬੰਦਿਆਂ ਦੇ ਅਰਥੀ ਚੁੱਕਣ ਵਾਲਿਆਂ ਦੇ ਜਨਾਜ਼ਾ ਜਦੋਂ ਮੋਢੇ ਤੇ ਹੋਵੇ ਮੇਰਾ, ਫੇਰ ਕਹਿੰਦਾ ਗੰਜ ਪੀ ਹੋ ਬੇਗਮੋਂ ਪੀ ਸਾਥ ਹੋ ਸਾਰੀ ਸਿਪਾਹ, ਸਾਰੀ ਫੌਜ ਵੀ ਨਾਲ ਹੋਵੇ, ਬੇਗਮਾਂ ਵੀ ਨਾਲ ਹੋਣ, ਅਮੀਰ ਵੀ ਸਾਰੇ ਹੋਣ। ਕਹਿੰਦੇ ਮੇਰਾ ਜਨਾਜ਼ਾ ਇਹ ਇਸ ਤਰ੍ਹਾਂ ਚੱਕਿਓ, ਫਿਰ ਕੀ ਕਰਨਾ? ਅਰ ਸਿਕੰਦਰ ਕਾ ਜਨਾਜ਼ਾ ਕੂਚਾ ਕੂਚਾ ਮੈਂ ਫਿਰੇ,
ਮੇਰੀ ਅਰਥੀ ਨੂੰ ਗਲੀਆਂ ਗਲੀਆਂ ਵਿੱਚ ਫੇਰ ਦਿਓ। ਕਿਉਂ? ਤਾਂ ਕਿ ਹੋ ਮਲੂਮ ਸਭ ਕੋ ਆਖਰਤ ਕਾ ਇਹ ਮਜ਼ਾ, ਇਹ ਮੌਤ ਦਾ ਮਜ਼ਾ, ਸਵਾਦ ਮੌਤ ਦਾ ਸਾਰਿਆਂ ਨੂੰ ਪਤਾ ਲੱਗ ਜਾਏ ਵੀ ਤੁਹਾਡੇ ਤੇ ਵੀ ਆਉਣ ਵਾਲੀ ਆ ਸਿਕੰਦਰ ਦਾ, ਇਹਦੀ ਅਰਥੀ ਫਿਰਦੀ ਆ ਕੂਚਾ ਕੂਚਾ ਦੇ ਗਲੀਆਂ ਗਲੀਆਂ ਦੇ ਵਿੱਚ। ਕਹਿੰਦੇ ਮਾਂ ਨੂੰ ਜਦੋਂ ਪੁੱਤ ਦਾ ਪਤਾ ਲੱਗਦਾ, ਜਿਸ ਕਾ ਲਖ ਤੇ ਜਿਗਰ ਥਾ ਉਸ ਕਾ ਜਿਗਰ ਫਟਣੇ ਲਗਾ, ਉਹਦੀ ਮਾਂ ਦਾ ਜਿਗਰ ਫਟਦਾ, ਪੁੱਤ ਮਰਿਆ। ਪੁੱਛਤੀ ਹੈ ਹਰ ਬਸਰ ਕੋ ਹੈ ਸਿਕੰਦਰ ਕੌਣ ਜਹਾਂ। ਕਹਿੰਦੇ ਮਾਂ ਮਮਤਾ ਦੀ ਮਾਰੀ ਕਬਰ ਦੇ ਵਿੱਚ ਚਲੀ ਗਈ, ਇਸਤਰੀਆਂ ਕਬਰ ਚ ਨਹੀਂ ਸੀ ਜਾਂਦੀਆਂ ਹੁੰਦੀਆਂ। ਕਹਿੰਦੇ ਪਰ ਮਾਂ ਮਮਤਾ ਦੀ ਮਾਰੀ ਜਦੋਂ ਦਫਨਾ ਦਿੱਤਾ ਕਬਰ ਤੇ ਚਲੀ ਗਈ ਸਿਕੰਦਰ ਦੀ ਮਾਂ ਕਬਰ ਪਰ ਆਪਣੇ ਪਿਸਰ ਕੀ, ਪਿਸਰ ਪੁੱਤਰ ਨੂੰ ਕਹਿੰਦੇ ਨੇ, ਜੋ ਸੁਖਨ ਕਹਿਣੇ ਲੱਗੀ, ਸ਼ਬਦ ਕਹਿਣ ਲੱਗੀ ਹੈ, ਐ ਸਿਕੰਦਰ ਐ ਸਿਕੰਦਰ ਬੋ ਮੁਹੱਬਤ ਮਤ ਭੁਲਾ, ਮੈਂ ਤੇਰੀ ਮਾਂ ਹਾਂ, ਹੇ ਪੁੱਤਰ ਕਬਰ ਚੋਂ ਉੱਠ ਖੜ ਮਾਂ ਨੂੰ ਮਿਲ ਲੈ, ਮੈਂ ਤੇਰੀ ਮਾਂ ਮਿਲਣ ਆਈ ਹੈ। ਐ ਸਿਕੰਦਰ ਐ ਸਿਕੰਦਰ ਬੋ ਮੁਹੱਬਤ ਮਤ ਭੁਲਾ, ਤੇ ਆਖਰੀ ਤੋਂ ਅਰਸ਼ ਸੇ ਆਵਾਜ਼ ਜੇ ਆਨੇ ਲਗੀ, ਕੀ ਆਈ ਹੈ, ਆ ਚੁੱਕੇ ਐਸੇ ਸਿਕੰਦਰ ਇਸ ਜਗੇ ਲੱਖੋਂ ਦਫਾ, ਲੱਖਾਂ ਹੀ ਦਫਨਾ ਦਿੱਤੇ ਗਏ, ਲੱਖਾਂ ਹੀ ਸਿਕੰਦਰ ਇੱਥੇ ਦਫਨਾਏ ਹੋਏ ਨੇ। ਇਸ ਕਰਕੇ ਸਾਧ ਸਿੰਘ ਜੀ, ਇਹ ਮੌਤ ਦੀ ਬਾਤ ਜਿਹੜੀ ਹੈ, ਐਵੇਂ ਨਹੀਂ ਗੁਰੂ ਮਹਾਰਾਜ ਨੇ ਕਿਹਾ ਹੈ, ਜਿਸ ਕੀ ਪੂਜਾ ਔ ਤਿਸੇ ਕੌਣ ਰਾਖੀ, ਬੈਦ ਕੇ ਅਨਕੋ ਪਾਵ ਕਹਾਂ ਲੋ ਭਾਖੀ, ਇਹਦੇ ਤੇ ਦਰਸ਼ਨ ਦਿੱਤਾ। ਹਾਂ ਜੀ, ਅੱਗੇ ਚਲੋ ਜੀ।
ਏਕੋ ਚੇਤ ਗਵਾਰ,
ਹੇ ਗਵਾਰ ਮੂਰਖ ਜੀਵ, ਇਸ ਲਈ ਤੂੰ ਏਕੋ ਇੱਕ ਪਰਮਾਤਮਾ ਨੂੰ ਚੇਤ ਸਿਮਰਨ ਕਰ, ਉਸ ਦਾ
ਕਾਜ ਤੇਰਾ ਆਵੇ,
ਇਹ ਸਿਮਰਨ ਹੀ ਅੰਤ ਦੇ ਵੇਲੇ ਤੇਰੇ ਕਾਜ ਕੰਮ ਆਉਣ ਵਾਲਾ ਹੈ।
ਹਰ ਹਾਂ ਬਿਨ ਨਾਵੇ ਤਨ ਛਾਰ,
ਹੇ ਹਰ ਹਾਂ ਹੇ ਸਖੀ, ਪਰਮਾਤਮਾ ਦੇ ਜਿਹੜਾ ਨਾਮ ਹੈ ਨਾ ਨਾਵੇ, ਪਰਮਾਤਮਾ ਦੇ ਨਾਵੇ, ਨਾਮ ਤੋਂ ਬਿਨ ਬਗੈਰ ਇਹ ਤਨ ਸਰੀਰ ਛਾਰ ਸਵਾਹ ਦੇ ਤੁਲ ਹੈ, ਜਾਂ ਲਾਹਣਤਾ ਰੂਪੀ ਸਵਾਹ ਹੁੰਦੀ ਹੈ, ਤੋ ਇਸ ਕਰਕੇ ਇਹ ਸਵਾਹ ਹੀ ਉੱਡਦੀ ਹੈ।
ਬ੍ਰਥਾ ਸਭ ਜਾਵੇ,
ਤੇ ਇਸ ਕਰਕੇ ਇਹ ਸਾਰੇ ਸਾਰਾ ਜਨਮ ਬ੍ਰਥਾ ਫਜ਼ੂਲ ਹੀ ਚਲਿਆ ਜਾਂਦਾ ਹੈ।
ਔਖਦ ਨਾਮ ਅਪਾਰ,
ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਦਾ ਨਾਮ ਹੀ ਔਖਦ ਦਵਾਈ ਰੂਪ ਹੈ।
ਅਮੋਲਕ ਪੀਜੀ,
ਇਸ ਲਈ ਅਮੋਲਕ ਬੇਕੀਮਤੀ ਦਵਾਈ ਨੂੰ ਗੁਰਾਂ ਦੁਆਰਾ ਪੀਜੀ ਪੀਣਾ ਕਰੋ।
ਮਿਲ ਮਿਲ ਖਾਵੇ ਸੰਤ,
ਸੰਤ ਸ਼ਾਂਤ ਚਿੱਤ ਮਹਾਤਮਾ ਜਨ ਆਪਸ ਵਿੱਚ ਮਿਲ ਮਿਲ ਕੇ ਨਾਮ ਰੂਪੀ ਅਮੋਲਕ ਦਵਾਈ ਨੂੰ ਕਿਵੇਂ ਖਾਣਾ ਹੈ, ਤੇ ਇਸ ਕਰਕੇ ਕਹਿੰਦੇ ਨਾਮ ਰੂਪੀ ਦਵਾਈ ਜਿਹੜੀ ਹੈ, ਇਹ ਅਮੋਲਕ ਦਵਾਈ ਨੂੰ ਸਰਵਣ ਮੰਨਣ ਨਿਧਿਆਸਨ ਰੂਪ ਕਰਨਾ, ਸਰਵਣ ਗਿਆਨ ਮੰਨਣ ਗਿਆਨ ਇਤਿਆਦਿਕ ਇਹ ਜਿਹੜਾ ਨਾ, ਤੇ ਇਸ ਪ੍ਰਕਾਰ ਇਹ ਦਵਾਈ ਨੂੰ ਖਾਣਾ ਹੈ, ਤੇ ਇਸ ਕਰਕੇ ਇਹਨੂੰ ਖਾਵੇ ਖਾਣਾ ਕਰੋ।
ਸਗਲ ਕਉ ਦੀਜੀ,
ਤੇ ਕੱਲੇ ਆਪ ਹੀ ਨਹੀਂ ਖਾਣਾ, ਸਾਰੇ ਅਧਿਕਾਰੀਆਂ ਨੂੰ ਵੀ ਇਹ ਨਾਮ ਦੀ ਦਵਾਈ ਦੇਣਾ ਕਰੋ, ਭਾਵ ਨਾਮ ਜਪਣਾ ਖਾਣਾ ਹੈ, ਨਾਮ ਜਪਾਉਣਾ ਅੱਗੇ ਵਰਤਾਉਣਾ ਹੈ, ਇਹ ਦਵਾਈ ਅੱਗੇ ਵੀ ਵਰਤਾਵੋ।
ਜਿਸੈ ਪ੍ਰਾਪਤ ਹੋਏ,
ਜਿਸ ਨੂੰ ਅੰਮ੍ਰਿਤ ਨਾਮ ਰੂਪੀ ਦਵਾਈ ਪ੍ਰਾਪਤ ਹੋ ਗਈ ਹੈ, ਜਿਸ ਨੂੰ ਨਾਮ ਪ੍ਰਾਪਤ ਹੋ ਗਿਆ, ਸਰਵ ਰੋਗ ਕਾ ਔਖਦ ਨਾਮ, ਜਿਨ੍ਹਾਂ ਨੂੰ ਇਹ ਦਵਾਈ ਪ੍ਰਾਪਤ ਹੋ ਗਈ ਹੈ,
ਜਿਸੈ ਹੀ ਪਾਵਣ,
ਇਹ ਤਾਂ ਭਾਈ ਫਿਰ ਤਿਸ ਉਸੇ ਨੂੰ ਹੀ ਨਾਮ ਰੂਪੀ ਦਵਾਈ ਜਿਹਨੂੰ ਪ੍ਰਾਪਤ ਉਸੇ ਨੇ ਪਾਉਣਾ ਕੀਤੀ ਹੈ, ਜਿਸ ਨੂੰ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸੇ ਨੂੰ ਹੀ ਜੀਵਨ ਮੁਕਤੀ ਦਾ ਆਨੰਦ ਤੇ ਆਤਮਾਨੰਦ ਦੀ ਪ੍ਰਾਪਤੀ ਪਾਉਣਾ ਕੀਤੀ ਹੈ। ਮੁਕਤੀ ਦਾ ਸਰੂਪ ਕੀ ਹੈ? ਅਸਤ ਜੜ ਦੁੱਖ ਦੀ ਨਿਮਿਰਤੀ, ਪਰਮਾਨੰਦ ਦੀ ਪ੍ਰਾਪਤੀ। ਜੇ ਕੋਈ ਕਹੇ ਮੁਕਤ ਕੀ ਹੁੰਦਾ, ਮੁਕਤੀ ਦਾ ਕੀ ਸਰੂਪ ਹੈ? ਅਸਤ ਜੜ ਦੁੱਖ ਰੂਪ ਸੰਸਾਰ ਹੈ, ਇਹਦੀ ਨਿਵਿਰਤੀ ਹੋ ਜਾਣੀ। ਸਤ ਚੇਤਨ ਆਨੰਦ ਬ੍ਰਹਮ ਹੈ, ਉਸਦੀ ਪ੍ਰਾਪਤੀ ਹੋ ਜਾਣੀ। ਮੁਕਤ ਕਹਿੰਦੇ ਨੇ ਸੁਤੰਤਰ ਹੋਣ ਨੂੰ, ਜੰਮਣ ਬਣ ਤੋਂ ਰਹਿਤ ਹੋ ਗਿਆ। ਇਸ ਪ੍ਰਕਾਰ ਇਹ ਫਿਰ ਪ੍ਰਾਪਤੀ ਹੋ ਜਾਂਦੀ ਹੈ, ਜੀਵਨ ਮੁਕਤੀ ਦਾ ਆਨੰਦ, ਤੇ ਇਸ ਪ੍ਰਕਾਰ ਆਤਮਾਨੰਦ ਪ੍ਰਾਪਤ ਹੋ ਜਾਂਦਾ ਹੈ।
ਹਰ ਹਾਂ ਹਉ ਬਲਿਹਾਰੀ ਤਿੰਨ,
ਹੇ ਹਰ ਹਾਂ ਹੇ ਸਖੀ, ਹਉ ਅਸੀਂ ਤਿੰਨ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਜੇ ਹਰ ਰੰਗ ਰਾਵਣੇ,
ਜਿਹੜੇ ਹਰ ਪਰਮਾਤਮਾ ਦੇ ਰੰਗ ਆਨੰਦ ਨੂੰ ਰਾਵਣੇ ਮਾਨਣਾ ਕਰਦੇ ਹਨ,
ਜਿਨ੍ਹਾਂ ਨੇ ਨਾਮ ਦਾ ਰੰਗ ਮਾਨਣਾ ਕੀਤਾ ਹੰਡਾਇਆ ਹੈ ਇਸ ਆਨੰਦ ਨੂੰ
ਵੈਦਾ ਸੰਦਾ ਸੰਗ
ਤੇ ਇਉਂ ਵੈਦਾ ਸੰਦਾ ਸੰਗ ਅੱਗੇ ਹੁਣ ਸਾਧ ਸਿੰਘ ਜੀ ਫਰਮਾਨ ਕਰਦੇ ਹੈ ਤੇ ਮਹਾਰਾਜ ਸਾਹਿਬ ਜੀ ਹੁਣ ਜਿਹੜੀ ਇਹ 23 ਪੌੜੀਆਂ ਵਾਲੀ ਬਾਣੀ ਸੀ ਨਾ ਫੁਨਹੇ ਜਿਹੜੇ ਵਿਆਹ ਦੇ ਸਮੇਂ ਮਹਾਰਾਜ ਸਾਹਿਬ ਜੀ ਨੇ ਮੌ ਪਿੰਡ ਦੇ ਜਿੱਥੇ ਪਿੱਛੇ ਸਾਰਾ ਸੁਣੇ ਲਿਆ ਜਿਵੇਂ ਸਰਾਪ ਹੋਇਆ ਮੌ ਵਾਲਿਆਂ ਨੂੰ ਉਹ ਕਰੀਰ ਦਾ ਜਿਹੜਾ ਕਿਲਾ ਪੁੱਟ ਕੇ ਮਹਾਰਾਜ ਨੂੰ ਭੁਲੇਖਾ ਪਾਇਆ ਉਹਨਾਂ ਨੇ ਵੀ ਕਿਲਾ ਹੀ ਆ ਪਰ ਮਿਸਤਰੀ ਤੋਂ ਕਢਾ ਲਿਆ ਸੀ ਕਹਿੰਦੇ ਤੁਸੀਂ ਇਹ ਜਿਹੜਾ ਕਿਲਾ ਨੀ ਪਟਾਇਆ ਮੌ ਪਿੰਡ ਦੀਆਂ ਜੜਾਂ ਪਟਾ ਲਈਆਂ ਸਾਡੇ ਕੋਲੋਂ ਐ ਕਹਿ ਦਿੱਤਾ ਮਹਾਰਾਜ ਨੇ ਫਿਰ ਹਰੇ ਹਾਂ ਹੋ ਸਾਰੇ ਮਹਾਰਾਜ ਹੁਣ ਤਾਂ ਤੁਹਾਡੀ ਰਿਸ਼ਤੇਦਾਰੀ ਬਣ ਗਈ ਕਿਰਪਾ ਕਰੋ ਤੇ ਮਾਤਾ ਗੰਗਾ ਤੇ ਵੀ ਅਸਰ ਹੋਇਆ ਇਸ ਗੱਲ ਦਾ ਵੀ ਮੇਰੇ ਪੇਕਿਆਂ ਨੂੰ ਸਰਾਪ ਹੋ ਗਿਆ ਫਿਰ ਮਹਾਰਾਜ ਸਾਹਿਬ ਵੀ ਕਹਿੰਦੇ ਤੁਸੀਂ ਸ਼ਰਨਾਗਤ ਹੋਏ ਹੋ ਸਾਡੀ ਯਾਦਗਾਰ ਦਾ ਇੱਥੇ ਵਿਆਹ ਦਾ ਸਥਾਨ ਬਣੂਗਾ ਪਰ ਇੱਥੋਂ ਫਾਸਲੇ ਦੇ ਉੱਤੇ ਪਿੰਡ ਵਸ ਜਾਊਗਾ ਦੁਬਾਰੇ ਇੱਥੇ ਨਹੀਂ ਹੁਣ ਵਸ ਸਕਦਾ ਉਹ ਜਾ ਕੇ ਦੇਖਿਆ ਜਾ ਸਕਦਾ ਸੋ ਇਸ ਪ੍ਰਕਾਰ ਸਾਧ ਸਿੰਘ ਜੀ ਕਿਹਾ ਹੈ ਦੇ ਹਰੇ ਹਾਂ ਹੋਮ ਰਿਹਾਰੀ ਤਿੰਨ ਕਹਿੰਦੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਪਰਮੇਸ਼ਰ ਦੇ ਰੰਗ ਆਨੰਦ ਨੂੰ ਮਾਨਣਾ ਕਰਦੇ ਨੇ ਹੁਣ ਅੱਗੇ ਦੱਸਦੇ ਹਨ ਅਖੀਰ ਸਮਾਪਤੀ ਕਰਦੇ ਹੈ
ਵੈਦਾ ਸੰਦਾ ਸੰਗ
ਜਿਸ ਸਮੇਂ ਵੈਦਾਂ ਹਕੀਮਾਂ ਜਿਵੇਂ ਕੋਈ ਬਹੁਤ ਮਰੀਜ਼ ਸੀਰੀਅਸ ਹੋ ਜਾਵੇ ਫਿਰ ਡਾਕਟਰ ਸਾਰੇ ਇਕੱਠੇ ਹੋ ਜਾਂਦੇ ਆ ਕਹਿੰਦੇ ਵੀ ਦੇਖੋ ਕਿਸੇ ਦੇ ਅਕਲ ਚ ਆ ਜਾਏ ਕੋਈ ਗੱਲ ਇਸ ਤਰ੍ਹਾਂ ਵੈਦ ਇਕੱਠੇ ਹੁੰਦੇ ਹੁੰਦੇ ਸੀ ਵੈਦਾ ਸੰਦਾ ਸੰਗ ਤੇ ਜਿਹੜੇ ਵੈਦ ਸੀ ਉਹਨਾਂ ਹਕੀਮਾਂ ਦਾ ਸੰਦਾ ਸੰਦਾ ਦਾ ਅਰਥ ਹੈ ਦਾ ਸੰਗ ਸਮੁਦਾਇਆ ਇਹ ਰੋਗੀ ਦੇ ਇਲਾਜ ਕਰਨ ਦੇ ਲਈ ਅੱਗੇ ਦੱਸਦੇ ਨੇ
ਇਕੱਠਾ ਹੋਇਆ
ਇਹਨੂੰ ਭਾਈ ਇਕੱਠਾ ਨਹੀਂ ਪਾਠ ਕਰਨਾ ਇਕੱਠਾ ਪਾਠ ਕਰਨਾ ਅਧਿਕ ਸਹਿਤ ਪਾਠ ਹੈ ਇਕੱਠਾ ਤੇ ਇਸ ਥਾਂ ਉਹ ਇਕੱਠਾ ਇਲਾਜ ਕਰਨ ਦੇ ਲਈ ਸਾਰੇ ਇਕੱਠੇ ਹੋ ਜਾਂਦੇ ਨੇ ਜਿਵੇਂ
ਔਖਦ ਆਏ ਰਾਸ
ਉਸ ਸਮੇਂ ਔਖਦ ਨਾਮ ਹੈ ਦਵਾਈ ਦਾ ਰਾਸ ਤੇ ਇਹਦੇ ਚ ਆਮ ਕਰਕੇ ਤਾਂ ਸੰਤ ਗਿਆਨੀ ਗੁਰਬਚਨ ਸਿੰਘ ਦੀ ਰਸਨਾ ਤੇ ਇਹ ਪੱਕਿਆ ਹੀ ਹੋਇਆ ਸੀ ਸ਼ਬਦ ਕਿ ਸੱਚਾਈ ਉਹ ਅਰਥ ਹੈ ਇਹ ਵੀ ਐਸਾ ਨੀ ਕੋਈ ਕੁਸ਼ਚਨ ਪਰ ਜਿੱਥੇ ਸੱਚਾਈ ਅਰਥ ਹੈ ਉਹਦੇ ਨਾਲ ਇਹਨੂੰ ਹੋਰ ਦਰੁਸਤ ਕਰਨ ਵਾਸਤੇ ਹੋਰ ਨਿਖਾਰਨ ਵਾਸਤੇ ਐਸਾ ਹੈ ਔਖਦ ਆਏ ਰਾਸ ਦਰੁਸਤ ਅਰਥ ਹੈ ਇਹਦਾ ਤੇ ਜਿੱਥੇ ਸੱਚਾਈ ਹੈ ਦਰੁਸਤ ਵੀ ਸੱਚਾਈ ਵੀ ਠੀਕ ਹੈ ਅਰਥ ਮਹਾਂਪੁਰਖ ਬ੍ਰਹਮ ਗਿਆਨੀਆਂ ਦਾ ਆਪਾਂ ਉਹਨੂੰ ਕੱਟ ਥੋੜੀ ਸਕਦੇ ਹਾਂ ਉਹਨਾਂ ਦੀ ਮਿਹਰਬਾਨੀ ਦੇ ਨਾਲ ਤਾਂ ਆਪਾਂ ਇਹ ਵਿਚਾਰ ਕਰ ਰਹੇ ਹਾਂ ਉਹਨਾਂ ਤੋਂ ਹੀ ਅਰਥ ਪ੍ਰਾਪਤ ਹੋਏ ਨੂੰ ਕੋਈ ਆਕਾਸ਼ੋਂ ਤਾਂ ਡਿੱਗੇ ਨਹੀਂ ਹੈ ਆਪਾਂ ਨੂੰ ਤੋ ਇਸ ਕਰਕੇ ਉਹਦੇ ਚ ਦਰੁਸਤ ਭਾਵ ਠੀਕ ਇਹਨੂੰ ਰਾਸ ਕਹਿੰਦੇ ਫਲਾਨਾ ਕੰਮ ਰਾਸ ਆ ਗਿਆ ਦਰੁਸਤ ਹੋ ਗਿਆ ਠੀਕ ਹੋ ਗਿਆ ਸੱਚਾਈ ਚ ਆ ਗਿਆ ਔਖਦ ਆਏ ਰਾਸ ਉਹ ਦਵਾਈ ਤਾਂ ਰਾਸ ਆਉਂਦੀ ਹੈ ਤਾਂ ਦਰੁਸਤ ਹੁੰਦੀ ਹੈ ਤਾਂ ਦਵਾਈ ਕੰਮ ਕਰਦੀ ਹੈ
ਵਿੱਚ ਆਪ ਖਲੋਇਆ
ਜੇ ਰੋਗ ਦੀ ਨਿਵਰਤੀ ਲਈ ਸੱਤਾ ਦੇਣ ਲਈ ਪਰਮਾਤਮਾ ਆਪ ਖੜ ਜਾਵੇ ਉਹਦੇ ਵਿੱਚ ਆ ਕੇ ਮੇਰੇ ਵੈਦਿਕ ਦੇ ਉਸਤਾਦ ਪ੍ਰੋਫੈਸਰ ਤੇਜਾ ਸਿੰਘ ਜੀ ਜਿਹੜੇ ਇੰਗਲਿਸ਼ ਦੇ ਪ੍ਰੋਫੈਸਰ ਸੀ ਪੜ੍ਹਾਉਂਦੇ ਸਨ ਕਾਲਜ ਦੇ ਵਿੱਚ ਉਹ ਮੈਨੂੰ ਦੱਸਿਆ ਉਹਨੇ ਕਹਿੰਦੇ ਭਾਈ ਸਾਹਿਬ ਜੀ ਵੀ ਇੱਕ ਗੱਲ ਧਿਆਨ ਨਾਲ ਵੀ ਦਵਾਈ ਆਪਣੇ ਥਾਂ ਤੇ ਕੁਛ ਵੀ ਨਹੀਂ ਹੈ ਮੈਂ ਕਿਹਾ ਜੀ ਇਹ ਕੀ ਗੱਲ ਇੱਕ ਪਾਸੇ ਤਾਂ ਇੰਨੀ ਮਹਾਨਤਾ ਤੁਸੀਂ ਵੀ ਮੇਰੀਆਂ ਅਜਮਾਇਸ਼ ਕੀਤੀਆਂ ਹੋਈਆਂ ਹਨ ਕਹਿੰਦੇ ਨਹੀਂ ਗੱਲ ਸਮਝੋ ਦਵਾਈ ਕੁਛ ਵੀ ਨਹੀਂ ਹੈ ਪਰ ਦਵਾਈ ਸਭ ਕੁਛ ਹੈ ਕਿਵੇਂ ਕਹਿੰਦੇ ਦਵਾਈ ਮਰੀਜ਼ ਚਾਹੇ ਅੰਗਰੇਜ਼ੀ ਦਵਾਈ ਖਾਵੇ ਚਾਹੇ ਲਵੇ ਦੇਸੀ ਦਵਾਈ ਕਹਿੰਦੇ ਇੱਕ ਨਿਯਮ ਹੈ ਜੇ ਤੰਦਰੁਸਤ ਹੋਣਾ ਚਾਹੁੰਦਾ ਕੀ ਕਹਿੰਦੇ ਉਸ ਵੇਲੇ ਆਪਣੇ ਧਰਮ ਅਨੁਸਾਰ ਪਹਿਲਾਂ ਪਰਮਾਤਮਾ ਦਾ ਨਾਮ ਚੇਤੇ ਕਰੇ ਗੋਲੀ ਹੱਥ ਚ ਲੈ ਗਏ ਫਿਰ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਸ਼ਬਦ ਰਸਨਾ ਤੇ ਲਿਆਵੇ ਨਮੋ ਰੋਗ ਹਰਤਾ ਇਹ ਸ਼ਬਦ ਕਹੇ ਨਮੋ ਰੋਗ ਹਰਤਾ ਹੇ ਵਾਹਿਗੁਰੂ ਮੈਂ ਤੈਨੂੰ ਮੱਥਾ ਟੇਕਦਾ ਤੂੰ ਰੋਗਾਂ ਦੀ ਨਿਵਰਤੀ ਕਰਨ ਵਾਲਾ ਜੇ ਦਵਾਈ ਤੇ ਵਿਸ਼ਵਾਸ ਹੋਏਗਾ ਦਵਾਈ ਠੀਕ ਨਹੀਂ ਕਰੇਗੀ ਜੇ ਰੱਬ ਤੇ ਵਿਸ਼ਵਾਸ ਹੋਏਗਾ ਦਵਾਈ ਦੇ ਵਿੱਚ ਸੱਤਾ ਪੈ ਜਾਏਗੀ ਤੇ ਔਖਦ ਆਏ ਰਾਸ ਵਿੱਚ ਆਪ ਖਲੋਇਆ ਇਸ ਪ੍ਰਕਾਰ ਕਿਹਾ ਹੈ ਇਸੇ ਪ੍ਰਕਾਰ ਜੀ ਦੁਬਾਰੇ ਬੋਲਦੇ ਹੋ
ਵੈਦਾ ਸੰਦਾ ਸੰਗ
ਇਹ ਹੈ ਦ੍ਰਿਸ਼ਟਾਂਤ ਸੰਤ ਰੂਪੀ ਵੈਦਾਂ ਦਾ ਸੰਗ ਇਕੱਠਾ ਹੋਇਆ ਸਾਰੀ ਬੋਲੋ ਇਕੱਠੀ
ਇਕੱਠਾ ਹੋਇਆ
ਸੰਤਾਂ ਮਹਾਂਪੁਰਸ਼ਾਂ ਰੂਪੀ ਵੈਦਾਂ ਦਾ ਇਕੱਠ ਸਤਸੰਗ ਦੇ ਵਿੱਚ ਇਕੱਤਰ ਹੋਇਆ ਭਾਵ ਜਗਿਆਸੂ ਦੇ ਮਨ ਦਾ ਇਲਾਜ ਕਰਨ ਲਈ ਮਰੀਜ਼ ਦੇਖਿਆ ਵੀ ਜਗਿਆਸੂ ਅਗਿਆਨ ਕਰਕੇ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਬਿਮਾਰੀਆਂ ਚਿੰਬੜੀਆਂ ਇੱਕ ਮਰੀਜ਼ ਨੂੰ ਕਈ ਕਈ ਬਿਮਾਰੀਆਂ ਚਿੰਬੜੀਆਂ ਹੁੰਦੀਆਂ ਹਨ ਇਹ ਇਲਾਜ ਕਰਨ ਲਈ ਇਕੱਠੇ ਹੋਏ ਹੈ ਗਿਆਨ ਦੁਆਰਾ ਇਲਾਜ ਕਰਨਾ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਗਿਆਨ ਹੈ ਅਗਿਆਨ ਕਰਕੇ ਹੀ ਬਿਮਾਰੀਆਂ ਜੰਮਦੀਆਂ ਇਸ ਕਰਕੇ ਨਾ
ਉਹ ਫਿਰ ਔਖਦ ਜਿਹੜਾ ਸਾਰਿਆਂ ਤੋਂ ਵੱਡੀ ਔਖਦ ਕੀ ਹੈ? ਸਰਵ ਰੋਗ ਕਾ ਔਖਦ ਨਾਮ। ਇਹਨੂੰ ਸਮਝਦੇ ਤਾਂ ਹੈ ਨਹੀਂ, ਲੋਕਾਂ ਨੇ ਹੋਰ ਪਾਸੇ ਵੀ ਅਰਥ ਲਾ ਲਿਆ ਇਹਦਾ, ਖੈਰ ਉਹ ਵਿਚਾਰ। ਤੇ ਇਸ ਕਰਕੇ ਨਾਮ ਤੋਂ ਗਿਆਨ ਪੈਦਾ ਹੁੰਦਾ, ਗਿਆਨ ਤੋਂ ਸਾਰੇ ਦੁੱਖਾਂ ਦੀ ਜੜ ਵੱਢੀ ਜਾਂਦੀ ਹੈ। ਇਸ ਪ੍ਰਕਾਰ ਕਿਹਾ ਹੈ, ਕਾਮ ਕਰੋ ਲੋਭ ਮੋਹਨ ਕਰ ਜਿੰਨੀ ਬਿਮਾਰੀਆਂ ਨੇ, ਇਹਨਾਂ ਦਾ ਇਲਾਜ ਕੀ ਹੈ? ਨਾਮ, ਕਿਉਂਕਿ ਗਿਆਨ ਪੈਦਾ ਹੋ ਗਿਆ, ਉਹ ਸਾਰੇ ਅਗਿਆਨ ਜਨ ਦੁੱਖ ਸਾਰੇ ਖਤਮ ਹੋ ਗਏ। ਇਸ ਪ੍ਰਕਾਰ ਦੱਸਦੇ ਹਨ,
ਔਖਦ ਆਏ ਰਾਸ,
ਉਸ ਸਮੇਂ ਉਹਨਾਂ ਦੀ ਕਰਮ ਉਪਾਸਨਾ ਗਿਆਨ ਰੂਪੀ ਦਵਾਈ, ਤਾਂ ਰਾਸ ਆਉਂਦੀ ਹੈ, ਦਰੁਸਤ ਹੁੰਦੀ ਹੈ, ਸਚਾਈ ਚ ਆਉਂਦੀ ਹੈ। ਜੇ ਹਿਰਦੇ ਦੇ ਵਿੱਚ
ਆਪ ਖਲੋਇਆ,
ਜੇ ਹਿਰਦੇ ਚ ਕਰਮ ਉਪਾਸਨਾ ਤੇ ਗਿਆਨ ਦੀ ਸੱਤਾ ਦੇਣ ਰੂਪ ਆਪ ਇਸਤਤ ਹੋ ਜਾਵੇ।
ਜੋ ਜੋ ਉਹ ਨਾ ਕਰਮ,
ਤੇ ਇਹ ਜੋ ਜੋ ਪਾਠ ਦੋਨੇ ਬੋਲਣੇ, ਜੋ ਜੋ ਨਾ ਬਣਾ ਲਿਓ ਪਾਠ ਭਾਈ, ਇਹ ਉਹਨਾਂ ਸਤਸੰਗੀਆਂ ਦਾ ਜੋ ਜੋ ਜਿਹੜਾ ਜਿਹੜਾ ਵੀ ਸਮਾਨ ਕਰਮ ਸੀ, ਉਹ ਜਿਹੜਾ ਸਗਾਮ ਕਰਮ ਸੀ, ਹਾਂਜੀ ਬੋਲੋਗੇ,
ਸੁਕਰਮ ਹੋਏ ਪਸਰਿਆ,
ਉਹ ਫਿਰ ਸੁਕਰਮ ਨਵੇਂ ਸ੍ਰੇਸ਼ਟ ਕਰਮ ਦਾ, ਜੀਵਾਂ ਦੀ ਕਲਿਆਣ ਕਰਨ ਵਾਲਾ ਹੋਏ ਹੋ ਕਰਕੇ ਪਸਰਿਆ ਫੈਲ ਗਿਆ। ਅੰਤਰਜਾਮੀ ਉਹਨਾਂ ਦੇ ਸਮਾਨ ਕਰਮਾਂ ਨੂੰ ਵਿਸ਼ੇਸ਼ ਨਿਸ਼ਕਾਮ ਕਰਨ ਰੂਪ ਕਰਕੇ ਉਹਨਾਂ ਦਾ ਜਸ ਲੋਕ ਪੁਰਲੋਕ ਦੇ ਵਿਚ ਫੈਲਾ ਦਿੱਤਾ ਹੈ। ਜਿਨੀ ਨਾਮ ਤੇ ਆਇਆ ਗਈ ਮਸਕਤ ਕਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ, ਹੋਰਾਂ ਨੂੰ ਤਾਰਨ ਦੇ ਸਮਰੱਥ ਹੁੰਦੇ ਨੇ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ।
ਹਰ ਹਾਂ ਦੁਖ ਰੋਗ ਸਭ ਪਾਪ,
ਹੇ ਹਰ ਹਾਂ, ਹੇ ਸਖੀ, ਜੰਮਣ ਮਰਨ ਦਾ ਦੁੱਖ ਤੇ ਅਗਿਆਨ, ਹੰਕਾਰ ਰੂਪੀ ਰੋਗ, ਹੰਕਾਰ ਵੀ ਜੋ ਰੋਗ ਹੈ, ਹਉਮੈ ਦੀਰਘ ਰੋਗ ਹੈ, ਅਗਿਆਨ ਵੀ ਰੋਗ ਹੈ, ਇਹ ਰੋਗ ਸਭੇ ਸਾਰੇ ਹੀ ਉਹਨਾਂ ਦੇ ਬੋਲਦੇ।
ਹਰ ਹਾਂ ਦੁਖ ਰੋਗ ਸਭ ਪਾਪ,
ਤੇ ਹੇ ਹਰ ਹਾਂ, ਕਿਉਂਕਿ ਮਹਾਰਾਜ ਉਹਦੇ ਪਰਥਾਏ ਉਹਨੂੰ ਮੁਖਾਤਬ ਕਰਕੇ ਕਹਿ ਰਹੇ ਨੇ। ਹਰ ਹਾਂ ਛੰਦ ਦਾ ਨਾਮ ਵੀ ਹੈ, ਇਹ ਮੁੱਢ ਦੇ ਵਿੱਚ ਤੁਸੀਂ ਸੁਣ ਲਿਆ ਸਾਰਾ, ਵਾਰ ਵਾਰ ਕਹਿਣ ਦੀ ਲੋੜ ਨਹੀਂ। ਹੇ ਸਖੀ, ਜੰਮਣ ਮਰਨ ਦਾ ਜਿਹੜਾ ਦੁੱਖ, ਅਗਿਆਨ ਦਾ ਰੋਗ ਜਾਂ ਹੰਕਾਰ ਰੂਪੀ ਰੋਗ, ਇਹ ਸਭ ਸਾਰੇ ਪਾਪ ਆਦਿ ਜਿਹੜੇ ਕੀਤੇ ਸੀ, ਉਹ ਪਾਪਾਂ ਕਰਕੇ ਐਸੇ ਰੋਗ ਪੈਦਾ ਹੁੰਦੇ ਆ, ਜਿਹੜੇ ਸਰੀਰਕ ਬਿਮਾਰੀਆਂ ਨੇ ਉਹਨਾਂ ਦੇ ਤਨ ਤੋਂ ਫਿਰ
ਤਨ ਤੇ ਖਿਸਰਿਆ,
ਪਾਪ ਜਿਹੜੇ ਕੀਤੇ ਸੀ ਤਨ ਤੋਂ ਸਾਰੇ ਖਿਸਰ ਗਏ, ਖਿਸਰ ਗਏ, ਨਾਸ ਹੋ ਗਏ ਕੋਈ ਪਾਪ, ਕਿਉਂਕਿ ਪਾਪ ਨੇ ਦੁੱਖ ਦੇਣਾ। ਸੁਣਿਆ ਦੁੱਖ ਪਾਪ ਕਾ ਨਾਸ, ਨਾਮ ਸੁਣਿਆ, ਜਦੋਂ ਪਾਪ ਦੀ ਜੜ ਵੱਢੀ ਗਈ ਤੇ ਉਹ ਫਿਰ ਦੁੱਖ ਦੀ ਜੜ ਤਾਂ ਆਪ ਹੀ ਵੱਢੀ ਗਈ। ਤੇ ਇਸ ਪ੍ਰਕਾਰ ਪੁੰਨ ਤੋਂ ਸੁੱਖ ਪੈਦਾ ਹੁੰਦਾ, ਪਾਪ ਤੋਂ ਦੁੱਖ ਪੈਦਾ ਹੁੰਦਾ। ਸਾਧ ਸਿੰਘ ਜੀ, ਅੱਜ ਮੱਸਿਆ ਦਾ ਦਿਹਾੜਾ ਹੋਣ ਕਰਕੇ ਵੀ 15 ਮਿੰਟ ਪਹਿਲਾਂ ਕਥਾ ਆਰੰਭ ਹੋਈ ਹੈ ਤੇ 15 ਮਿੰਟ ਪਹਿਲਾਂ ਹੀ ਸਮਾਪਤੀ ਹੋ ਰਹੀ ਹੈ। ਸੋ ਗੁਰੂ ਕਿਰਪਾ ਕਰੇ ਆਓ, ਮਹਾਰਾਜ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ, ਜਥੇ ਸੰਗਤ ਚਲਦੀ ਹੋਈ 7ਵੀਂ ਕਥਾ ਦਾ ਅੱਜ ਇੱਥੇ ਫੁਨੇਹ ਨਾਮ ਦੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ ਤੋਂ ਆਪਾਂ ਸੁਣੀ ਵਿਚਾਰੀ ਹੈ। ਕੋਸ਼ਿਸ਼ ਕੀਤੀ ਹੈ ਕਿ ਜੋ ਵੱਡਿਆਂ ਨੇ ਅਰਥ ਕੀਤੇ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਤੋਂ ਅਰਥ ਨਿਕਲੇ ਹਨ, ਉਹ ਸੰਪਰਦਾਇ ਅਰਥਾਂ ਦੇ ਪਹਿਰੇ ਦੇ ਵਿੱਚ ਕੀਤਾ ਜਾ। ਫਿਰ ਵੀ ਮਹਾਂਪੁਰਖ ਦਾ ਭਾਈ ਸਮੁੰਦਰ ਸੀ, ਉਹਦੇ ਵਿੱਚੋਂ ਬੂੰਦ ਮਾਤਰੀ ਜਿੰਨੇ ਕੁ ਸੁਰਤ ਦੇ ਵਿੱਚ ਵਿਆਖਿਆ ਚ ਰਸਨਾ ਤੇ ਆ ਸਕੇ ਹੈ, ਉਹਦੇ ਅਨੁਸਾਰ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਆਓ, ਇੱਥੇ ਹੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ ਜੀ।
ਜੋ ਜੋ ਉਹ ਨਾ ਕਰਮ,
ਸੋ ਕਰਮ ਹੋਏ ਪਸਰਿਆ, ਹਰਿਆਂ ਦੁੱਖ ਰੋਗ ਸਭ ਪਾਪ, ਤਨ ਤੇ ਖਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ
ਨਾਨਕ ਪਾਰ ਉਤਾਰ,
ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਅਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਦੂਸਰਦਾ ਕਰ ਸੇਵ ਦੇ ਪਾਰ ਉਤਾਰਨ, ਦੂਸਰਦਾ ਕਰ ਸੇਵ ਦੇ ਪਾਰ।